ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਦੇ ਸਥਾਨ ਤੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਕਥਾ ਦਾ ਰਸ ਮਾਣਨ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ, ਸੁਭਾਓ ਸਰਵਣ ਕਰੀਏ ਜੀ।
ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਲਿਖਵਾਉਣ ਵੇਲੇ, ਜਿਵੇਂ ਸੂਹੀ ਰਾਗਣੀ ਜੀ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਆਏ ਹਨ, ਹੁਣ ਭਗਤ ਸ੍ਰੀ ਰਵਿਦਾਸ ਜੀ ਨੇ ਉਹਨਾਂ ਦੇ ਰਾਗ ਸੂਹੀ ਹੈ ਬਾਣੀ ਉਹਨਾਂ ਦੇ ਮੁਖੋਂ ਭਗਤ ਰਵਿਦਾਸ ਜੀ ਦੀ ਸ੍ਰੀ ਸਰੋਮਣ ਸ੍ਰੀ ਸੁਭਾਏਮਾਨ ਉਹਨਾਂ ਦੀ ਇਹ ਬਾਣੀ ਹੈ ਜੀ। ਉਹ ਆਦਰ ਬੋਧਕ ਸ਼ਬਦ ਹੈ ਰਵਿਦਾਸ ਜੀ ਦੀ ਇਹ ਬਾਣੀ ਉਚਾਰਨ ਕੀਤੀ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਤੋਂ ਕਹਿ ਕੇ ਅੱਖਰ ਲਿਖਵਾਏ ਹੈ ਤੇ ਹੁਣ ਪਹਿਲਾਂ ਮੰਗਲ ਕਰਨਗੇ, ਫਿਰ ਭਗਤ ਰਵਿਦਾਸ ਜੀ ਦਾ ਸ਼ਬਦ ਸ਼ੁਰੂ ਹੋਏ ਤੇ ਪਹਿਲਾਂ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਉਸ ਇਹੋ ਜਿਹੇ ਬ੍ਰਹਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਇਸ ਤੋਂ ਅੱਗੇ ਜਿਹੜਾ ਸ਼ਬਦ ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ, ਉਹਦੇ ਪਤੀਵਰਤਾ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਰਥ ਦੀ ਵਿਚਾਰ ਦੱਸਦੇ ਹੋਏ ਆਪ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਜੀ।
ਸਹਿ ਕੀ ਸਾਰ ਸੁਹਾਗਨ ਜਾਣੈ।
ਸਹਿ ਨਾਮ ਹੈ ਪਤੀ ਦਾ। ਹੇ ਭਾਈ, ਪਤੀ ਦੀ ਜਿਹੜੀ ਸਾਰ ਖਬਰ ਹੈ, ਭਾਵ ਕੀ ਹੈ, ਪਤੀ ਦੇ ਮਿਲਾਪ ਦੀ ਜਿਹੜੀ ਕਦਰ ਹੈ, ਉਹਨੂੰ ਇੱਕ ਪਤੀਵਰਤਾ ਔਰਤ ਹੀ ਜਾਣ ਸਕਦੀ ਹੈ। ਤੇ ਉਸ ਤਰ੍ਹਾਂ ਸੰਸਾਰਕ ਰੀਤ ਦੇ ਅਨੁਸਾਰ ਇਸਤਰੀ ਔਰ ਪੁਰਸ਼ ਨੇ ਪਤੀ ਪਤਨੀ ਦੇ ਰੂਪ ਵਿੱਚ ਇਕੱਠੇ ਹੋ ਜਾਣਾ, ਇਹਦਾ ਪਿੱਛੇ ਆਪ ਜੀ ਸੁਣ ਚੁੱਕੇ ਹੋ ਕਿ ਧਨ ਫਿਰ ਇਹ ਨਾ ਆਖੀਆਂ, ਇਹ ਨਹੀਂ ਕਹੇ ਜਾਂਦੇ ਹਨ, ਬਹਿਣ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧਨ ਫਿਰ ਕਹੀਏ ਸੋਏ। ਜਿਹੜੀ ਪਤੀਵਰਤਾ ਔਰਤ ਹੈ ਉਹ ਆਪਣਾ ਆਪਾ ਗਵਾ ਕੇ ਪਤੀ ਨੂੰ ਪਰਮੇਸ਼ਰ ਸਮਝ ਕੇ ਤੇ ਉਹਦਾ ਜਿਹੜਾ ਸੁਹਾਗ ਆਨੰਦ ਹੈ ਉਹ ਸੁਹਾਗਨ ਪਤੀਵਰਤਾ ਔਰਤ ਇਸਤਰੀ ਹੀ ਜਾਣਦੀ ਹੈ ਕਿ ਪਤੀ ਦੀ ਸੇਵਾ ਕਰਨ ਤੋਂ ਤੇ ਪਤੀ ਨੂੰ ਪਰਮੇਸ਼ਰ ਮੰਨ ਕੇ ਕੀ ਪ੍ਰਾਪਤ ਹੋਇਆ, ਕੇਵਲ ਉਹੀ ਜਾਣਦੀ ਹੈ।
ਤਜ ਅਭਿਮਾਨ ਸੁਖ ਰਲੀਆ ਮਾਨੈ,
ਕਿਉਂਕਿ ਸੰਸਾਰ ਦੇ ਵਿੱਚ ਝਗੜਿਆਂ ਦਾ ਮੂਲ ਹੈ ਹੰਕਾਰ। ਜਦੋਂ ਔਰਤ ਨੇ ਪਤੀਵਰਤਾ ਔਰਤ ਜੋ ਹੈ ਉਹਨੇ ਆਪਣੇ ਅਭਿਮਾਨ ਹੰਕਾਰ ਦਾ ਤਿਆਗਨ ਕਰ ਦਿੱਤਾ ਹੈ, ਫਿਰ ਅਭਿਮਾਨ ਤਿਆਗ ਕਰਕੇ ਸੁਖ ਰਲੀਆਂ ਮਨ ਹੈ, ਅਭਿਮਾਨ ਛੱਡ ਕਰਕੇ ਸੁਖ ਆਨੰਦ ਸਹਿਤ ਹੋ ਕਰਕੇ ਰਲੀਆਂ ਨਾਮ ਖੁਸ਼ੀਆਂ ਦਾ ਹੈ, ਉਹਨਾਂ ਨੂੰ ਮਨ ਹੰਡਾਉਂਦੀ ਹੈ, ਮਾਣਦੀ ਹੈ।
ਤਨ ਮਨ ਦੀ ਨਾ ਅੰਤਰ ਰੱਖੇ।
ਕਹਿੰਦੇ ਜੋ ਪਤੀਵਰਤਾ ਔਰਤ ਹੈ ਉਹ ਆਪਣਾ ਸਰੀਰ ਵੀ ਤੇ ਮਨ ਹਿਰਦਾ ਵੀ ਉਹ ਪਤੀ ਨੂੰ ਅਰਪਣ ਕਰ ਦਿੰਦੀ ਹੈ। ਪਤੀ ਨੂੰ ਅਰਪਣ ਕਰਨ ਦਾ ਕੀ ਮਤਲਬ ਹੈ? ਵੀ ਆਗਿਆ ਦੇ ਵਿੱਚ ਰਹਿੰਦੀ ਹੈ। ਇਸ ਕਰਕੇ ਪਤੀ ਦੀ ਆਗਿਆ ਵਿੱਚ ਦੇ ਦਿੰਦੀ ਹੈ ਤਨ ਵੀ ਤੇ ਮਨ ਵੀ। ਤੇ ਫਿਰ ਨਾ ਅੰਤਰ ਰੱਖ ਹੈ, ਅੰਤਰਾਂ ਨਾਮ ਭੇਦ ਹੈ, ਫਰਕ ਹੈ, ਉਹ ਨਹੀਂ ਰੱਖਦੀ ਹੈ ਬਿਲਕੁਲ।
ਅਵਰਾ ਦੀਖ ਨਾ ਸੁਣੈ ਅਪਖ ਹੈ।
ਪਤੀਵਰਤਾ ਔਰਤ ਦਾ ਕਰਤਵ ਹੈ ਕਿ ਨਾ ਉਹ ਕਿਸੇ ਬਗਾਨੇ ਮਰਦਾਂ ਵੱਲ ਵਿਸ਼ੇ ਦ੍ਰਿਸ਼ਟੀ ਨਾਲ ਦੇਖਦੀ ਹੈ ਹੋਰਨਾਂ ਦੇ ਪਤੀਆਂ ਵੱਲ, ਤੇ ਇਸ ਕਰਕੇ ਨਾ ਹੀ ਹੋਰਨਾਂ ਪਤੀਆਂ ਦੀਆਂ ਗੱਲਾਂ ਨੂੰ ਸੁਣਦੀ ਹੈ ਅਤੇ ਨਾ ਹੀ ਹੋਰਾਂ ਮਰਦਾਂ ਦੀ ਵਡਿਆਈ ਦੀਆਂ ਗੱਲਾਂ ਨੂੰ ਅਪਾਖ ਹੈ ਬੋਲਣਾ ਕਰਦੀ ਹੈ ਕਿ ਮੇਰੇ ਪਤੀ ਨਾਲੋਂ ਤਾਂ ਫਲਾਨਾ ਚੰਗਾ ਹੈ, ਮੇਰਾ ਪਤੀ ਦਾ ਬੜਾ ਮਾੜਾ ਹੈ, ਉਹਦੇ ਵਿੱਚ ਇਹ ਔਗਣ ਹਨ, ਇਹ ਪਤੀਵਰਤਾ ਨਹੀਂ ਕਹਿ ਸਕਦੀ ਹੈ। ਤੇ ਇੱਕ ਜਿਹੜੀ ਦੂਸਰੀ ਮਨਮਤਨ ਹੈ ਜਾਂ ਹੰਕਾਰਨ ਹੈ ਉਹ ਜ਼ਰੂਰ ਕਹਿ ਸਕਦੀ ਹੈ। ਇਸ ਕਰਕੇ ਅਪਾਖ ਹੈ, ਨਿੰਦਿਤ ਵਚਨ ਨਹੀਂ ਬੋਲਦੀ ਹੈ। ਇਹ ਉਸ ਦਾ ਕਰਤਵ ਹੈ। ਇਹ ਤਾਂ ਬਾਹਜ ਅਰਥ ਦੇ ਵਿੱਚ ਦੱਸਿਆ ਭਾਈ, ਸਮਾਜ ਸੁਧਾਰਨ ਦੇ ਲਈ ਭਗਤ ਰਵਿਦਾਸ ਜੀ ਨੇ ਬੜੇ ਸੁੰਦਰ ਵਚਨ ਕਹੇ ਹੈ, ਪਰ ਇਹਨਾਂ ਵਚਨਾਂ ਦਾ ਅੰਤਰੀ ਭਾਵ ਸੁਣੋ ਕੀ ਹੈ। ਇਹ ਤਾਂ ਦ੍ਰਿਸ਼ਟਾਂਤ ਸੀ, ਸਮੁੱਚੇ ਰੂਪ ਦੇ ਵੀ ਕਿਸ ਨੂੰ ਉਪਦੇਸ਼ ਦਿੰਦੇ ਨੇ, ਉਹਦੇ ਚ ਹੁਣ ਫਿਰ ਭਾਵੇਂ ਇਸਤਰੀ ਹੈ ਚ ਭਾਵੇਂ ਪੁਰਸ਼ ਹੈ, ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਇਸੇ ਪ੍ਰਕਾਰ ਜੀ ਸਹਿ ਕੀ
ਸਾਰ ਸੁਹਾਗਨ ਜਾਣੈ।
ਸਹਿ ਪਤੀ ਕਿਹੜਾ? ਜੋ ਪਰਮੇਸ਼ੁਰ ਸਾਰਿਆਂ ਦਾ ਹੀ ਪਤੀ ਹੈ, ਉਹ ਸਭਨਾ ਕਾ ਸਹੁ ਏਕ ਹੈ, ਉਹ ਸਭ ਦਾ ਇੱਕੋ ਹੀ ਪਤੀ ਹੈ ਵਾਹਿਗੁਰੂ। ਪਤੀ ਦਾ ਅਰਥ ਹੈ ਮਾਲਕ ਹੁੰਦਾ, ਸੰਸਾਰ ਦਾ ਮਾਲਕ ਵਾਹਿਗੁਰੂ ਹੈ। ਸਹਿ ਕੀ ਸਾਰ ਸੁਹਾਗਨ ਜਾਣੈ, ਉਹ ਪਰਮੇਸ਼ੁਰ ਦੀ ਪ੍ਰਾਪਤੀ ਦੀ ਸਾਰ ਨਾ ਖਬਰਦ ਹੈ। ਉਹ ਖਬਰ ਨੂੰ ਮਹਾਤਮਾ ਰੂਪ ਸੁਹਾਗਨ ਸੁਹਾਗਵੰਤੀਆਂ ਉਹੀ ਜਾਣੇ ਜਾਣ ਸਕਦੀ ਹੈ।
ਤਜ ਅਭਿਮਾਨ ਸੁਖ ਰਲੀਆ ਮਨ।
ਕਹਿੰਦੇ ਕਿਉਂਕਿ ਮਹਾਂਪੁਰਸ਼ਾਂ ਨੇ ਆਪਣੇ ਹਿਰਦੇ ਚੋਂ ਅਭਿਮਾਨ ਛੱਡਿਆ ਤੇ ਫਿਰ ਉਹ ਸੁਖ ਸਰੂਪ ਵਾਹਿਗੁਰੂ ਦੀਆਂ ਜਿਹੜੀਆਂ ਰਲੀਆਂ ਖੁਸ਼ੀਆਂ ਨੂੰ ਹੰਡਾਉਂਦੇ ਹੈ, ਪ੍ਰਤੱਖ ਦਰਸ਼ਨ ਹੁੰਦੇ ਨੇ ਔਰ ਅੰਤਰੀਵ ਉਹਨਾਂ ਨੂੰ ਸਖਿਆਤਾਕਾਰ ਹੋ ਕਰਕੇ ਜੋ ਰਸ ਆ ਰਿਹਾ ਬ੍ਰਹਮਾਨੰਦ ਦਾ, ਉਹ ਰਸ ਨੂੰ ਉਹੀ ਜਾਣਦੇ ਹਨ, ਹੋਰ ਦੱਸਦੇ ਹਨ।
ਤਨ ਮਨ ਦੀ ਨਾ ਅੰਤਰ ਰੱਖੈ।
ਉਹਨਾਂ ਮਹਾਤਮਾ ਨੇ ਆਪਣਾ ਤਨ ਸਰੀਰ ਦਾ ਅਭਿਮਾਨ ਵੀ ਛੱਡ ਦਿੱਤਾ ਤੇ ਮਨ ਵੀ ਪਤੀ ਪਰਮੇਸ਼ੁਰ ਨੂੰ ਭੇਟ ਕਰ ਦਿੱਤਾ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਇਸ ਕਰਕੇ ਤਨ ਮਨ ਦੇ ਨਾ ਅੰਤਰ ਰੱਖ ਹੈ। ਜੀਵ ਈਸ ਦੇ ਭਰਮ ਦਾ ਅੰਤਰ ਫਰਕਾ ਨਹੀਂ ਰੱਖਦੇ, ਜੀਵ ਈਸ ਦਾ ਜਿਹੜਾ ਅੰਤਰ ਫਰਕ ਹੈ ਉਹ ਨਹੀਂ ਰੱਖਦੇ, ਭਾਵ ਏਕਤਾ ਵਿੱਚ ਰਹਿੰਦੇ ਹੈ, ਇਹ ਉਹਨਾਂ ਦਾ ਕਰਤਵ ਹੈ।
ਅਵਰਾ ਦੀਖ ਨਾ ਸੁਣੈ ਅਪਖ ਹੈ।
ਤੇ ਜਿਵੇਂ ਪਤੀ ਵਰਤਾ ਔਰਤ ਕਿਸੇ ਮਰਦ ਵੱਲ ਬੇਕਾਰ ਦ੍ਰਿਸ਼ਟੀ ਨਾਲ ਨਹੀਂ ਦੇਖਦੀ ਤੇ ਨਾ ਉਹਦਾ ਜਸ ਸੁਣਦੀ ਹੈ, ਨਾ ਵਿਸ਼ਿਆਂ ਦੀਆਂ ਗੱਲਾਂ ਸੁਣਦੀ ਹੈ, ਤੇ ਨਾ ਹੀ ਆਪਣੀ ਰਸਨਾ ਤੋਂ ਪਤੀ ਤੋਂ ਵੱਧ ਕਿਸੇ ਦਾ ਜਸ ਕਰਦੀ ਹੈ। ਇੱਧਰ ਫਿਰ ਹੋਰ ਦੇਵੀ ਦੇਵਤਿਆਂ ਵੱਲ ਮਹਾਂਪੁਰਸ਼ ਨਹੀਂ ਦੇਖਦੇ ਵੀ ਇਹ ਮੇਰਾ ਕੋਈ ਭਲਾ ਕਰ ਦੇਣ, ਮੈਨੂੰ ਕੋਈ ਪਦਾਰਥ ਦੇ ਦੇਣ, ਨਾ ਹੀ ਉਹਨਾਂ ਦੀ ਉਪਾਸਨਾ ਦੀ ਗੱਲ ਸੁਣਦੇ, ਨਾ ਭੇਦਵਾਦੀਆਂ ਨਿੰਦਿਆ ਚੁਗਲੀ ਕਰਨ ਵਾਲਿਆਂ ਦੇ ਵਚਨ ਅਪਾਖ ਹੈ ਬੋਲਣ ਤੋਂ ਰਹਿਤ ਹੋ ਗਏ ਨੇ, ਨਿੰਦਤ ਵਚਨ ਕਦੇ ਬੋਲਦੇ ਨਹੀਂ ਹਨ। ਤੇ ਇਹ ਅੰਤਰੀ ਭਾਵ ਦੇ ਸਮਝਾਇਆ ਹੈ ਰਵਿਦਾਸ ਜੀ ਨੇ।
ਸੋ ਕਤ ਜਾਣੈ ਪੀਰ ਪਰਾਈ।
ਉਹ ਮਹਾਤਮਾ ਰੂਪੀ ਸੁਹਾਗਣ ਪਰਾਈ ਅਵਿਦਿਆ ਆਦਿ ਦੀ ਪੀਰ ਪੀੜਾ ਨੂੰ ਰਾਰਾ ਤੇ ਡਾੜਾ ਜਿਹੜਾ ਇਹ ਸਵਰਨੀ ਅੱਖਰ ਹੁੰਦੇ। ਪੀਰ ਭਾਵੇਂ ਗੁਰੂ ਦਾ ਨਾਂ ਹੁੰਦਾ ਪਰ ਇੱਥੇ ਪੀਰ ਨਾਮ ਪੀੜਾ ਦਾ ਹੈ ਕਿਉਂਕਿ ਸਵਰਨੀ ਅੱਖਰ ਮੰਨ ਕੇ ਰਾਰਾ ਜਿਹੜਾ ਹੈ ਉਹਦੇ ਥਾਂ ਤੇ ਡਾੜਾ ਆ ਜਾਏਗਾ, ਪੀੜ ਬਣ ਜਾਏਗੀ ਅਰਥ ਵਿੱਚ। ਉਹ ਪੀੜ ਨੂੰ ਕਤ ਕਿਵੇਂ ਜਾਣੇ ਜਾਣਦੀ ਹੈ? ਸੋਕਤ ਜਾਣੇ ਪੀਰ ਪਰਾਈ, ਕਿਉਂਕਿ
ਜਾ ਕੇ ਅੰਤਰ ਦਰਦ ਨਾ ਪਾਈ।
ਤੋ ਇਸ ਕਰਕੇ ਜਿਸ ਦੇ ਅੰਤਰ ਹਿਰਦੇ ਵਿਚ ਵਿਛੋੜੀ ਦੀ ਦਰਦ ਪੀੜਾ ਪਾਈ ਹੀ ਨਹੀਂ ਜਾਂਦੀ, ਭਾਵ ਕਿ ਉਹਦਾ ਵਿਛੋੜਾ ਹੀ ਨਹੀਂ ਹੈ, ਅਵਿਦਿਆ ਦੀਆਂ ਪੀੜਾ ਨਹੀਂ ਹੈ, ਵਿਛੋੜੇ ਦਾ ਦੁੱਖ ਨਹੀਂ ਹੈ, ਵਿਛੋੜੇ ਦਾ ਦਰਦ ਪੀੜਾ ਪਾਈ ਨਹੀਂ ਜਾਂਦੀ ਹੈ, ਕਿਉਂਕਿ ਉਹ ਹਰ ਵਕਤ ਮਿਲੀ ਹੀ ਰਹਿੰਦੀ ਹੈ ਮਹਾਤਮਾ ਰੂਪ ਸਿੰਘ। ਉਹ ਪਰਾਈ ਪ੍ਰੇਮ ਦੀ ਪੀੜਾ ਨੂੰ ਕਿਵੇਂ ਜਾਣ ਸਕਦੀ ਹੈ ਜਿਹਦੇ ਅੰਦਰ ਕਦੇ ਪ੍ਰੇਮ ਦੀ ਪੀੜਾ ਪਈ ਹੀ ਨਹੀਂ ਹੈ। ਇਹ ਵੀ ਅਰਥ ਦਾ ਜਾਣਨਾ
ਰਹਾਉ।
ਅਸਤਾਈ ਦੇ ਕੇ ਫਰਮਾਉਂਦੇ ਹਨ ਜੇ
ਦੁਖੀ ਦੁਹਾਗਨ ਦੋਏ ਪੱਖ ਹੀ ਨੇ।
ਹੁਣ ਫੇਰ ਬਾਅਦ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਜਿਵੇਂ ਪ੍ਰਤੱਖ ਦੁਹਾਗਣ ਛੁੱਟੜ ਔਰਤ ਇਸਤਰੀ ਦੁਖੀ ਅਤੇ ਦੋਏ ਪੱਖ ਜਿਹੜੇ ਨੇ, ਦੁਖੀ ਦੁਹਾਗਣ ਦੋਏ ਪੱਖ ਹੀ ਨੇ। ਦੋਨੇ ਪੱਖ ਕਿਹੜੇ ਨੇ? ਨਾਨਕਿਆਂ ਔਰ ਦਾਦਕਿਆਂ ਦਾ, ਜਾਂ ਦੋਨੇ ਪੱਖ ਕਿਹੜੇ ਨੇ? ਸਹੁਰਿਆਂ ਤੇ ਪੇਕਿਆਂ ਦਾ। ਉਹ ਸੁੱਖਾਂ ਵੱਲੋਂ ਹੀਨੀ ਖਾਲੀ ਰਹਿੰਦੀ ਹੈ, ਸਹੁਰਿਆਂ ਵੱਲੋਂ ਨਿਰਾਦਰ ਹੈ, ਪੇਕਿਆਂ ਵੱਲੋਂ ਭੈਣ ਭਰਜਾਈਆਂ ਉਹ ਵੀ ਕਿਤੇ ਨਾ ਕਿਤੇ ਨਿਰਾਦਰ ਕਰਨ ਲੱਗ ਜਾਂਦੇ ਹੈ। ਕਿਤੇ ਕਿਤੇ ਹੈ ਭਾਈ ਜਿਹੜੇ ਕਦਰ ਕਰਦੇ ਹੈ ਬੀਬੀਆਂ ਦੀ, ਬੇ ਵਿਚਾਰੀ ਦਾ ਕਿਹੜਾ ਕਸੂਰ ਸੀ, ਸਹੁਰਿਆਂ ਨੇ ਬੇਇਨਸਾਫੀ ਕੀਤੀ ਹੈ। ਨਹੀਂ ਤਾਂ ਦੋਨੇ ਪੱਖ ਦੁਖੀ ਕਰ ਦਿੰਦੇ ਆ ਸੰਸਾਰ ਦੇ ਲੋਕ।
ਜਿਹੜਾ ਨਾ ਨਿਰੰਤਰ ਭਗਤ ਨਾ ਕੀਨੇ।
ਥੋੜੇ ਅੰਤਰੀ ਭਾਵ ਦੇ ਵਿੱਚ ਹੀ ਲਓ, ਇਉਂ ਮਨਮੁਖ ਰੂਪ ਦੁਹਾਗਣ ਵਿਵਹਾਰਕ ਤੇ ਪਰਮਾਰਥਕ ਇਹ ਦੋ ਪੱਖ ਨੇ। ਇਹ ਵੀ ਵਿਵਹਾਰਕ ਪੱਖ ਵੀ ਪੂਰਾ ਨਾ ਹੋਇਆ, ਪਰਮਾਰਥਕ ਵੀ ਰਹਿ ਗਿਆ। ਆਏ ਲੋਕ ਦੋ ਜਿਹੜੇ ਦੋਏ ਪੱਖ ਨੇ ਕਿਹੜੇ? ਇੱਕ ਆ ਲੋਕ ਦਾ, ਦੂਸਰਾ ਪਰਲੋਕ ਦਾ। ਨਾ ਲੋਕ ਸਭਰਿਆ ਨਾ ਪਰਲੋਕ ਸਭਰਿਆ, ਇੱਥੇ ਵੀ ਦੁਖੀ ਹੈ ਪਰਲੋਕ ਚ ਵੀ ਦੁਖੀ ਹੈ। ਇਸ ਕਰਦੇ ਭਾਵ ਕੀ ਹੈ ਵੀ ਇਸ ਲੋਕ ਦੇ ਵਿੱਚ ਭਗਤੀ ਆਦਿ ਗੁਣ ਨਾ ਹੋਣ ਕਰਕੇ ਸਤਿਕਾਰ ਨਹੀਂ ਹੈ, ਪਰਲੋਕ ਦੇ ਚ ਕੋਈ ਆਦਰ ਮਾਣ ਨਹੀਂ ਹੁੰਦਾ।
ਜਿਹਨਾਂ ਨਾ ਨਿਰੰਤਰ ਭਗਤ ਨਾ ਕੀਨੇ।
ਕਿਸ ਨੇ ਕਹਿੰਦੇ ਜਿਨ ਜਿਸ ਨੇ ਨਾ ਪਤੀ ਪਰਮੇਸ਼ਰ ਦੀ ਨਿਰੰਤਰ ਇੱਕ ਰਸ ਭਗਤੀ ਨਹੀਂ ਕੀਤੀ ਹੈ, ਉਹਨਾਂ ਦਾ ਹਾਲ ਦੱਸਿਆ ਹੈ।
ਪੁਰ ਸਲਾਤ ਕਾ ਪੰਥ ਦੁਹੇਲਾ।
ਇਹ ਭਾਈ ਪੁਰ ਕਹਿ ਕੇ ਸਲਾਦ ਕਹਿਣੇ ਵੱਖਰੇ ਵੱਖਰੇ ਪਦ ਨੇ ਦੋਨੇ, ਤੇ ਦੂਸਰਾ ਜਿਹੜਾ ਅਰਥ ਹੈ ਉਹਨੂੰ ਪੁਰ ਸਲਾਦ ਇਕੱਠਾ ਵੀ ਕਰ ਲੈਂਦੇ ਹੈ, ਪਰ ਧਿਆਨ ਰੱਖਣ ਦੀ ਲੋੜ ਹੈ ਵੀ ਪੁਰਸ਼ ਕਹਿ ਕੇ ਲਾਤ ਨਾ ਬਣ ਜਾਏ, ਫਿਰ ਤਾਂ ਅਰਥ ਬਣ ਜੂਗਾ ਵੀ ਪੁਰਸ਼ ਦੀ ਲੱਤ, ਇਹ ਤਾਂ ਕੋਈ ਅਰਥ ਹੀ ਨਹੀਂ ਹੈ। ਪੁਰ ਨਗਰ ਦਾ ਨਾਮ ਹੈ, ਸਲਾਤ ਇਹਦਾ ਅਰਥ ਸੁਣੋ ਕੀ ਹੈ। ਅੱਗੇ ਵੈਤਰਨੀ ਨਦੀ ਨਰਕਾਂ ਦੀ ਅੱਗ ਉੱਪਰ, ਹੇਠਾਂ ਨਰਕਾਂ ਦੀ ਅੱਗ ਹੈ, ਕੁੰਡ ਤਪੇ ਹੋਏ ਨੇ ਉਹਦੇ ਚ ਪੁਰ ਸਲਾਤ, ਉਹ ਸਲਾਤਲ ਮੁਸਤਕੀਮ ਐ ਉਹਦਾ ਨਾਮ ਹੈ ਵਾਰਸੀ। ਇਹ ਪੁਰ ਸਲਾਦ ਦਾ ਅਰਥ ਹੈ ਸਲਾਤਲ ਮੁਸਤਕੀਨ, ਤੇ ਉਹ ਸਿਰਾਤ ਮੁਸਲਮਾਨੀ ਮਤ ਦੇ ਅਨੁਸਾਰ ਦੋਜਕ ਨਰਕ ਦੀ ਅੱਗ ਦੇ ਉੱਪਰ ਇੱਕ ਪੁਲ ਹੈ। ਉਹ ਜਿਹੜਾ ਪੁਲ ਹੈ ਉਹਨੂੰ ਬਾਲ ਨਾਲੋਂ ਵੀ ਬਰੀਕ ਕਿਹਾ ਹੈ, ਤਲਵਾਰ ਦੀ ਧਾਰ ਨਾਲੋਂ ਵੀ ਤਿੱਖਾ ਕਿਹਾ ਹੈ। ਇਹਦੇ ਦੋਨੇ ਪਾਸੇ ਤਿੱਖੇ ਕੰਡੇ ਵੀ ਹੁੰਦੇ ਹੈ ਜੋ ਇੱਧਰ ਉੱਧਰ ਹਿੱਲਣ ਦੇ ਨਾਲ ਚੁਭਦੇ ਹੈ। ਕਹਿੰਦੇ ਧਰਮੀ ਪੁਰਸ਼ ਤਾਂ ਇਸ ਦੇ ਉੱਪਰੋਂ ਛੇਤੀ ਲੰਘ ਜਾਂਦੇ ਹੈ, ਜਿਹੜੇ ਪਾਪੀ ਨੇ ਉਹ ਨਰਕ ਦੇ ਅੱਗ ਵਿੱਚ ਡਿੱਗ ਜਾਂ ਅੰਗ ਪ੍ਰਤੰਗ ਝੜ ਜਾਂਦੇ ਨੇ, ਸਾਰੇ ਹੇਠਾਂ ਡਿੱਗ ਜਾਂਦੇ। ਮੁਸਲਮਾਨਾਂ ਨੇ ਇਹ ਜਿਹੜਾ ਪੁੱਲ ਦਾ ਖਿਆਲ ਪਾਰਸੀਆਂ ਤੋਂ, ਉਹਨਾਂ ਦੇ ਸਾਧ ਸਿੰਘ ਜੀ ਧਾਰਮ ਗ੍ਰੰਥਾਂ ਚੋਂ ਆਇਆ, ਜਿਨ੍ਹਾਂ ਨੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਚਿੰਨਵਤ ਪ੍ਰੇਤੂ ਇਸ ਤਰ੍ਹਾਂ ਦੇ ਨਾਮ ਦਾ ਜਿਹੜਾ ਪੁੱਲ ਪ੍ਰਲੋਕ ਚ ਮੰਨਿਆ। ਯਹੂਦੀ ਵੀ ਨਰਕ ਦੇ ਵਿੱਚ ਪੁੱਲ ਨੂੰ ਮੰਨਦੇ ਹੈ, ਇਹਦਾ ਪ੍ਰਮਾਣ ਦਿੱਤਾ ਹੈ। ਕਹਿੰਦੇ ਐਸਾ ਜਿਹੜਾ ਇਹ ਪੁਲ ਹੈ, ਕਹਿੰਦੇ ਉਸ ਪੁਲ ਦੇ ਉੱਤੇ ਫਿਰ ਬੜਾਏ ਨੂੰ ਅਤਿਅੰਤ ਹੀ ਪੰਥ ਦੁਹੇਲਾ, ਉਹ ਬੜਾ ਰਸਤਾ ਜਿਹੜਾ ਦੁਖਦਾਈ ਹੈ, ਕਠਿਨਤਾਈ ਵਾਲਾ ਔਖਾ ਹੈ।
ਸੰਗ ਨਾ ਸਾਥੀ ਗਵਨ ਇਕੇਲਾ।
ਇਸ ਰਸਤੇ ਦੇ ਉੱਪਰ ਸੰਗ ਨਾਲ ਕੋਈ ਵੀ ਦੁਨੀਆਂ ਦਾ ਸਾਥੀ ਸੱਜਣ ਮਿੱਤਰ ਰਿਸ਼ਤੇਦਾਰ ਸਬੰਧੀ ਨਹੀਂ ਹੁੰਦਾ, ਪੁੰਨਾ ਰੂਪੀ ਕੋਈ ਸੰਗੀ ਨਹੀਂ ਹੁੰਦਾ, ਪੁੰਨ ਨਹੀਂ ਕੀਤੇ ਜਪਤਾਪ ਰੂਪੀ ਕੋਈ ਸਾਥੀ ਨਹੀਂ ਹੁੰਦਾ। ਉੱਥੇ ਕੇਵਲ ਜੀਵ ਆਤਮਾ ਇਕੱਲਾ ਹੀ, ਫਿਰ ਅੱਗੇ ਦੱਸਦੇ ਨੇ ਸੰਗ ਨਾ ਸਾਥੀ ਗਵਨ ਅਕੇਲਾ, ਇਹਨੂੰ ਕੱਲੇ ਨੂੰ ਹੀ ਜਾਣਾ ਪੈਂਦਾ ਹੈ।
ਦੁਖੀਆ ਦਰਦ ਬੰਦ ਦਰ ਆਇਆ,
ਹੇ ਪਰਮੇਸ਼ਰ ਤੂੰ ਦਰਦ ਬੰਦ ਪੀੜਾ ਨੂੰ ਮੇਟਣ ਵਾਲਾ ਹੈ ਜਾਂ ਪੀੜਾ ਨੂੰ ਬੰਦ ਕਰ ਦੇਣ ਵਾਲਾ ਹੈ। ਦਰਦ ਪੀੜਾ ਨਾਮ ਹੈ, ਬੰਦ ਬੰਦ ਕਰ ਦੇਣ ਵਾਲਾ ਹੈ। ਮੈਂ ਦੁਖੀ ਹੋ ਕੇ ਤੇਰੇ ਦਰ ਦੁਆਰੇ ਤੇ ਆਇਆ ਹਾਂ। ਜਾਇਓ ਕਵੀ ਹੇਰ ਦਰਦ ਬੰਦ ਦਰਦਾਂ ਨੂੰ ਸਮਝਣ ਵਾਲੇ, ਰੱਖਿਅਕ ਕਰਨ ਵਾਲੇ ਦਿਆਲੂ ਪਰਮੇਸ਼ਰ, ਮੈਂ ਬੇਕਾਰਾਂ ਵੱਲੋਂ ਦੁਖੀ ਹੋ ਕੇ ਤੇਰੇ ਸਾਧ ਸੰਗਤ ਰੂਪੀ ਦਰ ਦੇ ਵਿੱਚ ਆਇਆ ਹਾਂ।
ਬਹੁਤ ਪਿਆਸ ਜਵਾਬ ਨਾ ਪਾਇਆ,
ਤੇ ਮੇਰੇ ਹਿਰਦੇ ਦੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਤ੍ਰੇਹ ਲੱਗੀ ਹੋਈ ਹੈ। ਤੇ ਮੈਂ ਸੁਣਿਆ ਕਿ ਕਿਸੇ ਭਗਤ ਨੇ ਤੇਰੇ ਦਰ ਤੇ ਕਦੇ ਜਵਾਬ ਨਹੀਂ ਪਾਇਆ ਪਾਉਣਾ ਕੀਤਾ, ਭਾਵ ਕਿ ਜੋ ਵੀ ਤੇਰੀ ਸ਼ਰਨ ਵਿੱਚ ਤੇਰੇ ਦਰਸ਼ਨਾਂ ਦੇ ਲਈ ਆਉਂਦਾ ਹੈ ਜਾਂ ਆਇਆ ਹੈ, ਤੂੰ ਉਹਨਾਂ ਨੂੰ ਇਨਕਾਰ ਨਹੀਂ ਕੀਤਾ। ਭਾਵ ਕੀ ਹੈ, ਪ੍ਰਤੱਖ ਹੋ ਕੇ ਦਰਸ਼ਨਾਂ ਦੀ ਬਖਸ਼ਿਸ਼ ਕੀਤੀ। ਕਿਸੇ ਨੂੰ ਤੁਸੀਂ ਜਵਾਬ ਨਾ ਪਾਇਆ, ਜਵਾਬ ਨਹੀਂ ਦਿੰਦੇ ਹੈ ਵੀ ਭਾਈ ਤੂੰ, ਮੈਂ ਤੈਨੂੰ ਦਰਸ਼ਨ ਨਹੀਂ ਦੇਣੇ, ਨਿਰਾਦਰ ਨਹੀਂ ਕਰਦੇ। ਜਿਹ ਦਰ ਆਪਤ ਜਾਤ ਤੋਂ ਹਟਕੇ ਨਾ ਹੀ ਕੋਈ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਤੂੰ ਐਸਾ ਹੈ ਵਾਹਿਗੁਰੂ ਜੀ।
ਕਹਿ ਰਵਿਦਾਸ ਸਰਨ ਪ੍ਰਭ ਤੇਰੀ,
ਭਗਤ ਰਵਿਦਾਸ ਜੀ ਕਥਨ ਕਰਦੇ ਨੇ, ਹੇ ਪ੍ਰਭ ਪਰਮੇਸ਼ਰ ਮੈਂ ਤੁਹਾਡੀ ਸ਼ਰਨ ਓਟ ਦੇ ਵਿੱਚ ਹਾਂ, ਪਨਾਹ ਦੇ ਵਿੱਚ ਆਇਆ ਹਾਂ, ਤੇ ਹੁਣ ਫਿਰ ਜਿਵੇਂ ਤੁਹਾਨੂੰ ਭਾਵੇ।
ਜੋ ਜਾਣਹ ਤਿਉ ਕਰ ਗਤ ਮੇਰੀ,
ਹੁਣ ਜਿਵੇਂ ਤੁਹਾਨੂੰ ਜਾਣਹੋ ਜਾਣੋ, ਭਾਵ ਕਿ ਜਿਵੇਂ ਵੀ ਤੁਸੀਂ ਸਮਝਦੇ ਹੋ ਮਹਾਰਾਜ, ਜਿਵੇਂ ਤੁਸੀਂ ਜਾਣੋ ਜਾਣੋ, ਤਿਉਂ ਉਸੇ ਤਰ੍ਹਾਂ ਹੀ ਮੇਰੀ ਗਤ ਕਲਿਆਣ ਜਿਹੜੀ ਹੈ ਉਹ ਮੁਕਤੀ ਮਹਾਰਾਜ ਉਸ ਤਰ੍ਹਾਂ ਕਰ ਦਿਓ, ਜਿਵੇਂ ਮਰਜ਼ੀ ਕਰ ਦਿਓ ਪਰ ਮੇਰੀ ਕਲਿਆਣ ਕਰ ਦਿਓ, ਮੇਰੀ ਮੁਕਤੀ ਕਰ ਦਿਓ ਮਹਾਰਾਜ, ਤੁਹਾਡੇ ਦੁਆਰੇ ਤੇ ਜੋ ਆ ਗਿਆ। ਇਸ ਪ੍ਰਕਾਰ ਇਹ ਫਰਮਾਇਆ, ਹੁਣ ਜਿਵੇਂ ਤੁਸੀਂ ਮਹਾਰਾਜ ਠੀਕ ਸਮਝਦੇ ਹੋ, ਮੇਰੇ ਪੁੰਨ ਪਾਪ ਨਾ ਦੇਖੋ, ਮੇਰੇ ਔਗਣ ਨਾ ਦੇਖੋ, ਤੁਸੀਂ ਇੱਕੋ ਗੱਲ ਦੇਖੋ ਵੀ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾਓ, ਤੁਸੀਂ ਆਪਣੇ ਧਰਮ ਦੀ ਪਾਲਣਾ ਕਰੋ, ਮੈਨੂੰ ਨਾ ਦੇਖੋ ਕਿ ਮੈਂ ਕਿਹੋ ਜਿਹਾ ਹਾਂ। ਤੋ ਇਸ ਕਰਕੇ ਅੱਗੇ ਹੁਣ ਭਗਤ ਰਵਿਦਾਸ ਜੀ ਹੋਰ ਬੈਰਾਗਮਈ ਉਪਦੇਸ਼ ਦਿੰਦੇ ਹਨ ਜੀ।
ਸੂਹੀ
ਸੂਹੀ ਰਾਗਣੀ ਦੇ ਅੰਦਰ ਬੈਰਾਗਮਈ ਪ੍ਰਕਰਨ ਦੁਆਰਾ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਜੀ।
ਜੋ ਦਿਨ ਆਵਹਿ ਸੋ ਦਿਨ ਜਾਹੀ,
ਜੋ ਵੀ ਜ਼ਿੰਦਗੀ ਦਾ ਉਮਰ ਦਾ ਦਿਨ ਜਿਹੜਾ ਆਵਹਿ ਆਉਂਦਾ, ਜਾਣੀ ਜਿਹੜਾ ਵੀ ਦਿਨ ਚੜਿਆ, ਤੇ ਉਹੀ ਦਿਨ ਦਿਵਸ ਜਿਹੜਾ ਹੈ ਉਹ ਜਾਹੀ ਚਲਿਆ ਜਾਂਦਾ ਸਾਡੇ ਕੋਲੋਂ। ਭਾਵ ਕੀ ਹੈ, ਇੱਕ ਇੱਕ ਦਿਨ ਕਰਕੇ ਸਾਡੀ ਉਮਰ ਦੇ ਦਿਨ ਘਟਦੇ ਜਾ ਰਹੇ ਨੇ। ਉਮਰ ਦੇ ਦਿਨ ਹਨ, ਉਮਰ ਦੀਆਂ ਰਾਤਾਂ ਹਨ, ਉਮਰ ਦੇ ਪਹਿਰ ਹਨ, ਉਮਰ ਦੀਆਂ ਘੜੀਆਂ ਹਨ, ਉਮਰ ਦੇ ਪਲ ਹਨ। ਇਹ ਇੱਕ ਇੱਕ ਛਿਨ ਛਿਨ ਕਰਕੇ ਉੱਥੇ ਫਿਰ ਉਸ ਨੂੰ ਕਹਿੰਦੇ ਛਿਨ ਛਿਨ ਔਧ ਵਿਹਤ, ਇਹ ਘਟ ਹੀ ਰਹੇ। ਜਦੇ ਜੰਮਿਆ ਕੋਈ ਵਾਧਾ ਤਾਂ ਨਹੀਂ ਹੋਇਆ, ਸਵਾਸਾਂ ਚ ਤਾਂ ਨਹੀਂ ਕੋਈ ਵਾਧਾ ਹੋਇਆ, ਘਟੇ ਨੂੰ ਸਵਾਸ, ਦਿਨ ਪ੍ਰਤੀ ਦਿਨ ਘਟੇ। ਇਸ ਕਰਕੇ ਵੀ ਜਿਹੜਾ ਦਿਨ ਆਉਂਦਾ ਉਹ ਵਿਅਰਥ ਹੀ ਚਲਿਆ ਜਾਂਦਾ, ਸਵਾਸ ਘਟਦੇ, ਉਮਰ ਘਟਦੀ ਜਾ ਰਹੀ ਹੈ।
ਕਰਨਾ ਕੂਚ ਰਹਿਣ ਥਿਰ ਨਾਹੀ,
ਇਹ ਸੰਸਾਰ ਤੋਂ ਕੂਚ ਰਵਾਨਾ ਹੋਣਾ ਕਰਨਾ, ਕਿਸੇ ਦਾ ਵੀ ਇੱਥੇ ਰਹਿਣਾ ਥਿਰ ਇਸਤਤ ਨਹੀਂ ਹੋਏਗਾ, ਸਦਾ ਕਿਸੇ ਨੇ ਨਹੀਂ ਰਹਿਣਾ ਹੈ।
ਸੰਗ ਚਲਤ ਹੈ ਹਮ ਭੀ ਚਲਨਾ,
ਫਿਰ ਸਾਡਾ ਸੰਗ ਸਾਥ ਚਲਤ ਚਲਿਆ ਜਾ ਰਿਹਾ, ਉਹ ਕਿਸ ਤਰ੍ਹਾਂ ਹੈ ਸੰਬੰਧੀ ਦੇਖ ਰਹੇ ਹੈ। ਸੱਜਣ ਮੇਰੇ ਰੰਗਲੇ ਜਾਏ ਸੋਤੇ ਜੀ ਰਾਣ, ਹਮ ਭੀ ਬੰਝਾ ਡੁੰਮਣੀ ਰੋਵਾਂ ਝੀਣੀ ਬਾਣ। ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ ਦੇ ਨੀ ਤੂੰ ਜਣੇ ਓਹੇ, ਤੈਂ ਪਾਸ ਹੋਏ ਲੱਦ ਕੇ ਤੂੰ ਅਜੇ ਨਾ ਪਤੀਣੇ ਹੋਏ। ਤੂੰ ਆਪਣੇ ਮਾਂ ਪਿਓ ਦੀ ਆਰਥੀਆਂ ਦੇਖ ਕੇ ਵੀ ਨਹੀਂ ਸਮਝਿਆ, ਤੂੰ ਆਪਣੇ ਸੰਬੰਧੀਆਂ ਦੀਆਂ ਆਰਥੀਆਂ ਦੇਖ ਕੇ ਵੀ ਨਹੀਂ ਸਮਝਿਆ। ਇਸ ਕਰਕੇ ਭਾਈ ਇੱਥੋਂ ਜਾਣਾ ਹੈ, ਇੱਥੇ ਰਹਿਣਾ ਰੁਮਣਾ ਕਿਸੇ ਨੇ ਨਹੀਂ ਹੈ। ਸੰਘ ਚਲਤ ਹੈ, ਹੰਪੀ ਚੱਲਣਾ ਤੇ ਜਿਨ੍ਹਾਂ ਦੀਆਂ ਅਰਥੀਆਂ ਦੇ ਮਗਰ ਜਾ ਰਿਹਾ ਹੈ, ਇੱਕ ਦਿਨ ਤੇਰੀ ਅਰਥੀ ਮਗਰ ਲੋਕ ਜਾਣਗੇ। ਇਸ ਪ੍ਰਕਾਰ ਇਹ ਤਾਂ ਭਾਈ ਸੰਸਾਰ ਹੈ, ਸੰਸਾਰ ਜਾ ਰਿਹਾ, ਤੂੰ ਵੀ ਜਾਏਗਾ ਸੰਸਾਰ ਚ। ਤੇ ਦੂਸਰਾ ਹੈ ਸੰਗ ਚਲਤ ਹੈ ਹਮ ਵੀ ਚੱਲਣਾ। ਸੰਗੀ ਕੌਣ? ਇੰਦਰੇ। ਉਹ ਦੇਖਦੇ ਦੇਖਦੇ ਜਾ ਰਹੇ ਨੇ, ਅੱਖਾਂ ਦੀ ਨਿਗਾਹ ਘੱਟ ਰਹੀ ਹੈ, ਕੰਨਾਂ ਤੋਂ ਸੁਣਨਾ, ਜਿਉਂ ਜਿਉਂ ਬੁਢਾਪਾ ਆ ਰਿਹਾ, ਸਰੀਰ ਦੇ ਕਮਜ਼ੋਰੀ ਵੱਧਦੀ ਜਾ ਰਹੀ ਹੈ। ਸੰਗ ਚੱਲਦਾ ਹੈ, ਸੰਗੀ ਉਹ ਸੀ, ਇੰਦਰੀ ਵੀ ਸੰਗੀ ਸੀ, ਸਰੀਰ ਦਾ ਬਲ ਵੀ ਸੰਗੀ ਸੀ, ਉਹ ਕਮਜ਼ੋਰ ਹੁੰਦਾ ਜਾ ਰਿਹਾ। ਹਮ ਅਸੀਂ ਵੀ ਇੱਕ ਦਿਨ ਚੱਲਣਾ ਜਾਣਾ ਹੈ, ਜਾਣਾ ਹੀ ਪਏਗਾ। ਤੇ ਇਸ ਕਰਕੇ ਅੱਗੇ ਹੁਣ ਦੱਸਦੇ ਹਨ ਜੇ
ਦੂਰ ਗਵਨ ਸਿਰ ਉਪਰ ਮਰਨਾ।
ਤੇ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਸੰਸਾਰ ਦੇ ਉੱਪਰ ਉੱਤੇ ਭਾਵ ਉਪਰਾਮ ਹੋ ਕੇ ਸਿਰ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਭਗਤੀ ਰੂਪ ਰਸਤੇ ਉੱਤੇ ਚੱਲਣਾ ਕਰੀਏ, ਮੌਤ ਦਾ ਡਰ ਦੂਰ ਹੋ ਜਾਂਦਾ। ਫਿਰ ਜਿਹੜਾ ਸਿਰ ਦੇ ਉੱਤੇ ਮਰਨ ਦਾ ਡਰ ਹੈ, ਤੇ ਨਹੀਂ ਤਾਂ ਪ੍ਰਲੋਕ ਦਾ ਜਿਹੜਾ ਗਵਨ ਜਾਣਾ ਹੈ ਉਹ ਬਹੁਤ ਦੂਰ ਹੈ। ਦੂਰ ਗਵਨ, ਜਿਹੜਾ ਜੀਵ ਨੂੰ ਮਰ ਜਾਣਾ ਬਹੁਤ ਦੂਰ ਦਿਖਦਾ ਸੀ ਨਾ, ਦੂਰ ਗਵਨ ਵੀ ਕੋਈ ਨਹੀਂ, ਮੌਤ ਤਾਂ ਦੂਰ ਹੈ ਜੇ ਤਾਂ ਖਾਂਦੇ ਪੀਂਦੇ ਹੰਡਾਉਂਦੇ ਹਾਂ। ਉਹਨੂੰ ਜਿਹੜਾ ਦੂਰ ਸਮਝਿਆ ਹੋਇਆ ਸੀ, ਉਹ ਮਰਨਾ ਮੌਤ ਦਾ ਸਮਾਂ ਤਾਂ ਸਿਰ ਉੱਪਰ, ਉਹ ਤਾਂ ਸਿਰ ਦੇ ਉੱਤੇ ਹੀ ਆ ਖੜਿਆ, ਉਹ ਉੱਤੇ ਮੰਡਰਾ ਰਿਹਾ ਹੈ। ਉਹ ਦੂਰ ਦੇਸ਼ ਦਾ ਗਵਨ, ਸਫ਼ਰ ਬਹੁਤ ਦੂਰ ਭਾਵ ਲੰਮਾ ਹੈ, ਪਰ ਉੱਥੇ ਪਹੁੰਚਣ ਵਾਲੀ ਮੌਤ ਸਿਰ ਉੱਪਰ ਇਹ ਤੇਰੇ ਖੜੀ ਹੈ, ਮਰਨਾ ਤੇਰੇ ਸਿਰ ਦੇ ਉੱਤੇ ਹੈ। ਇਸ ਪ੍ਰਕਾਰ ਦੱਸਿਆ ਹੈ ਜੀ।
ਕਿਆ ਤੂੰ ਸੋਇਆ ਜਾਗ ਇਆਨਾ।
ਇਆਨਾ ਅਗਿਆਤ, ਬੇਸਮਝ ਨੂੰ ਕਹਿੰਦੇ। ਹੇ ਜੀਵ ਅਗਿਆਤ ਬੇਸਮਝ, ਤੂੰ ਕਿਆ, ਕੀ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ, ਕੀ ਪਰਮਾਰਥੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ। ਤੂੰ ਕਦੇ ਵੀ ਗਿਆਨ ਅਵਸਥਾ ਵਿੱਚ ਜਾਗਣਾ ਨਹੀਂ ਕਰ ਰਿਹਾ। ਜਾਗ ਇਆਨਾ ਅਣਜਾਣਾ, ਜੇ ਹੁਣ ਤੱਕ ਨਹੀਂ ਜਾਗਿਆ ਹੁਣੇ ਜਾਗ ਲੈ, ਤੂੰ ਸੁੱਤਾ ਪਿਆ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਇਹ ਉਮਰ ਰੂਪੀ ਰਾਤ ਤੇਰੀ ਸੁੱਤਿਆਂ ਅਵਿਦਿਆ ਰੂਪੀ ਨੀਂਦ ਸੁੱਤਿਆਂ ਜਾ ਰਹੀ ਹੈ। ਅੱਗੇ ਦੱਸਦੇ ਹਨ
ਤੈ ਜੀਵਨ ਜਗ ਸੱਚ ਕਰ ਜਾਣਾ।
ਐ ਜੀਵ, ਤੈ ਤੂੰ ਤਾਂ ਆਪਣੇ ਜੀਵਨ ਨੂੰ ਜਿਉਣ ਨੂੰ ਇਸ ਜਗ ਸੰਸਾਰ ਦੇ ਵਿੱਚ ਸੱਚ ਸੱਚਾ ਕਰਕੇ ਜਾਣਾ ਜਾਣਨਾ ਕੀਤਾ ਹੋਇਆ। ਤੂੰ ਇਉਂ ਰਹਿ ਰਿਹਾ ਜਿਵੇਂ ਕਦੇ ਵੀ ਨਹੀਂ ਜਾਣਾ, ਇਉਂ ਰਹਿਣਾ ਸੀ ਕਿ ਕਿਸੇ ਵੇਲੇ ਵੀ ਜਾਣਾ ਹੋ ਸਕਦਾ, ਤੇਰੇ ਰਹਿਣ ਵਿੱਚ ਗਲਤੀ ਹੈ। ਇਹ ਉਪਦੇਸ਼ ਦਿੰਦੇ ਨੇ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ।
ਜਿਸ ਪਰਮੇਸ਼ਰ ਨੇ ਇਹ ਜੀਉ ਜ਼ਿੰਦਗੀ ਜੀਵਨ ਦੀਆ ਦਿੱਤਾ ਹੈ, ਉਹ ਆਪ ਹੀ ਰਿਜਕ ਨਾਮ ਰੋਜੀ ਦਾ ਹੈ। ਅੰਬਰਾਵੈ ਨਾਮ ਹੈ ਪਹੁੰਚਾਉਣ ਦਾ, ਅਪੜਾਉਣ ਦਾ। ਉਹ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜੀ ਅਪੜਾ ਰਿਹਾ। ਸੈਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾਰਜ ਕਾਗੇ ਕਰਤ ਰਿਹਾ। ਉਹ ਸਾਰਿਆਂ ਨੂੰ ਰਿਜਕ ਦੇ ਰਿਹਾ, ਰੋਜੀ ਦਹਿੰਦ ਹੈ, ਉਹ ਰੋਜੀ ਦਾ ਦਾਤਾ ਹੈ। ਇਸ ਕਰਕੇ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ, ਕਹਿਤ ਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਏ। ਉਹ ਰੋਜੀ ਦੇ ਰਿਹਾ ਸਾਰਿਆਂ ਨੂੰ। ਤੂੰ ਆਪਣੀ ਪ੍ਰਲਭ ਉੱਤੇ ਭਰੋਸਾ ਰੱਖ, ਤੇ ਐਸਾ ਵਾਹਿਗੁਰੂ ਹੈ।
ਸਭ ਘਾਟ ਭੀਤਰ ਹਾਟ ਚਲਾਵੇ।
ਸਭ ਸਾਰਿਆਂ ਘਾਟ ਸਰੀਰਾਂ ਦੇ ਭੀਤਰ ਵਿੱਚ ਸਥਿਤ ਹੋ ਕੇ ਸਭ ਦੀ ਪ੍ਰਲਭ ਅਨੁਸਾਰ ਪਾਲਣਾ ਪੋਸਣਾ, ਇਹ ਪਾਲਣ ਪੋਸਣ ਕਰਨ ਰੂਪ ਹਾਟ ਹਟ ਚਲਾਵੇ, ਚਲਾ ਰਿਹਾ ਹੈ ਹਟਾਂ।
ਕਰ ਬੰਦਗੀ ਛਾੜ ਮੈਂ ਮੇਰਾ।
ਇਸ ਕਰਕੇ ਹੇ ਭਾਈ, ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕੀ ਹੈ? ਭਗਤੀ, ਭਗਤੀ ਕਰ। ਅਤੇ ਭਗਤੀ ਦੇ ਨਾਲ ਨਾਲ ਜੇ ਕਾਮਯਾਬ ਹੋਣਾ ਹੈ ਤਾਂ ਆਪਣੀ ਦੇਹ ਦੀ ਹੰਗਤਾ ਵੀ ਛੱਡ ਦੇ। ਫਿਰ ਪਦਾਰਥਾਂ ਦੀ ਜਿਹੜੀ ਮੇਰਾ ਤੇ ਮੇਰ ਤੇਰਾ ਹੈ, ਮੈਂ ਹੰਗਤਾ ਹੋ ਗਈ, ਮੇਰਾ ਅਪਣੱਤ ਹੋ ਗਈ, ਜਿਹੜੀ ਮੇਰ ਹੈ ਇਹਨੂੰ ਛਾੜ, ਫਿਰ ਭਗਤੀ ਕਾਮਯਾਬ ਹੋਏਗਾ। ਨਹੀਂ ਤੇਰੀ ਮੇਰ ਤੇਰ ਤੇ ਹਉਮੈ ਨੇ ਭਗਤੀ ਚ ਕਾਮਯਾਬ ਨਹੀਂ ਹੋਣ ਦੇਣਾ। ਇਸ ਕਰਕੇ ਦੱਸਦੇ ਨੇ ਜੇ
ਹਿਰਦੈ ਨਾਮ ਸੰਭਾਰ ਸਵੇਰਾ
ਤੇ ਭਾਈ ਨਾਮ ਤਾਂ ਹਰ ਵੇਲੇ ਜਪਣਾ ਪਰ ਕਹਿੰਦੇ ਅੱਠਾਂ ਪਹਿਰਾਂ ਦੇ ਵਿੱਚ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਉਹਦੀ ਮਹਾਨਤਾ ਬਹੁਤ ਹੀ ਜ਼ਿਆਦਾ ਹੈ। ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਹਿਰਦੈ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰ, ਯਾਦ ਕਰ। ਹਿਰਦੇ ਵਿੱਚ ਨਾਮ ਸਿਮਰਨ ਦਾ ਇਹੋ ਮਨੁੱਖਾ ਜਨ ਰੂਪੀ ਸਾਵੇਰਾ ਦਾ ਅਰਥ ਹੈ ਸਾ ਸ੍ਰੇਸ਼ਟ ਬੇਰਾ ਬੇੜਾ ਹੈ, ਇਹ ਸ੍ਰੇਸ਼ਟ ਬੇੜਾ ਹੈ ਮਨੁੱਖਾ ਸਰੀਰ ਦਾ, ਇਹਨੂੰ ਸੰਭਾਲਣਾ ਕਰ।
ਜਨਮ ਸਿਰਾਨੋ ਪੰਥ ਨਾ ਸਵਾਰਾ,
ਦੇਖ ਤੇਰਾ ਅਮੋਲਕ ਮਨੁੱਖਾ ਜਨਮ ਉਹ ਬੇਅਰਥ ਹੀ ਸਿਰਾਨੋ ਨਾਮ ਹੈ ਬਤੀਤ ਹੋਣ ਦਾ, ਉਹ ਸਿਰਾਨੋ ਬਤੀਤ ਹੋ ਰਿਹਾ, ਪਰ ਤੂੰ ਆਪਣਾ ਪੁਰਲੋਕ ਦਾ ਜਿਹੜਾ ਪੰਥ ਨਾਮ ਹੈ ਰਸਤੇ ਦਾ, ਤੂੰ ਪੁਰਲੋਕ ਦਾ ਜਿਹੜਾ ਰਸਤਾ ਹੈ ਇਹਨੂੰ ਸਵਾਰਨਾ ਨਹੀਂ ਕੀਤਾ, ਨਾ ਸਵਾਰਾ। ਤੂੰ ਤਾਂ ਆਪਣੇ ਲੋਕਾਂ ਦੇ ਕੰਮਾਂ ਦੇ ਠੇਕੇ ਲੈਂਦਾ ਫਿਰਦਾ ਕਿ ਮੈਂ ਲੋਕਾਂ ਦੇ ਕੰਮ ਸਵਾਰਦਾ, ਮੈਂ ਲੋਕਾਂ ਦਾ ਭਲਾ ਕਰਦਾ, ਤੇ ਤੂੰ ਆਪਣਾ ਆਪ ਦਾ ਭਲਾ ਨਹੀਂ ਹੁੰਦਾ, ਤੂੰ ਕਿੱਧਰ ਦਾ ਪਰਉਪਕਾਰੀ ਬਣ ਗਿਆ, ਤੂੰ ਆਪਣਾ ਤਾਂ ਭਲਾ ਕਰ ਲੈ ਪਹਿਲਾਂ। ਇਸ ਕਰਕੇ ਵੀ ਤੂੰ ਆਪਣੇ ਆਪ ਨੂੰ ਸਵਾਰਨਾ ਨਹੀਂ ਕੀਤਾ, ਪਰਲੋਕ ਤੇਰਾ ਵਿਗੜਦਾ ਜਾ ਰਿਹਾ, ਕੀ ਸਵਾਰਿਆ ਤੂੰ? ਇਸ ਕਰਕੇ ਤੇਰਾ ਤਾਂ ਉਹ ਹਾਲ ਹੈ ਕਿ ਵੀਰ ਅਵਰਹ ਕੋ ਉਪਦੇਸ਼ ਦੇ ਮੁੱਖ ਮੇ ਪਰੇ ਹੈ ਰੇਤ, ਰਾਸ ਵਰਾਨੀ ਰੱਖ ਤੇ ਖਾਇਆ ਘਰ ਕਾ ਖੇਤ, ਤੇਰੀ ਇਹ ਹਾਲਤ ਹੋ ਰਹੀ ਹੈ।
ਸਾਂਝ ਪਰੀ ਦਹ ਦਿਸ ਅੰਧਿਆਰਾ,
ਜਦੋਂ ਮੌਤ ਰੂਪ ਸਾਂਝ ਪੈ ਗਈ, ਸ਼ਾਮਾਂ ਪੈ ਗਈਆਂ, ਉਸ ਵੇਲੇ ਦਸਾਂ ਇੰਦਰੀਆਂ ਰੂਪੀ ਦਸੇ ਦਿਸ਼ਾਵਾਂ ਵਿੱਚ ਜੜਤਾ ਰੂਪੀ ਅੰਧਿਆਰਾ ਹਨੇਰਾ ਛਾ ਜਾਏਗਾ, ਭਾਵ ਕਿ ਇੰਦਰੀਆਂ ਬੰਦ ਹੋ ਜਾਣਗੀਆਂ, ਅੱਖਾਂ ਕੋਲੇ ਹੋਣਗੀਆਂ ਪਰ ਦੇਖਣਗੀਆਂ ਨਹੀਂ, ਕੰਨ ਕੋਲੇ ਹੋਣਗੇ ਸੁਣਨਗੇ ਨਹੀਂ, ਜੀਭ ਕੋਲੇ ਹੋਏਗੀ ਬੋਲੇਗੀ ਨਹੀਂ, ਮੁਰਦੇ ਦੇ ਕੋਲ ਸਾਰੇ ਅੰਗ ਤੁਰ ਨਹੀਂ ਸਕਦਾ, ਫੜ ਨਹੀਂ ਸਕਦਾ, ਬੋਲ ਨਹੀਂ ਸਕਦਾ, ਕਿਉਂਕਿ ਅੰਧਿਆਰਾ ਹੋ ਗਿਆ ਦਸੋਂ ਦਿਸ਼ਾ। ਇਹ ਦਸ ਇੰਦਰੀਆਂ ਨੇ, ਉਹਦੇ ਦਸ ਦਿਸ਼ਾ ਨੇ, ਜਿਵੇਂ ਪੂਰਬ ਪੱਛਮ ਉੱਤਰ ਦੱਖਣ, ਚਾਰ ਇਹ ਹੋ ਗਈਆਂ, ਚਾਰ ਉਪਦਿਸ਼ਾ ਹੋ ਗਈਆਂ, ਉਹਦੇ ਵਿੱਚ ਈਸ਼ਾਨ ਨੈਰਤ ਵੈਭ ਅਗਨੀ ਚਾਰ ਤੇ ਚਾਰ ਅੱਠ ਹੋ ਗਏ, ਇੱਕ ਆਕਾਸ਼ ਵਾਲਾ ਪਾਸਾ, ਇੱਕ ਪਤਾਲ ਵਾਲਾ, ਅੱਠ ਤੇ ਦੋ ਦਸ ਹੋ ਗਏ, ਉਧਰ ਦਸ ਦਿਸ਼ਾ ਹੋ ਗਈਆਂ, ਇੱਧਰ ਦਸੇ ਅੰਧੇਰੇ, ਅੰਧਿਆਰਾ ਹੋ ਗਿਆ, ਸਾਰੇ ਅੰਧਕਾਰ ਛਾ ਗਿਆ, ਕੁਛ ਵੀ ਨਹੀਂ ਦੇਖਦਾ, ਕੀ ਹਾਲਤ ਹੋਏਗੀ ਉਸ ਵੇਲੇ? ਅੰਨਾ ਬੋਲਾ ਤੇ ਗੂੰਗਾ ਲੂਲਾ ਲੰਗੜਾ ਜਿਹੜਾ ਹੋਵੇ ਉਹਦੀ ਹਾਲਤ ਕੀ ਹੈ ਮੁਰਦਿਆਂ ਵਰਗੀ? ਸਰੀਰ ਤਿਆਗਣ ਤੋਂ ਬਾਅਦ ਤੇਰੀ ਇਹ ਹਾਲਤ ਹੋ ਜਾਏਗੀ ਜੇ ਸਿਮਰਨ ਨਹੀਂ ਕੀਤਾ ਹੈ।
ਕਹਿ ਰਵਿਦਾਸ ਨਿਦਾਨ ਦੀਵਾਨੇ,
ਭਗਤ ਰਵਿਦਾਸ ਜੀ ਕਥਨ ਕਰਦੇ ਨੇ, ਹੇ ਨਿਦਾਨ, ਅਣਜਾਣ ਨੂੰ ਕਹਿੰਦੇ ਨੇ ਬਾਲਕ ਦੀ ਨਿਆਈ, ਦੀਵਾਨੇ ਝੱਲੇ ਮਨੁੱਖਾ, ਨਿਦਾਨ ਮੂਰਖ ਨੂੰ ਵੀ ਕਹਿੰਦੇ ਹੈ, ਹੇ ਮੂਰਖਾ, ਨਿਦਾਨ ਅੰਤ ਦੇ ਵੇਲੇ ਨੂੰ ਵੀ ਕਹਿੰਦੇ ਹੈ, ਅੰਤ ਦੇ ਸਮੇਂ ਵੱਲੋਂ ਅਣਜਾਣ ਬੇਸਮਝ, ਹੇ ਬੇਸਮਝ ਪੁਰਖਾ, ਕਹਿ ਰਵਿਦਾਸ ਨਿਦਾਨ ਦੀਵਾਨੇ ਝੱਲਿਆ।
ਚੇਤ ਸੁਨਾਹੀ ਦੁਨੀਆ ਫਾਨ ਖਾਨੇ,
ਇਹ ਬਸਰਾਮ ਨਾਹੀ ਤੇ ਰੱਖਣਾ ਭਾਈ, ਜੋ ਪਰਮੇਸ਼ਰ ਦੇ ਸੱਚੇ ਨਾਮ ਨੂੰ ਚੇਤਸ ਯਾਦ ਨਹੀਂ ਕਰਦਾ ਤੇ ਜਿਸ ਦੁਨੀਆਂ ਦੇ ਨਾਲ ਤੂੰ ਮੋਹ ਕਰਦਾ ਹੈ ਉਹ ਤਾਂ ਫਨ ਫਨਾਹ ਦਾ ਖਾਨੇ ਘਰ ਹੈ, ਨਾਸਵੰਤ ਹੈ, ਫਨ ਧੋਖੇ ਦਾ ਖਾਨੇ ਘਰ ਹੈ, ਤੇ ਜਿਸ ਖਾਨੇ ਘਰ ਭਾਵ ਸਰੀਰ ਦੇ ਵਿੱਚ ਚਿੱਤ ਲਾਇਆ ਹੋਇਆ ਹੈ ਉਹ ਫਨ ਨਾਸ ਫਨਾਹ ਹੋਣ ਵਾਲਾ ਨਾਸ ਹੋਣ ਵਾਲਾ ਹੈ, ਇਹ ਤੇਰੇ ਪੱਲੇ ਕੁਛ ਨਹੀਂ ਪੈਣਾ ਹੈ।
ਸੂਹੀ
ਅੱਗੇ ਸੂਹੀ ਰਾਗਣੀ ਦੇ ਅੰਦਰ ਤੇ ਕਿਸੇ ਮਾਇਆ ਵਿੱਚ ਫਸੇ ਹੋਏ ਮਨੁੱਖ ਨੂੰ ਉਪਦੇਸ਼ ਦੇਣ ਵਾਸਤੇ ਸਾਰੇ ਲੋਕਾਂ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਭਗਤ ਰਵਿਦਾਸ ਜੀ, ਉਹ ਮਾਇਆਧਾਰੀ ਨੂੰ ਮਾਇਆ ਚ ਫਸੇ ਹੋਏ ਨੂੰ ਕਥਨ ਕਰਦੇ ਹਨ।
ਉੱਚੇ ਮੰਦਰ ਸਾਲ ਰਸੋਈ,
ਹੇ ਭਾਈ ਜੋ ਉੱਚੇ ਬਹੁਤ ਕਈ ਕੀ ਮਜ਼ਲੇ ਜਿਹੜੇ ਹੁੰਦੇ ਨੇ ਮੰਦਰ ਘਰ ਮਹੱਲ ਅਤੇ ਇਹਨਾਂ ਦੇ ਨਾਲ ਸਾਲ ਰਸੋਈ ਰਸੋਈ ਸ਼ਾਲਾ ਜਿਹਦੇ ਵਿੱਚ ਭੋਜਨ ਤਿਆਰ ਹੁੰਦਾ ਹੈ, ਰਸੋਈ ਦੀ ਸੁੰਦਰ ਸ਼ਾਲ ਜਗ੍ਹਾ ਬੜੀ ਬਣਾਈ ਹੋਈ ਹੈ, ਤੇ ਇਸ ਪ੍ਰਕਾਰ ਕਹਿੰਦੇ ਤੂੰ ਇਹ ਤਾਂ ਸਭ ਕੁਛ ਕੀਤਾ ਹੈ।
ਇੱਕ ਘੜੀ ਹੁਣ ਰਹਿਣ ਨਾ ਹੋਈ,
ਪੁਨਾ ਅੰਤ ਦੇ ਵੇਲੇ ਇਹਨਾਂ ਸੋਹਣੇ ਮਕਾਨਾਂ ਵਿੱਚ ਇੱਕ ਘੜੀ ਘੜੀ ਮਾਤਰ ਵੀ ਰਹਿਣਾ ਨਹੀਂ ਪਵੇਗਾ ਤੈਨੂੰ, ਜਮਦੂਤਾਂ ਨੇ ਆ ਕੇ ਪਕੜ ਲੈਣਾ, ਜੀਵ ਆਤਮਾ ਨੂੰ ਜਮਦੂਤ ਪਰਲੋਕ ਵੱਲ ਲੈ ਕੇ ਤੁਰ ਪੈਣਗੇ, ਸਰੀਰ ਨੂੰ ਸੰਬੰਧੀ ਸ਼ਮਸ਼ਾਨ ਭੂਨੀ ਵੀ ਲੈ ਕੇ ਤੁਰ ਪੈਣਗੇ, ਸਰੀਰ ਤੇਰਾ ਲੈ ਕੇ ਤੇਰੇ ਸੰਬੰਧੀ ਮੜੀਆਂ ਨੂੰ ਚਲੇ ਜਾਣਗੇ, ਜੀਵ ਆਤਮਾ ਤੇਰੀ ਲੈ ਕੇ ਜਮਦੂਤ ਪਰਲੋਕ ਨੂੰ ਚਲੇ ਜਾਣਗੇ। ਤੇਰੇ ਪੱਲੇ ਕੀ ਪਿਆ? ਨਾ ਸਰੀਰ। ਇਸ ਕਰਕੇ ਫਿਰ ਇਹ ਤੇਰੀ ਹਾਲਤ ਹੋਏਗੀ। ਉੱਚੇ ਮੰਦਰ ਸਾਲ ਰਸੋਈ, ਇੱਕ ਘਰੀ ਬੋਲ ਦੇ ਜੀ ਦੁਬਾਰੇ।
ਇੱਕ ਘਰੀ ਹੁਣ ਰਹਿਣ ਨਾ ਹੋਈ,
ਉਹਨਾਂ ਅੰਤ ਵੇਲੇ ਨਾ ਸੋਹਣੇ ਮਕਾਨਾਂ ਵਿੱਚ ਇੱਕ ਘੜੀ ਵੀ ਰਹਿਣਾ ਨਾ ਮਿਲਿਆ। ਜੀਵ ਆਤਮਾ ਨੂੰ ਤਾਂ ਫਿਰ ਜਮਦੂਤ ਲੈ ਗਏ, ਸ਼ਮਸ਼ਾਨ ਭੂਮੀ 'ਚ ਤੇਰੇ ਸਰੀਰ ਨੂੰ ਲੈ ਗਏ, ਤੇ ਝੱਲਿਆ ਤੂੰ ਕਿਵੇਂ ਸੰਸਾਰ ਨੂੰ ਕਿਵੇਂ ਆਪਣਾ ਮੰਨ ਲਿਆ? ਤੈਂ ਸੈਂਕੜੇ ਮਿਸਾਲਾਂ ਨੇ ਕਿ ਮਕਾਨ ਬਣਾਇਆ ਆਪਣੇ ਵਾਸਤੇ, ਮਕਾਨ ਅਜੇ ਤਿਆਰ ਨਹੀਂ ਹੋਇਆ ਤੇ ਅਰਥੀ ਪਹਿਲਾਂ ਹੀ ਤਿਆਰ ਹੋ ਗਈ ਜਿਹਨੇ ਮਕਾਨ ਬਣਾਇਆ ਸੀ ਆਪਣੇ ਵਾਸਤੇ। ਕਈ ਵਾਰ ਹੁੰਦਾ ਪੰਛੀ ਆਲਣਾ ਬਣਾਉਂਦਾ ਬਣਾਉਂਦਾ, ਅਜੇ ਆਲਣਾ ਪੂਰਾ ਨਹੀਂ ਹੋਇਆ ਤੇ ਪੰਛੀ ਦੀ ਮੌਤ ਵੀ ਹੋ ਗਈ। ਇਹ ਹੁੰਦਾ ਹੈ। ਇਸ ਕਰਕੇ ਤੂੰ ਸੁੱਤੇ ਸਿੱਧ ਕਰਦਾ ਚਲਿਆ ਜਾ। ਤੇ ਸਮਾਂ ਉਹ ਵੀ ਫਕੀਰ ਨੇ ਜਿਹੜੇ ਦਰਖਤਾਂ ਦੇ ਹੇਠੇ ਜ਼ਿੰਦਗੀ ਕੱਢ ਜਾਂਦੇ ਨੇ। ਮਾਰਕੰਡੇ ਰਿਸ਼ੀ ਵਰਗੇ ਜਿਨ੍ਹਾਂ ਨੇ ਛਪਰੀ ਬਿਨਾਂ ਬਣਾਈ, ਮਾਰਕੰਡੇ ਦੇ ਕੋਹ ਅਧਕਾਈ ਜਿੰਤਨ ਧਰਮੁਣ ਬੁਲਾਏ। ਲਗਾ ਨਹੀਂ ਹੋਣਾ ਚਾਹੀਦਾ, ਸੁੱਤੇ ਸਿੱਧ ਹੁੰਦਾ ਜਾਏ ਜੋ ਹੁੰਦਾ ਹੈ। ਤੋ ਇਸ ਵਰਗੇ ਜਿਹੜੇ ਮਹਾਂਪੁਰਸ਼ ਪਾਏ ਉਹਨਾਂ ਦਾ ਲਗਾ ਨਹੀਂ ਹੁੰਦਾ। ਬਚਨਾ ਇੱਕ ਵਾਰੀ ਸ਼ਿਮਲੇ ਤੋਂ ਆਉਂਦੇ ਹੋਏ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਰਸਤੇ ਉਦੋਂ ਇਹੋ ਜਿਹੇ ਹੁੰਦੇ ਸੀ, ਉਹ ਇਸ ਰਸਤੇ ਆ ਰਹੇ ਸਨ। ਆਉਂਦਿਆਂ ਆਉਂਦਿਆਂ ਰਾਤ ਪੈ ਗਈ, ਸੋਚਿਆ ਵੀ ਕੁਝ ਸਮਾਂ, ਕਿਉਂਕਿ 12:00 ਤੋਂ ਤਾਂ ਉੱਠ ਖੜਦੇ ਸੀ ਉਹ। ਦੀਵਾ ਜਗਦਾ ਦੇਖਿਆ, ਕਹਿੰਦੇ ਵੀ ਉਹ ਸਾਹਮਣੇ ਰੋਸ਼ਨੀ ਕਿੱਥੋਂ ਹੈ? ਕਹਿੰਦੇ ਜੀ ਰਾੜੇ ਵਾਲੇ ਸੰਤਾਂ ਦਾ ਸਥਾਨ ਹੈ। ਕਹਿੰਦੇ ਭਾਈ ਗ੍ਰਿਸ਼ਤੀਆਂ ਦੇ ਤਾਂ ਬਿਨਾਂ ਪੁੱਛੇ ਬਿਨਾਂ ਬੁਲਾਏ ਨਹੀਂ ਜਾਣਾ ਚਾਹੀਦਾ। ਕਹਿੰਦੇ ਸਾਧੂ ਦੇ ਸਥਾਨ ਤੇ ਜਾਣਾ ਹੋਵੇ ਤਾਂ ਪੁੱਛਣ ਦੀ ਲੋੜ ਨਹੀਂ। ਕਹਿੰਦੇ ਚਲੋ ਉੱਥੇ ਸਮਾਂ ਕੱਟਾਂਗੇ। ਚਲੋ ਕੁਝ ਆਰਾਮ ਕੀਤਾ, ਮਹਾਂਪੁਰਖਾਂ ਨੇ ਸਤਿਕਾਰ ਕੀਤਾ। ਉਹ ਉਮਰ ਤੋਂ ਵੀ ਵੱਡੇ ਸੀ, ਗੁਣਾਂ 'ਚ ਵੱਡੇ ਹੈ। ਤੇ ਜਿਸ ਵੇਲੇ ਉਹ ਵਿਦਾਇਗੀ ਹੋਣ ਲੱਗੀ, ਅੰਮ੍ਰਿਤ ਵੇਲਾ ਨਿਤਨੇਮ ਭੁਗਤਾ ਲਿਆ ਬਾਬਾ ਆਨੰਦ ਸਿੰਘ ਜੀ। ਉਹ ਕਹਿਣ ਲੱਗੇ ਸੰਤ ਜੀ, ਰਾੜੇ ਵਾਲੇ ਸੰਤਾਂ ਨੂੰ, ਕਹਿੰਦੇ ਸੰਤ ਜੀ ਉਂਗਲ ਕਰਕੇ ਨਾ ਇਮਾਰਤਾਂ ਵੱਲ, ਕਹਿੰਦੇ ਆਹ ਕੀ ਹੋ ਰਿਹਾ? ਕਿਉਂਕਿ ਉਹ ਇਹੋ ਜਿਹੀ ਬਿਰਤੀ 'ਚ ਰਹਿੰਦੇ ਸੀ, ਜਿਹੜੀ ਕੁਟੀਆ 'ਚ ਰਾਤ ਕੱਢਦੇ ਸੀ ਉਹਨੂੰ ਅਗਲਾ ਜਾਂਦੇ ਸੀ ਜਿੱਥੇ ਰਹਿੰਦੇ ਸੀ। ਉਹ ਕਹਿੰਦੇ ਆਹ ਕੀ ਹੋ ਰਿਹਾ, ਫਕੀਰ ਹੋ ਕੇ ਕੀ ਕਰ ਰਿਹਾ ਇਹ? ਮਹਾਂਪੁਰਸ਼ ਹੱਥ ਜੋੜ ਕੇ ਸੰਤ ਬਾਬਾ ਈਸ਼ਰ ਸਿੰਘ ਕਹਿਣਗੇ, ਮਹਾਰਾਜ ਇਹ ਜੋ ਵੀ ਹੋ ਰਿਹਾ ਇਹ ਧਰਤੀ 'ਤੇ ਹੋ ਰਿਹਾ, ਮੇਰੇ ਹਿਰਦੇ 'ਚ ਨਹੀਂ ਹੋ ਰਿਹਾ। ਹਿਰਦੇ 'ਚ ਤਾਂ ਉਹੀ ਹੋ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ। ਇਹ ਧਰਤੀ 'ਤੇ ਮਕਾਨ ਉਸਰ ਰਹੇ ਨੇ ਮੇਰੇ ਹਿਰਦੇ 'ਚ। ਕਈਆਂ ਦੇ ਹਿਰਦੇ 'ਚ ਪਹਿਲਾਂ ਉਸਰਦੇ, ਧਰਤੀ 'ਚ ਬਾਅਦ ਉਸਰਦੇ ਨੇ। ਇਹ ਸਾਧੂਆਂ ਦਾ ਫਰਕ ਹੁੰਦਾ, ਉਹ ਜੋ ਹੁੰਦਾ ਸਹਿਜੇ ਹੋਤਾ ਜਾਏ ਸੋ ਹੋਏ। ਉਹ ਇਉਂ ਰਹਿੰਦੇ ਨੇ ਵੀ ਕਦੇ ਵੀ ਜਾ ਸਕਦੇ ਹਾਂ, ਸੰਸਾਰ ਇਉਂ ਰਹਿੰਦਾ ਦਾਅਵੇ ਬਣ ਕੇ ਵੀ ਅਸੀਂ ਕਦੇ ਵੀ ਨਹੀਂ ਜਾਣਾ। ਅੱਗੇ ਦੱਸਦੇ ਹਨ ਜੀ,
ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ।
ਇਹਨੂੰ ਇਸ ਤਰ੍ਹਾਂ ਹੀ ਕੱਸ ਕੇ ਬੋਲਣਾ, ਘਾਸ ਕੀ ਟਾਟੀ। ਇਹ ਜਿਹੜੀ ਹੈ ਨਾ ਉਧਰ ਦੱਖਣ ਵਾਲੇ ਪਾਸੇ ਔਰ ਜਿਹੜੀਆਂ ਫਿਰਕੀਆਂ ਹੁੰਦੀਆਂ ਨੇ ਉਹਨਾਂ ਦਾ ਨਾਮ ਹੈ, ਕਿਉਂਕਿ ਬੋਲੀ ਕੋਈ ਕਿਸੇ ਸ਼ਬਦ ਦੀ ਕਿਤੋਂ ਆ ਜਾਂਦੀ ਹੈ, ਕਿਸੇ ਕਿਸੇ ਉਹ ਖਸ ਦੀਆਂ ਵੀ ਟਾਟੀਆਂ ਬਣਦੀਆਂ ਹੁੰਦੀਆਂ ਸੀ। ਇਹ ਅੱਗੇ ਪੁਰਾਣੇ ਸਮੇਂ ਦੇ ਵਿੱਚ ਕੋਈ ਐਸਾ ਵੀ ਹੁੰਦਾ ਸੀ, ਨਾ ਕੂਲਰ ਹੁੰਦੇ ਸੀ, ਆਹ ਤਾਂ ਹੁਣ ਦੀਆਂ ਗੱਲਾਂ ਨੇ ਇਹ, ਤੇ ਨਾ ਹੀ ਸਾਸੀ ਏਸੀ ਵਗੈਰਾ, ਤਾਂ ਇਹ ਤਾਂ ਬਹੁਤ ਥੋੜੇ ਸਮੇਂ ਦੀਆਂ ਗੱਲਾਂ ਨੇ। ਕਿਤੇ ਜੈਪੁਰ ਜੋਧਪੁਰ ਜਾਓ, ਉੱਥੇ ਰਾਜਿਆਂ ਦੇ ਦੇਖੋ ਵੀ ਮਕਾਨ ਠੰਡੇ ਕਰਨ ਦਾ ਕੀ ਸਾਧਨ ਸੀ। ਮੈਂ ਕਹਿੰਦਾ ਅੱਜ ਦੇ ਨਾਲੋਂ 100 ਗੁਣਾ ਚੰਗਾ ਸੀ ਉਹ। ਉਹਨਾਂ ਨੇ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ, ਜਿਹੜਾ ਪਾਣੀ ਹੈ ਤੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਫਿੜਕੀਆਂ ਦੇ ਉੱਤੇ ਪੈਂਦਾ, ਸਲਵਾੜ ਦੇ ਉੱਤੇ ਪੈਂਦਾ, ਉਹਦੇ ਵਿੱਚ ਦੀ ਹਵਾ ਜਿਹੜੀ ਨਿਕਲਦੀ ਪੂਰੀ ਠੰਡੀ ਹੋ ਕੇ, ਇੰਨਾ ਮਕਾਨ ਠੰਡਾ ਹੁੰਦਾ, ਏਸੀ ਨਹੀਂ ਅਕਣ ਠੰਡਾ ਕਰ ਸਕਦਾ, ਤੇ ਨਾਲੇ ਵਿਕਾਰ ਕੋਈ ਨਹੀਂ ਸੀ ਹੁੰਦਾ ਉਹਦੇ 'ਚ। ਤੇ ਇਸ ਪ੍ਰਕਾਰ ਇਹ ਦੱਸਿਆ ਵੀ ਘਾਹ ਦੀ ਛੱਪਰੀ ਜਿਹੜੀ ਹੈ, ਚਲੋ ਇਹਨੂੰ ਟਾਟੀ ਨੂੰ ਛੱਪਰੀ ਵੀ ਕਹਿੰਦੇ ਆ, ਇਹ ਤਨ ਐਸਾ ਕਿਹੋ ਜਿਹਾ ਜਿਵੇਂ ਘਾਹ ਦੀ ਬਣੀ ਹੋਈ ਛੱਪਰੀ ਹੁੰਦੀ ਹੈ, ਤੇ ਇਸ ਕਰਕੇ ਇਹ ਐਸਾ ਹੈ।
ਜਲ ਗਯੋ ਘਾਸ ਰਲ ਗਯੋ ਮਾਟੀ।
ਘਾਹ ਜਦੋਂ ਸੜ ਜਾਂਦਾ ਹੈ, ਸਵਾਹ ਹੋ ਜਾਂਦਾ ਹੈ, ਛੱਪਰੀ ਨੂੰ ਅੱਗ ਲੱਗ ਜਾਵੇ, ਫਿਰ ਸਵਾਹ ਹੋ ਕੇ ਧਰਤੀ ਤੇ ਜਾ ਡਿੱਗਦੀ ਹੈ। ਇਸੇ ਪ੍ਰਕਾਰ ਉਹ ਮਿੱਟੀ 'ਚ ਰਲ ਗਈ। ਸਰੀਰ ਤੇਰਾ ਜਿਹੜਾ ਛੱਪਰੀ ਦੀ ਨਿਆਈ ਹੈ ਭਾਈ, ਇਹ ਸਵਾਹ ਹੋ ਜਾਣੀ ਹੈ। ਜੇ ਧਰਤੀ ਦੇ ਵਿੱਚ ਦਬ ਦਿੱਤਾ ਕਬਰ ਦੇ ਵਿੱਚ, ਤਾਂ ਵੀ ਮਿੱਟੀ ਉਹ ਬਣੀ।
ਜੇ ਪਾਣੀ ਦੇ ਪ੍ਰਵਾਹ ਕਰ ਦਿੱਤਾ ਤਾਂ ਵੀ ਮਾਟੀ ਮਾਟੀ ਹੋਈ, ਏਕ ਰੋਵਨ ਹਰਿ ਕੇ ਕਵਨ ਟੇਕ, ਪਵਨ ਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਇਹ ਤੱਤਾਂ ਦੇ ਵਿੱਚ ਤੱਤ ਮਿਲ ਜਾਂਦੇ, ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮਾ, ਇਉਂ ਸਰੀਰ ਸੜ ਕੇ ਮਿੱਟੀ ਹੋ ਜਾਂਦਾ ਹੈ। ਇਹ ਛਪਰੀ ਤੇਰੀ ਰਹਿਣੀ ਨਹੀਂ ਹਮੇਸ਼ਾ, ਇਸ ਪ੍ਰਕਾਰ ਹੋ ਜਾਣਾ ਹੈ। ਅਸਾਈ ਦੇ ਕੇ ਫਰਮਾਉਂਦੇ ਹੈ,
ਭਾਈ ਬੰਦ ਕੁਰਤੰਬ ਸਹੇਰਾ,
ਅੰਤ ਨੂੰ ਭਾਈ ਭਰਾ ਦਾ ਨਾਮ ਹੈ, ਬੰਧ ਸੰਬੰਧੀ, ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ, ਸਹੇਰਾ ਮਿੱਤਰ ਸੱਜਣ ਆਦਿ, ਜਾਂ ਸਹੇਰਾ ਇਕੱਤਰ ਕੀਤਾ ਹੋਇਆ ਪਦਾਰਥ ਆਦਿ, ਇਹ ਸਭ ਕੁਝ ਜੋ ਵੀ ਹੈ।
ਓਏ ਭੀ ਲਾਗੇ ਕਾਢ ਸਵੇਰਾ,
ਉਹ ਸੰਬੰਧੀ ਵੀ ਨਾ ਉਸ ਵੇਲੇ ਕਹਿੰਦੇ ਵੀ ਲੈ ਚਲੋ ਹੁਣ ਕੀ ਹੈ, ਹੁਣ ਤਾਂ ਮਿੱਟੀ ਹੋਈ ਹੈ। ਉਹ ਵੀ ਕਹਿਣ ਲੱਗ ਜਾਂਦੇ ਨੇ ਕਿ ਇਸ ਨੂੰ ਭਾਈ ਸਵੇਰਾ ਸਵਖਤ ਇਸੀ ਕਰ, ਬਾਹਰ ਕੱਢੋ, ਲੈ ਚਲੋ ਜਲਦੀ। ਤੇ ਨਿਆਣੇ ਡਰਦੇ ਨੇ ਦੇਖ ਕੇ, ਉਹਨਾਂ ਚਿਰ ਕੋਈ ਰੋਟੀ ਨਹੀਂ ਸੀ ਖਾਂਦਾ, ਲੈ ਚਲੋ ਜਲਦੀ, ਕਾਢੋ ਕਾਢੋ ਹੋਈ ਹੋ ਜਾਂਦੀ ਹੈ, ਲੈ ਚਲੋ ਲੈ ਚਲੋ। ਇਸ ਕਰਕੇ ਇਹ ਇੱਕ ਦਿਨ ਤੇਰੇ ਤੇ ਹੋਣੀ ਹੈ, ਜੋ ਲੋਕਾਂ ਤੇ ਹੋ ਰਹੀ ਹੈ। ਪਾਰ ਉਸੀ ਕੇ ਜੋ ਹੋਆ ਤੂੰ ਆਪਣੇ ਪੀਵਾ, ਤੂੰ ਸਮਝ ਲੈ ਵੀ ਤੇਰੇ ਵੀ ਹੋਊਗਾ ਇਹ।
ਘਰ ਕੀ ਨਾਰ ਉਰਹਿ ਤਨ ਲਾਗੀ,
ਆਪਣੀ ਹੀ ਘਰ ਦੀ ਨਾਰ ਇਸਤਰੀ ਭਾਵ ਘਰ ਵਾਲੀ, ਉਰਹਿ ਦਿਲ ਦੇ ਵਿੱਚ ਵਸੀ ਹੋਈ ਤੇ ਤਨ ਸਰੀਰ ਦੇ ਨਾਲ ਲਾਗੀ ਲੱਗੀ ਰਹਿੰਦੀ ਸੀ, ਕਿਉਂਕਿ ਇਸਤਰੀ ਪੁਰਸ਼ ਦਾ ਪਤੀ ਪਤਨੀ ਦਾ ਇੱਕ ਪਰਦਾ ਹੁੰਦਾ ਹੈ। ਉਰਹਿ ਛਾਤੀ ਦੇ ਤਨ ਨਾਲ ਲੱਗੀ ਰਹਿੰਦੀ ਸੀ ਜਿਹੜੀ ਪਿਆਰ ਦੇ ਸਹਿਤ,
ਉਹ ਤਾਂ ਭੂਤ ਭੂਤ ਕਰ ਭਾਗੀ,
ਜਦੋਂ ਸਰੀਰ ਤੱਕ ਤਿਆਗ ਦਿੱਤਾ ਤੇ ਉਦੋਂ ਫਿਰ ਹਾਲਤ ਕੀ ਹੁੰਦੀ ਹੈ, ਕਹਿੰਦੀ ਮੈਨੂੰ ਤਾਂ ਲੱਗਦਾ ਵੀ ਪ੍ਰੇਤ ਬਣ ਗਿਆ, ਇਹ ਭੂਤ ਦੀ ਤਰ੍ਹਾਂ ਡਰ ਲੱਗਦਾ, ਛੇਤੀ ਲੈ ਜਾਓ ਇਸ ਨੂੰ, ਉਹ ਤਾਂ ਭੂਤ ਭੂਤ। ਇਹ ਕਹਿ ਕਰਕੇ ਕਹਿੰਦੇ ਭਾਗੀ ਭੱਜ ਜਾਂਦੀ ਹੈ, ਮੁਰਦਾ ਹੋਏ ਸਰੀਰ ਤੋਂ ਘਰ ਵਾਲੀ ਨੂੰ ਵੀ ਡਰ ਲੱਗਣ ਲੱਗ ਜਾਂਦਾ ਹੈ, ਡਰਦੀ ਹੈ ਇਹ ਹਾਲਤ ਹੋ ਜਾਣਾ ਤੇਰੇ ਸੰਬੰਧੀਆਂ ਜਿਹੜਿਆਂ ਨਾਲ ਸਨੇਹ ਕਰਦਾ, ਇਹ ਹਾਲਤ ਹੈ।
ਕਹਿ ਰਵਿਦਾਸ ਸਭੈ ਜਗ ਲੁੱਟਿਆ,
ਭਗਤ ਰਵਿਦਾਸ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਸਾਰਾ ਸੰਸਾਰ ਹੀ ਲੁੱਟਿਆ ਗਿਆ ਹੈ। ਇਹ ਸਾਰਾ ਜਗਤ ਜਿਹੜਾ ਕਿਹਨੇ ਲੁੱਟਿਆ, ਮੋਹ ਅਤੇ ਵਿਕਾਰਾਂ ਨੇ, ਜਿਵੇਂ ਚੋਰ ਲੁੱਟਦੇ ਹੁੰਦੇ ਆ, ਕਾਮ ਕਰੋ ਲੋਭ ਮੋਹ ਹੰਕਾਰ, ਚੋਰਾਂ ਨੇ ਸਾਰਾ ਸੰਸਾਰ ਹੀ ਲੁੱਟ ਲਿਆ। ਜਿਹਦਾ ਲੁੱਟਿਆ ਜਾਵੇ ਖਾਲੀ ਹੱਥੇ ਜਾਂਦਾ ਵੇ ਘਰ ਨੂੰ, ਜਿੰਨੀ ਮਰਜ਼ੀ ਕਮਾਈ ਕਰੀ ਹੋਵੇ, ਜੇ ਰਸਤੇ 'ਚ ਲੁੱਟਿਆ ਗਿਆ ਘਰ ਤਾਂ ਖਾਲੀ ਨੰਗ ਹੋ ਕੇ ਜਾਊਗਾ ਨਾ, ਤੂੰ ਇਉਂ ਪਰਲੋਕ ਨੂੰ ਖਾਲੀ ਹੋ ਕੇ ਜਾਏਗਾ। ਇਹ ਹਾਲਤ ਹੋ ਗਈ। ਕਹਿ ਰਵਿਦਾਸ ਸਭੇ ਜਗ ਲੁੱਟਿਆ, ਸਾਰਾ ਸੰਸਾਰ ਲੁੱਟਿਆ। ਕਹਿੰਦੇ ਭਗਤ ਜੀ ਇਹ ਸਾਰੇ ਸੰਸਾਰ 'ਚ ਤਾਂ ਤੁਸੀਂ ਵੀ ਆ ਗਏ, ਤੁਸੀਂ ਵੀ ਲੁੱਟੇ ਗਏ ਹੋ। ਕਹਿੰਦੇ ਨਹੀਂ, ਉੱਤਰ ਦਿੱਤਾ, ਕਹਿੰਦੇ ਭਾਈ ਮੈਂ ਨਹੀਂ ਲੁੱਟ ਹੋਇਆ।
ਹਮ ਤਾਂ ਏਕ ਰਾਮ ਕਹਿ ਛੂਟਿਆ,
ਕਹਿੰਦੇ ਅਸੀਂ ਇਸ ਲੁੱਟ ਤੋਂ ਬਚੇ ਕਿਵੇਂ ਹੈ, ਕਾਮ ਕ੍ਰੋਧ ਦੀ ਲੁੱਟ ਤੋਂ। ਹਮ ਅਸੀਂ ਤਾਂ ਏਕ ਇੱਕ ਅਦਵੈ ਸਰੂਪ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਕਹਿ ਰਸਨਾ ਤੋਂ, ਇਸ ਕਰਕੇ ਸਾਡਾ ਛੁਟਕਾਰਾ ਹੋ ਗਿਆ। ਹਮ ਤਾਂ ਏਕ ਰਾਮ ਕਹਿ ਛੂਟਿਆ, ਮੇਰਾ ਛੁਟਕਾਰਾ ਹੋ ਗਿਆ, ਮੈਂ ਕਾਮ ਕ੍ਰੋਧ ਤੋਂ ਛੁਟਕਾਰਾ ਹੋ ਗਿਆ, ਨਰਕਾਂ ਦੇ ਜਾਣ ਤੋਂ ਛੁਟਕਾਰਾ ਹੋ ਗਿਆ, ਮੈਂ ਨਹੀਂ ਲੁੱਟ ਹੋਇਆ। ਤੋ ਅੱਗੇ ਹੁਣ ਸਾਸ ਨਹੀਂ, ਇੱਥੇ ਰਵਿਦਾਸ ਜੀ ਦੇ ਸ਼ਬਦ ਸਮਾਪਤ ਹੁੰਦੇ ਹੈ। ਸੇਖ ਫਰੀਦ ਜੀ ਦੀ ਬਾਣੀ ਅੱਗੇ ਆਰੰਭ ਹੁੰਦੀ ਹੈ, ਸੁਣੋ ਜੀ।
ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ,
ਰਾਗ ਸੂਹੀ ਹੋਈ ਹੈ ਰਾਗਣੀ, ਸੂਹੀ ਰਾਗਣੀ ਦੇ ਅੰਦਰ ਸੇਖ ਇਹਨਾਂ ਦੀ ਜਾਤੀ, ਸਾਸ ਜੀ ਬਿਰਧ ਜਾਤੀ ਹੈ, ਜਣੇ ਜਿਸ ਤਰ੍ਹਾਂ ਹਿੰਦੂ ਮਤ ਦੇ ਅੰਦਰ ਚਾਰ ਭੇਦ ਇਹਨਾਂ ਦੇ ਬਣਾਏ ਹੋਏ ਹੈ, ਜਿਹੜੇ ਜਾਤਵਾਦ ਨੂੰ ਮੰਨਦੇ ਹੈ, ਗੁਰਮਤ ਦੇ ਵਿੱਚ ਤਾਂ ਹੈ ਨਹੀਂ ਇਹਨਾਂ ਨੂੰ ਟਿਕਾਣਾ। ਉਹਦੇ 'ਚ ਉਹ ਤਿੰਨੇ ਵਰਨਾਂ ਦੇ ਵਿੱਚ ਬ੍ਰਾਹਮਣ ਨੂੰ ਸਭ ਤੋਂ ਉੱਤਮ ਮੰਨਦੇ ਹੈ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਭਾਈ ਜਿਹੜੇ ਸ਼ੇਖ ਜਾਤੀ ਵਾਲੇ ਹੈ, ਉਹ ਬ੍ਰਾਹਮਣਾਂ ਦੀ ਨਿਆਈ ਪੂਜਮਨ ਹੁੰਦੇ ਨੇ ਹੋਰਾਂ ਨਾਲ, ਇਸ ਕਰਕੇ ਤੇ ਉਹਨਾਂ ਨੂੰ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਜਿਵੇਂ ਖਾਨ ਹੁੰਦੇ ਨੇ ਤੇ ਇਹਨਾਂ ਦੀ ਸੱਯਦ ਹੁੰਦੇ ਹੈ ਤੇ ਇਹਨਾਂ ਦੇ ਵਿੱਚ ਪਠਾਨ ਹੁੰਦੇ ਹੈ, ਤੇ ਇਸ ਪ੍ਰਕਾਰ ਇਹ ਬੜੇ ਸਤਿਕਾਰਯੋਗ ਫਰੀਦ ਸਾਹਿਬ ਜੀ ਭਗਤ ਹੋਏ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸ਼ੇਖ ਫਰੀਦ ਜੀ ਦੀ ਇਹ ਬਾਣੀ ਹੈ, ਤੇ ਹੁਣ ਅੱਗੇ ਮੰਗਲ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਭ ਤੋਂ ਵੱਧ ਵਾਰੀ ਆਉਣ ਵਾਲਾ ਇਹੀ ਮੰਗਲ ਹੈ ਜੋ 524 ਵਾਰ ਮਹਾਰਾਜ ਨੇ ਸਾਰੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਇੰਨੇ ਅੱਖਰ ਵਰਤਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਕਈ ਗ੍ਰੰਥਾਂ ਦੇ 522 ਵਾਰ ਲਿਖਿਆ ਹੋਇਆ ਪਰ ਕਿਤੇ ਨਾ ਕਿਤੇ ਭੁਲੇਖਾ ਪਿਆ ਹੋਇਆ ਅੱਖਰ ਰਹਿ ਗਏ ਕਿਉਂਕਿ ਅੱਜ ਕੰਪਿਊਟਰ ਦਾ ਯੁੱਗ ਹੈ ਸਾਇੰਸ ਦਾ ਯੁੱਗ ਹੈ ਇਹਦੇ ਚ ਆਪ ਗਿਣਤੀ ਕਰੋ ਤਾਂ 524 ਹੀ ਆਏ ਤੇ ਇਸ ਪ੍ਰਕਾਰ ਫਿਰ ਇਹ ਮੰਗਲ ਕੀਤਾ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਪ੍ਰਾਪਤੀ ਕਿਵੇਂ ਹੁੰਦੀ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁਣ ਭਗਤ ਸ਼ੇਖ ਫਰੀਦ ਜੀ ਸਾਧ ਸੰਜੀ ਹੋਏ ਹੈ ਬੜਾ ਲੰਮਾ ਇਹਨਾਂ ਨੇ ਜ਼ਿੰਦਗੀ ਦੀ ਘਾਲਣਾ ਕਾਲੀ ਹੈ ਫਰੀਦ ਸਾਹਿਬ ਦੀ ਤਪੱਸਿਆ ਤੇ ਬਲਿਹਾਰ ਜਾਈਏ ਨਮਸਕਾਰ ਹੀ ਕਰਨੀ ਬਣਦੀ ਹੈ ਉਹਨਾਂ ਦੀ ਕਰਨੀ ਕਮਾਈ ਨੂੰ ਨਮਸਕਾਰ ਹੈ ਬਾਲਪਨ ਦੇ ਵਿੱਚ ਮਾਤਾ ਨੇ ਮਿੱਠਾ ਰੱਖ ਰੱਖ ਕੇ ਉਹਨਾਂ ਨੂੰ ਕਿਤੇ ਸ਼ੱਕਰ ਰੱਖ ਦਿੱਤੀ ਕਿਤੇ ਗੁੜ ਰੱਖ ਦਿੱਤਾ ਕਿਤੇ ਖੰਡ ਰੱਖ ਦਿੱਤੀ ਕਿਤੇ ਮਿਸਰੀ ਰੱਖ ਦਿੱਤੀ ਕਿਤੇ ਸ਼ਹਿਦ ਰੱਖ ਦਿੱਤਾ ਵੀ ਖੁਦਾ ਦੇ ਕੇ ਜਾ ਰਿਹਾ ਹੈ ਇਹਨਾਂ ਨੂੰ ਐਂ ਆਪਣੇ ਪੁੱਤਰ ਨੂੰ ਚਟਕ ਲਾਈ ਸੀ ਇੱਕ ਦਿਨ ਮਾਂ ਫਿਰ ਕਿਤੇ ਕੰਮ ਕਾਰਜ ਭੁੱਲ ਗਈ ਉਹ ਮਸੱਲੇ ਦੇ ਹੇਠ ਤੇ ਫਰੀਦ ਸਾਹਿਬ ਨੇ ਖੁਦਾ ਨੇ ਸੋਚਿਆ ਵੀ ਉਹ ਵੀ ਫਰੀਦ ਦੀ ਮਾਂ ਤਾਂ ਗਈ ਭੁੱਲ ਜੇ ਕਿਤੇ ਅੱਜ ਇੱਥੇ ਕੁਛ ਨਾ ਰੱਖਿਆ ਇਹਦਾ ਤਾਂ ਮਨ ਹੈ ਬੱਚੇ ਦਾ ਮਨ ਟੁੱਟ ਜੂਗਾ ਹੁਣ ਬੰਦਗੀ ਚ ਲੱਗਿਆ ਹੋਇਆ ਖੁਦਾ ਨੇ ਆਪ ਕਿਉਂਕਿ ਉਹਨੂੰ ਕਿਹਾ ਹੋਇਆ ਸੀ ਵੀ ਜਿੰਨਾ ਚਿਰ ਬੰਦਗੀ ਕਰਦਾ ਅੱਖਾਂ ਨਹੀਂ ਖੋਲਣੀਆਂ ਉਹ ਖੁਦਾ ਆਇਆ ਉਹਦੇ ਹੇਠਾਂ ਰੱਖ ਕੇ ਮਿੱਠਾ ਚਲਿਆ ਗਿਆ ਜਦੋਂ ਖਾਧਾ ਆਨੰਦ ਆ ਗਿਆ ਕਿੱਥੇ ਤਾਂ ਸੰਸਾਰ ਦਾ ਬਣਾਇਆ ਹੋਇਆ ਮਿੱਠਾ ਭਾਈ ਕਿੱਥੇ ਰੱਬ ਦਾ ਬਣਾਇਆ ਹੋਇਆ ਫਰਕ ਹੈ ਉਹਦੇ ਨਾਲ ਹੁਣ ਰੱਬ ਦੇ ਹੱਥਾਂ ਦਾ ਪ੍ਰਸ਼ਾਦ ਮਿਲ ਗਿਆ ਕਪਾਟ ਖੁੱਲ੍ਹ ਗਏ ਉਸ ਵੇਲੇ ਗਿਆਨ ਹੋ ਗਿਆ ਮਾਂ ਆਈ ਨੱਠੀ ਨੱਠੀ ਕਹਿਣ ਲੱਗੇ ਫਰੀਦ ਮੈਂ ਭੁੱਲ ਗਈ ਸੀ ਪੁੱਤ ਲੈ ਕੇ ਆਉਂਦੀ ਹਾਂ ਮਿੱਠਾ ਕਹਿੰਦੀ ਮਾਂ ਹੁਣ ਤੇਰੇ ਮਿੱਠੇ ਦੀ ਲੋੜ ਨਹੀਂ ਤੇਰੇ ਮਿੱਠੇ ਦੇ ਨਾਲੋਂ ਮੈਨੂੰ ਜ਼ਿਆਦਾ ਮਿੱਠਾ ਹੁਣ ਮਿਲ ਗਿਆ ਕਹਿੰਦੇ ਮਾਂ ਤੂੰ ਭੁੱਲ ਸਕਦੀ ਆ ਖੁਦਾ ਨਹੀਂ ਭੁੱਲਦਾ ਅੱਜ ਤੋਂ ਬਾਅਦ ਕਿਉਂਕਿ ਫਿਰ ਬੰਦਗੀ ਉਹ ਪਰਮਾਤਮਾ ਦੇ ਨਾਲ ਐਸਾ ਜੁੜੇ ਬੰਦਗੀ ਚੋਂ ਵੀ ਬਹੁਤ ਰਸ ਆਉਣ ਲੱਗ ਗਿਆ ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਮਾਤਾ ਹੈ ਤਾਂ ਵਸਤੂ ਸਾਰੀਆਂ ਮਿੱਠੀਆਂ ਇਹ ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਤੁਧ ਰੱਬ ਵਰਗੀ ਤਾਂ ਮਿੱਠੀ ਕੋਈ ਵੀ ਨਹੀਂ ਕਹਿੰਦੀ ਪੁੱਤਰ ਮੈਂ ਆਪਣੀ ਗੱਲ ਚ ਕਾਮਯਾਬ ਹੋ ਗਈ ਤੇ ਜਾ ਫਿਰ ਹੁਣ ਤੂੰ ਜੇ ਐਸੀ ਗੱਲ ਹੈ ਸੰਸਾਰ ਦਾ ਤਿਆਗ ਕਰ ਬਹੁਤ ਘੱਟ ਮਾਵਾਂ ਨੇ ਜਿਹੜੀਆਂ ਇਹ ਗੋਪੀ ਚੰਦ ਦੀ ਮਾਂ ਨੇ ਵੀ ਐਸਾ ਕੀਤਾ ਸੀ ਧਰੂ ਦੀ ਮਾਂ ਨੇ ਵੀ ਕੀਤਾ ਪਰ ਸਾਧ ਸਿੰਘ ਗੋਪੀ ਚੰਦ ਦੀ ਮਾਂ ਜਿਹੜੀ ਸੀ ਇਹ ਬਾਅਦ ਚ ਮਮਤਾ ਵੀ ਉੱਠ ਖੜੀ ਸੀ ਢਾਈ ਮਾਵਾਂ ਹੀ ਮੰਨੀਆਂ ਨੇ ਕਿਉਂਕਿ ਅੱਧੀ ਮਾਂ ਮੰਨੀ ਗੋਪੀ ਚੰਦ ਦੀ ਧਰੂ ਦੀ ਮਾਂ ਪੂਰੀ ਮੰਨੀ ਹੈ ਤੇ ਫਰੀਦ ਸਾਹਿਬ ਦੀ ਮਾਂ ਪੂਰੀ ਮੰਨੀ ਤੇ ਚਲਾ ਗਿਆ ਜੰਗਲ ਦੇ ਵਿੱਚ ਭੁੱਖ ਲੱਗਦੀ ਲੋਕਾਂ ਤੋਂ ਗਜ਼ਾ ਕਰਕੇ ਖਾ ਲੈਂਦਾ 12 ਸਾਲ ਬਾਅਦ ਆਇਆ ਤੇ ਪਰ ਅਜੇ ਗੱਲ ਬਣੀ ਨਾ ਕਹਿਣ ਲੱਗੀ ਬੇਟਾ ਕਾਮਯਾਬੀ ਹੋਈ ਕਹਿੰਦੇ ਮਾਂ ਹੋਈ ਨਹੀਂ ਕਾਮਯਾਬੀ ਕਹਿੰਦੇ ਕੀ ਕਰਦਾ ਰਿਹਾ ਖਾਂਦਾ ਕਿੱਥੋਂ ਸੀ ਕਹਿੰਦਾ ਜੀ ਮੈਂ ਗਜ਼ਾ ਕਰ ਲੈਂਦਾ ਸੀ ਕਹਿੰਦੇ ਫਿਰ ਤਾਂ ਲੋਕਾਂ ਦਾ ਹਿਸਾਬ ਵੀ ਪੂਰਾ ਹੋਇਆ ਤੇਰੇ ਪੱਲੇ ਤਾਂ ਕੁਛ ਨਾ ਪਿਆ ਕਹਿੰਦਾ ਅੱਛਾ ਮਾਂ ਮੁੜ ਕੇ ਸਾਧ ਸਿੰਘ ਜੀ ਫਿਰ ਦਰਖਤਾਂ ਦੇ ਤੇ ਫਲ ਫੁੱਲ ਕੰਧ ਮੂਲ ਖਾ ਲੈਣਾ ਦਰਖਤਾਂ ਦੇ ਪੱਤੇ ਬਰੂਸ ਕੇ ਖਾ ਲੈਣੇ ਜੇ ਫਲ ਫੁੱਲ ਕਈ ਵਾਰੀ ਕਿਸੇ ਮੌਸਮ ਚ ਨਹੀਂ ਹੁੰਦੇ 12 ਸਾਲ ਫਿਰ ਉਹ ਕਰਦਾ ਰਿਹਾ ਸਿਰ ਦੇ ਉੱਤੇ ਸਾਧ ਸਿੰਘ ਬਾਲਾਂ ਦੀਆਂ ਗੁਲਝਾਂ ਪੈ ਗਈਆਂ ਜੜਾਮਾਂ ਵਾਂਗੂ ਬਣ ਗਏ ਤੇ ਮਾਂ ਨੇ ਪੁੱਛਿਆ ਫਰੀਦਾ ਕਾਮਯਾਬੀ ਮਿਲੀ ਕਹਿੰਦਾ ਮਾਂ ਨਹੀਂ ਮਿਲੀ ਕਹਿੰਦੇ ਖਾਂਦਾ ਕਿੱਥੋਂ ਰਿਹਾ ਕਹਿੰਦਾ ਦਰਖਤਾਂ ਦੇ ਪੱਤੇ ਜਾਂ ਫਲ ਫੁੱਲ ਕਹਿੰਦੇ ਅੱਛਾ ਕਹਿੰਦੀ ਲਿਆ ਤੇਰੇ ਕੇਸ ਸਹੀ ਕਰ ਦਵਾਂ ਉਲਝਾਂ ਪਈਆਂ ਗੁਲਝਾਂ ਪਈਆਂ ਹੋਈਆਂ ਉਹ ਜਾਣ ਬੁੱਝ ਕੇ ਮਾਂ ਨੇ ਨਾ ਐਂ ਬਾਲ ਚੁਟਕੀ ਭਰ ਕੇ ਮਾਰਿਆ ਝੂਠਾ ਪੱਟੇ ਗਏ ਚੀਕ ਮਾਰੀ ਫਰੀਦ ਨੇ ਮਾਂ ਮੇਰੇ ਬਾਲ ਪੁੱਟ ਦਿੱਤੇ ਕਹਿੰਦੇ ਕੀ ਹੋਇਆ ਕਹਿੰਦਾ ਮਾਂ ਮੇਰੇ ਬਾਲ ਕਹਿੰਦੇ ਹੋਇਆ ਕੀ ਕਹਿੰਦਾ ਮੈਨੂੰ ਦਰਦ ਹੋਈ ਕਹਿੰਦਾ ਜਿਹਨਾਂ ਦਰਖਤਾਂ ਦੇ ਪੱਤੇ ਬਰੂਸ ਕੇ ਖਾਂਦੇ ਰਹੇ ਉਹਨਾਂ ਦੇ ਕੋਈ ਦਰਦ ਨਹੀਂ ਹੋਇਆ ਕਾਮਯਾਬੀ ਕਿੱਥੇ ਮਿਲੂਗੀ ਤੈਨੂੰ ਕਹਿੰਦਾ ਅੱਛਾ ਮਾਂ ਸਮਝ ਆ ਗਈ ਗੱਲ ਫਿਰ ਅਵਸਥਾ ਇਹੋ ਜਿਹੀ 12 ਸਾਲ ਇਹਨੇ ਕਾਠ ਦੀ ਰੋਟੀ ਬਣਾ ਕੇ ਨਾ ਇਹਦਾ ਹੁਣ ਖੰਡਨ ਕਰਦੇ ਨੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਪੜਾਕੂ ਪੈਦਾ ਹੋ ਗਏ ਉਹ ਕਹਿੰਦੇ ਇਹ ਤਾਂ ਰੋਟੀ ਵੀ ਕਾਠ ਦੀ ਉਸੇ ਤਰ੍ਹਾਂ ਉਹਦੇ ਅਸਥਾਨ ਤੇ ਸਾਂਭੀ ਬੈਠੇ ਨੇ ਉਹਦੇ ਪ੍ਰੇਮੀ ਜਿਹੜੀ ਪੇਟ ਨੂੰ ਬੰਨ ਕੇ ਰੱਖੀ ਸੀ ਉਹਨੇ ਰੋਟੀ ਵਰਗੀ ਕਾਠ ਦਾ ਨਾ ਬਣਾ ਕੇ ਬਣਤਰ ਪੇਟ ਨੂੰ ਮੰਨ ਲਈ ਕਹਿੰਦਾ ਬਸ ਇਹੀ ਤੇਰੀ ਰੋਟੀ ਆ ਹੁਣ ਖਾਧੀ ਨਹੀਂ। ਅਸਲ ਦੇ ਵਿੱਚ ਜਿਹੜੇ ਲੋਕ ਸਾਇੰਸ ਤੇ ਵਿਸ਼ਵਾਸ ਰੱਖਦੇ ਆ, ਸਿਹਤ ਵਿਗਿਆਨ ਤੇ ਰੱਖਦੇ ਆ, ਉਹਨਾਂ ਨੇ ਅੰਕੜੇ ਕੱਢੇ ਹੋਏ ਨੇ ਵੀ ਜੇ ਰੋਟੀ ਨਾ ਖਾਵੇ ਕਿੰਨਾ ਚਿਰ ਪ੍ਰਾਣ ਚੱਲਦੇ ਆ, ਪਾਣੀ ਨਾ ਪੀਵੇ ਕਿੰਨਾ ਚਿਰ ਬੰਦਾ ਜਿਉਂਦਾ ਰਹਿ ਸਕਦਾ, ਇੰਨੇ ਚਿਰ ਤੋਂ ਬਾਅਦ ਇਹ ਡੈਥ ਹੋ ਜਾਂਦੀ ਹੈ। ਹੁਣ ਜਿਹੜੇ ਲੋਕ ਇਸ ਦਲੀਲ ਦੇ ਮਗਰ ਪੜ੍ਹਿਆ ਲਿਖਿਆ ਯੁੱਗ ਹੈ, 99% ਕਹਿਣਗੇ ਵੀ ਇਹ ਗਿਆਨੀ ਦੀ ਗੱਲ ਸਹੀ ਹੈ, ਇਹ ਸੰਪਰਦਾ ਟਾਵੇਂ ਝੂਠ ਬੋਲਦੇ ਆ, ਇਹ ਕਿਵੇਂ ਹੋ ਸਕਦਾ। ਅੱਛਾ, ਇਹਨਾਂ ਤੋਂ ਬਚਦਿਆਂ ਹੋਇਆਂ ਸਾਡੇ ਇੱਕ ਗਿਆਨੀ ਨੇ ਹੋਰ ਅਰਥ ਕੱਢ ਮਾਰਿਆ, ਕਹਿੰਦਾ ਫਰੀਦਾ ਰੋਟੀ ਮੇਰੀ ਕਾਠ ਦੀ, ਵੀ ਲਾਵਣ ਮੇਰੀ ਹੈ ਤਾਂ ਲਾਵਣ ਮੇਰੀ ਭੁੱਖ ਨੂੰ ਇਹੀ ਲਾ ਰਹੀ ਹੈ। ਉਹ ਕਹਿੰਦਾ ਕਾਠ ਦਾ ਮਤਲਬ ਕੀ ਹੈ? ਕਾਠ ਦਾ ਮਤਲਬ ਹੈ ਵੀ ਜਿਹੜਾ ਮਿੱਸੀ ਰੋਟੀ ਹੈ ਨਾ, ਕਾਠੀ ਹੁੰਦੀ ਹੈ, ਕਹਿੰਦਾ ਕਣਕ ਦੀ ਨਰਮ ਹੁੰਦੀ ਹੈ, ਕਹਿੰਦਾ ਉਹਦੇ ਚ ਲੂਣ ਪਾਇਆ ਬਈ ਹੁੰਦਾ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਕਹਿੰਦਾ ਲੂਣ ਵਿੱਚ ਪਾਇਆ ਉਹ ਮੇਰੀ ਭੁੱਖ ਲਾਉਂਦੀ ਹੈ। ਮੈਂ ਕਿਹਾ ਫਰੀਦ ਦੀ ਮਾਂ ਬੈਠੀ ਜਿਹੜੀ ਮੋਸੀਆਂ ਰੋਟੀਆਂ ਪਕਾ ਕੇ ਦਿੰਦੀ ਸੀ, ਉਹ ਜੰਗਲ ਚ ਤਾਂ ਗਿਆ ਵਾ ਉਹ, ਤੇ ਇਹ ਇਹ ਖਿੱਚਾ ਖਿੱਚੀ ਦੇ ਅਰਥ ਬਣ ਜਾਂਦੇ। ਠੀਕ ਅਰਥ ਬਣ ਜਾਊਗਾ ਵੀ ਕਾਠ ਜਿਹੜਾ ਲੱਕੜ ਹੁੰਦੀ ਹੈ, ਲੱਕੜ ਨੂੰ ਭਾਵ ਕਿ ਪੌਦਿਆਂ ਨੂੰ ਲੱਗੇ ਹੋਏ, ਉਹ ਖਾ ਕੇ ਗੁਜ਼ਾਰਾ ਕੀਤਾ, ਕਿਸੇ ਤਰ੍ਹਾਂ ਬਣਦੀ ਹੈ ਨਾ ਅਰਥ। ਪਰ ਦੋ ਮਿਸਾਲਾਂ, ਰਾਜਸਥਾਨ ਦੇ 35 ਤੋਂ ਲੈ ਕੇ 40 ਸਾਲ ਤੱਕ ਇੱਕ ਬੀਬੀ ਨੇ ਪਾਣੀ ਦੀ ਬੂੰਦ ਨਹੀਂ ਪੀਤੀ। ਰਜਿੰਦਰ ਪ੍ਰਸਾਦ ਉਸ ਵੇਲੇ ਰਾਸ਼ਟਰਪਤੀ ਹੁੰਦਾ ਸੀ, ਸਰਕਾਰੀ ਤੌਰ ਤੇ ਉਹਦਾ ਮਾਇਨਾ ਹੋਇਆ ਸਰੀਰ ਦਾ, ਵਿਗਿਆਨੀ ਉੱਥੇ ਟੀਮ ਬੈਠੀ ਰਹੀ, ਫਿਰ ਰਿਪੋਰਟ ਕੀ ਦਿੱਤੀ ਰਾਸ਼ਟਰਪਤੀ ਨੂੰ, ਕਹਿੰਦੇ ਜੀ ਜੋ ਕੁਛ ਵੀ ਅੰਨ ਪਾਣੀ ਤੋਂ ਜੀਣ ਦੇ ਲਈ ਮਿਲਦਾ ਇਹਨੂੰ ਹਵਾ ਦੇ ਵਿੱਚੋਂ ਤੱਤ ਮਿਲਣ ਲੱਗ ਗਏ, ਇਹਨੂੰ ਕਹਿੰਦੇ ਨੇ ਪੌਣ ਆਰੀ। ਜੇ ਕਲਯੁਗ ਦੇ ਅੱਜ ਦੇ ਸਮੇਂ ਚ ਇੱਕ ਬੀਬੀ ਐਸੀ ਹੋ ਸਕਦੀ ਹੈ ਤਾਂ ਫਰੀਦ ਸਾਹਿਬ ਨਹੀਂ ਪੌਣ ਆਹਾਰੀ ਹੋ ਸਕਦੇ ਵੀ 12 ਸਾਲ ਉਹਨੇ ਪੌਣ ਆਹਾਰੀ ਹੋ ਕੇ ਕੱਟੇ ਹੋਣ, ਕਿੱਡੀ ਕਿਸਤਾਂ ਦੀ ਗੱਲ ਹੈ। ਤੇ ਫਿਰ ਉਧਰ ਸੌਥ ਵਾਲੇ ਪਾਸੇ ਅੱਜ ਵੀ ਇੱਕ ਬੰਦਾ ਜੀਵਿਤ ਹੈ ਜਿਹਨੂੰ ਮੇਰਾ ਖਿਆਲ ਹੈ ਹੁਣ ਤਾਂ ਖਾਨੀ 60 ਸਾਲ ਤੋਂ ਵੀ ਉੱਪਰ ਹੋ ਗਏ, ਵਿਗਿਆਨੀ ਫੇਲ ਕਰਤੇ ਪੂਰੇ ਦੁਨੀਆਂ ਦੇ, ਉਹਨੂੰ ਇੰਨਾ ਲੰਮਾ ਸਮਾਂ ਹੋ ਗਿਆ ਖਾਧਾ ਪੀਤਾ ਨਹੀਂ ਹੈ, ਅਰ ਕੈਮਰੇ ਲਾ ਕੇ ਦੇਖ ਲਿਆ, ਉੱਥੇ ਚੈੱਕ ਕਰਕੇ ਦੇਖ ਲਿਆ, ਅੱਜ ਬੰਦਾ ਜਿਉਂਦਾ ਹੈ ਉਹ, ਤੇ ਫਿਰ ਭਾਈ ਫਰੀਦ ਸਾਹਿਬ 12 ਸਾਲ ਕਿਉਂ ਨਹੀਂ ਜਿਉਂਦੇ ਰਹਿ ਸਕਦੇ ਬਿਨਾਂ ਖਾਧੇ ਪੀਤੇ? ਪਰਮਾਤਮਾ ਪ੍ਰਭ ਭਾਵ ਹੈ, ਬਿਨ ਸਾਸ ਤੇ ਰੱਖ ਹੈ। ਆ ਸਮੁੰਦਰ ਦੇ ਜਿਕ ਭਾਈ ਇਹ ਕਿੰਨਾ ਚਿਰ ਰਹਿ ਗਿਆ, ਕਿੰਨੇ ਮਹੀਨੇ ਉੱਥੇ ਫਿਰਦਾ ਰਿਹਾ, ਉੱਥੇ ਮਿਲਿਆ ਹੀ ਕੁਛ ਨਹੀਂ, ਉਹ ਜਿਉਂਦਾ। ਇਹ ਵਾਹਿਗੁਰੂ ਦੇ ਰੱਖਣ ਤੇ ਆ, ਜਿਹੜਾ ਫਿਰ ਬੰਦਗੀ ਕਰਨ ਲੱਗ ਗਿਆ ਉਹਨੂੰ ਅੰਦਰੋਂ ਹੀ ਰਸ ਆਉਣ ਲੱਗ ਗਿਆ ਤੇ ਹਵਾ ਦੇ ਵਿੱਚ ਸਾਰੇ ਤੱਤ ਮਿਲਦੇ ਆ, ਕਿਉਂਕਿ ਪ੍ਰਭੂ ਨੂੰ ਭਾ ਗਿਆ। 12 ਸਾਲ ਫਿਰ ਉਹ ਐਸਾ ਸਾਸ ਜੀ ਕਰਦਾ ਰਿਹਾ, 36 ਸਾਲ ਦੀ ਤਪੱਸਿਆ ਹੋ ਗਈ। ਫਰੀਦ ਸਾਹਿਬ ਸਮਾਧੀ ਚ ਬੈਠਾ ਕਿਤੇ ਚਿੜੀਆਂ ਚੂ ਚੂ ਕਰਨ ਲੱਗ ਗਈਆਂ, ਤੇ ਜਿਵੇਂ ਨਿਆਣੇ ਰੌਲਾ ਪਾਉਣ ਲੱਗ ਜਾਂਦੇ ਆ ਤੇ ਉਹ ਚੂ ਚੂ ਕਰਦਿਆਂ, ਕਹਿੰਦਾ ਮਰ ਜਾਓ ਚਿੜੀਓ, ਕਹਿੰਦਾ ਕਿੱਥੇ ਮੈਂ ਚੂ ਚੂ ਲਾਈ ਆ, ਕਹਿੰਦਾ ਮੈਂ ਰੱਬ ਦੀ ਬੰਦਗੀ ਕਰਦਾ, ਸਾਰੀਆਂ ਚਿੜੀਆਂ ਸੁੰਨ ਹੋ ਗਈਆਂ, ਮਰ ਗਈਆਂ ਸਾਰੀਆਂ। ਕਹਿੰਦਾ ਓਹੋ ਪਾਪ ਹੋ ਗਿਆ, ਮੈਂ ਬੰਦਗੀ ਕਰਨ ਵਾਲਾ, ਮੈਨੂੰ ਪਾਪ ਨਹੀਂ ਸੀ ਕਰਨਾ ਚਾਹੀਦਾ, ਪਰ ਚਲੋ ਇੱਕ ਗੱਲ ਦੀ ਤਾਂ ਖੁਸ਼ੀ ਹੈ, ਹੁਣ ਮਾਂ ਨੂੰ ਦੱਸਣ ਜੋਗਾ ਤਾਂ ਹੋ ਗਿਆ ਵੀ ਮੈਂ ਕੁਛ ਨਾ ਕੁਛ ਤਾਂ ਮਿਲ ਗਿਆ ਨਾ, ਸ਼ਕਤੀ ਹੋ ਗਈ। ਕਹਿੰਦਾ ਚਿੜੀਓ ਜੂਪੋ, ਚਿੜੀਆਂ ਸਾਰੀਆਂ ਜਿਉਂਦੀਆਂ ਹੋ ਗਈਆਂ। ਕਹਿਣ ਲੱਗਾ ਵੀ ਹੁਣ ਮਾਂ ਨੂੰ ਦੱਸੂੰਗਾ, ਤੇਰੀ ਘਾਲਣਾ ਤੇ ਮੇਰੀ ਘਾਲਣਾ ਥਾਂ ਪੈ ਗਈ। ਤੁਰ ਪਿਆ, ਘਰ ਨੂੰ ਆਉਂਦਾ, ਰਸਤੇ ਦੇ ਸਾਸ ਜੇਠ ਹਾੜ ਦਾ ਮਹੀਨਾ, ਗਰੀਫ ਰੁੱਤ ਹੈ, ਇਹਦੇ ਚ ਪਿਆਸ ਲੱਗੀ ਬਹੁਤ ਜ਼ਿਆਦਾ, ਤਾਂ ਇੱਕ ਨਗਰ ਤੇ ਬਾਹਰ ਖੂਹੀ ਦੇ ਉੱਤੇ ਬੀਬੀ ਪਾਣੀ ਭਰਦੀ ਹੈ, ਰੰਗ ਰਤੜੀ ਸੀ ਉਹਦਾ ਨਾਂ, ਉਹ ਰੱਬ ਦੇ ਰੰਗ ਚ ਰਤੀ ਹੋਈ, ਪਾਣੀ ਦਾ ਡੋਲ ਕੱਢਦੀ ਹੈ ਤੇ ਪਾਣੀ ਦਾ ਡੋਲ ਕੱਢ ਕੇ ਡੋਲੀ ਜਾਂਦੀ ਹੈ। ਫਰੀਦ ਗਿਆ ਜਾ ਕੇ, ਕਹਿੰਦਾ ਬੀਬੀ ਪਾਣੀ ਪਿਆ ਦੇ, ਕਹਿੰਦੀ ਫਕੀਰਾ ਬਹਿ ਜਾ ਪਿਆ ਦੇਣੀ, ਫੇਰ ਡੋਲ ਕੱਢਿਆ, ਫੇਰ ਡੋਲਤਾ, ਫੇਰ ਡੋਲ ਕੱਢਿਆ, ਫੇਰ ਡੋਲ। ਫਿਰ ਫਰੀਦ ਨੂੰ ਵੀ ਥੋੜਾ ਜਿਹਾ ਆ ਗਿਆ ਗੁੱਸਾ, ਕਹਿੰਦਾ ਬੀਬੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਪਾਣੀ ਪਿਆ ਦੇ, ਕਹਿੰਦੀ ਮੈਂ ਸੁਣ ਲਿਆ ਸੀ ਪਿਆ ਦੇਣੀ ਆ, ਉਹ ਧੀਰਜ ਪਾਚ ਹੈ। ਫੇਰ ਡੋਲੀ ਗਈ, ਫੇਰ ਡੋਲੀ ਗਈ। ਫਰੀਦ ਸਾਹਿਬ ਗੁੱਸੇ 'ਚ ਉੱਠ ਕੇ ਖੜਾ ਹੋ ਕੇ ਕਹਿੰਦਾ ਤੂੰ ਪਾਣੀ ਪਿਆਉਣੀ ਹੈ ਕਿ ਨਹੀਂ? ਉਹ ਡੋਲ ਹੱਥ ਛੱਡ ਕੇ ਕਹਿੰਦੀ ਗੱਲ ਸੁਣ ਲੈ ਫਕੀਰਾ, ਕਿਹਦੇ ਨਾਲ ਗੱਲ ਕਰ ਰਿਹਾ? ਮੈਂ ਇੱਕ ਪਤੀ ਵਰਤਾ ਔਰਤ ਹਾਂ, ਇਹ ਚਿੜੀਆਂ ਨਹੀਂ ਹੈਗੀਆਂ ਜਿਹੜੀਆਂ ਕਿਸੇ ਤੇਰੇ ਕਿਸੇ ਦੇ ਮਰ ਜਾਣਗੀਆਂ, ਨਾਲੇ ਤੇਰੇ ਕਿਸੇ ਦੇ ਜੀ ਪੈਣਗੀਆਂ, ਇਹ ਪਤੀ ਵਰਤਾ ਜਿਹਦੇ ਨਾਲ ਗੱਲ ਕਰਦੀਆਂ, ਬਹਿ ਜਾ ਟਿੱਕੇ। ਉਹਦੀ ਤਾਂ ਪਿਆਸ ਬਿਆਨਾ ਪਾਣੀ ਪਿਆ ਬੁੱਝ ਗਈ, ਇਹ ਕੀ ਬਣ ਗਿਆ, ਇਹਨੂੰ ਕਿਵੇਂ ਪਤਾ ਲੱਗ ਗਿਆ? ਕਿਹਾ ਵੀ ਜੇ ਤਾਂ ਇਹ ਝੱਲੀ ਹੁੰਦੀ ਪਾਣੀ ਡੋਲਦੀ ਹੈ, ਝੱਲਿਆਂ ਵਾਲਾ ਕੰਮ ਝੱਲਿਆਂ ਵਾਲਾ ਕਰਦੀ ਹੈ, ਪਰ ਹੈ ਅੰਤਰਜਾਮੀ, ਬੈਠਾ ਰਿਹਾ। ਚਲੋ ਜੀ ਕੁਛ ਚਲੋ ਆਪਣੀ ਕਿਰਿਆ ਕਰਦੀ ਰਹੀ। ਉਹਨੇ ਡੋਲ ਡੋਲ ਕੇ ਪਾਣੀ ਦੀ ਇਹ ਕਿਰਿਆ ਹੀ ਹੈ ਨਾ, ਸਰੀਰ ਦੁਆਰਾ ਜੋ ਕਰਤਵ ਕਰਦੇ ਹਾਂ। ਉਦੋਂ ਬਾਅਦ ਕਹਿੰਦੀ ਆਓ ਸਾਈਂ ਲੋਕਾ ਪਾਣੀ ਪੀ ਲਾ, ਕਹਿੰਦਾ ਬੀਬੀ ਪਾਣੀ ਨਹੀਂ ਲੰਘਣਾ ਹੁਣ। ਕਹਿੰਦੀ ਕਿਉਂ? ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਤੈਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਚਿੜੀਆਂ ਮਾਰ ਕੇ ਜਿਉਂਦੀਆਂ ਕੀਤੀਆਂ। ਕਹਿਣ ਲੱਗੀ ਤੈਂ ਕੀ ਲੈਣਾ ਇਸ ਗੱਲ ਤੋਂ, ਤੇਰਾ ਸੰਬੰਧ ਮੇਰੇ ਨਾਲ ਸਿਰਫ ਇਹ ਹੈ ਵੀ ਪਾਣੀ ਪਿਆਉਣ, ਤੂੰ ਇੱਕ ਪਿਆਸਾ ਮੁਸਾਫਰ ਹੈ, ਮੇਰੇ ਕੋਲ ਪਾਣੀ ਹੈ, ਤੂੰ ਪਾਣੀ ਪੀ ਤੇ ਤੁਰਦਾ ਲੱਗ, ਇਹ ਤਾਂ ਮੇਰੀ ਨਿੱਜੀ ਜ਼ਿੰਦਗੀ ਹੈ। ਕਹਿੰਦਾ ਨਹੀਂ ਬੀਬੀ, ਮੈਂ ਹੱਥ ਜੋੜ ਕੇ ਪੁੱਛਦਾ। ਕਹਿੰਦੀ ਅੱਛਾ, ਵੈਸੇ ਤਾਂ ਦੱਸਣ ਵਾਲੀ ਬਾਤ ਹੈ ਨਹੀਂ ਸੀ, ਵੀ ਬਾਤ ਇਹ ਹੈ ਵੀ ਮੈਨੂੰ ਮੇਰੇ ਪਤੀ ਦੀ ਸੇਵਾ ਕਰਨ ਤੋਂ ਖੁਦਾ ਨੇ ਸ਼ਕਤੀਆਂ ਬਖਸ਼ੀਆਂ। ਇੱਕ ਰਾਤ ਮੇਰੇ ਪਤੀ ਨੇ ਪਾਣੀ ਮੰਗਿਆ, ਥੱਕ ਕੇ ਆਇਆ ਸੀ, ਕਹਿੰਦੀ ਮੈਂ ਪਾਣੀ ਲੈ ਕੇ ਆ ਗਈ, ਇੰਨੇ ਨੂੰ ਮੇਰੇ ਪਤੀ ਦੀ ਅੱਖ ਲੱਗ ਗਈ। ਮੈਂ ਸੋਚਿਆ ਜੇ ਮੈਂ ਪਾਣੀ ਰੱਖ ਕੇ ਸੌਂ ਗਈ ਫਿਰ ਪਤੀਵਰਤਾ ਧਰਮ ਦੇ ਵਿੱਚ ਪੱਕੀ ਨਾ ਹੋਈ। ਮੈਂ ਸਾਰੀ ਰਾਤ ਪਤੀ ਦੇ ਚਰਨਾਂ 'ਚ ਪਾਣੀ ਲੈ ਕੇ ਖੜੀ ਰਹੀ। ਕਹਿੰਦੇ ਉਸ ਰਾਤ ਨੂੰ ਜਦੋਂ ਮੇਰੇ ਪਤੀ ਦੀ ਅੱਖ ਖੁੱਲ੍ਹੀ, ਕਹਿਣ ਲੱਗੇ ਓਹੋ, ਕਹਿੰਦੇ ਤੂੰ ਖੜੀ ਹੈ? ਕਹਿੰਦੀ ਜੀ ਫਿਰ ਮੈਂ ਸੇਵਕ ਦਾ ਕੰਮ ਖੜਨਾ ਹੀ ਹੁੰਦਾ, ਜੇ ਮੈਂ ਤੁਹਾਨੂੰ ਜਗਾਉਂਦੀ ਤਾਂ ਪਤੀ ਦਾ ਨਿਰਾਦਰ, ਜੇ ਪਾਣੀ ਪਿਆਏ ਬਿਨਾਂ ਸੌਂਦੀ ਤਾਂ ਪਤੀਵਰਤਾ ਧਰਮ 'ਚ ਫਰਕ ਪੈਂਦਾ। ਕਹਿੰਦਾ ਓਹੋ, ਕਹਿੰਦਾ ਵੀ ਧੰਨ ਹੈ ਤੂੰ। ਕਹਿੰਦਾ ਹੇ ਖੁਦਾ, ਮੈਂ ਤਾਂ ਜਿਹਾ ਜਿਹਾ ਹੈਗਾ ਤੈਨੂੰ ਪਤਾ ਹੀ ਹੈ, ਪਰ ਇਹ ਭਗਤਣੀ ਨੂੰ ਹੁਣ ਮਹਾਰਾਜ ਤੂੰ ਆਪਣੇ ਬਖਸ਼ਿਸ਼ ਦੇ ਖਜ਼ਾਨਿਆਂ 'ਚੋਂ ਤੂੰ ਹੀ ਦੇ, ਇਹਨੂੰ ਕੁਛ ਮੈਂ ਕੀ ਦੇਣ ਜੋਗਾ। ਕਹਿੰਦੇ ਉਸੇ ਵੇਲੇ ਖੁਦਾ ਨੇ ਮੈਨੂੰ ਸਾਰੀਆਂ ਵਰਕਤਾਂ ਬਖਸ਼ ਦਿੱਤੀਆਂ, ਉਸੇ ਬਖਸ਼ਾਂ ਦੇ ਕਾਰਨ ਆ ਪਾਣੀ ਡੋਲ ਰਹੀ ਹੈ। ਅਖੇ ਜੀ ਇਹ ਕੀ ਗੱਲ? ਕਹਿੰਦੀ ਮੇਰੇ ਭੈਣ ਦਾ ਘਰ ਇੱਥੋਂ 100 ਕੋਹਾਂ 'ਤੇ ਹੈ, ਮੇਰੇ ਭੈਣ ਦੇ ਘਰ ਨੂੰ ਭੈਣ ਭਣੋਈਆ ਹੈ ਨਹੀਂ, ਘਰ ਨੂੰ ਅੱਗ ਲੱਗ ਗਈ, ਮੈਂ ਇੱਥੋਂ ਅੱਗ ਪਾਣੀ ਪਾ ਪਾ ਕੇ ਬੁਝਾਈ ਹੈ, ਜੇ ਨਹੀਂ ਇਤਬਾਰ ਜਾ 100 ਕੋਹਾਂ 'ਤੇ ਜਾ ਕੇ ਉੱਥੇ ਦੇਖਿਆ। ਕਹਿੰਦਾ ਨਹੀਂ ਬੀਬੀ, ਤੇਰੇ ਅੰਤਰਜਾਮ ਤਾਂ ਹੁਣ ਮੈਂ ਜਾਣ ਹੀ ਗਿਆ, ਚਲੋ ਜੇ ਜਾ ਕੇ ਦੇਖ ਕੇ ਵੀ ਆਇਆ ਹੋਊਗਾ ਉਹ ਕਦੇ, ਪਰ ਨਹੀਂ। ਕਹਿੰਦਾ ਮੈਨੂੰ ਤਸੱਲੀ ਹੈ। ਕਹਿੰਦੀ ਫਿਰ ਪਾਣੀ ਪੀ ਲੈ ਹੁਣ। ਪਾਣੀ ਪੀਤਾ। ਕਹਿੰਦਾ ਬੀਬੀ ਇੱਕ ਬੇਨਤੀ ਹੈ। ਇਹ ਕੀ? ਕਹਿੰਦੇ ਵੀ ਤੂੰ ਮੇਰਾ ਗੁਰੂ ਬਣ ਜਾ, ਮੈਨੂੰ ਉਪਦੇਸ਼ ਦੇ। ਕਹਿੰਦੇ ਨਹੀਂ ਫਕੀਰਾ, ਤੇਰੀ ਤਪੱਸਿਆ ਬਹੁਤ ਹੈ, ਮੈਂ ਤੈਨੂੰ ਨਾਲੇ ਔਰਤ ਗੁਰੂ ਨਹੀਂ ਬਣਦੀ, ਸਾਡੇ ਦੇਸ਼ ਦੇ ਰਿਵਾਜ ਹੈ ਇਸ ਕਰਕੇ ਵੀ ਮੈਂ ਨਹੀਂ ਤੈਨੂੰ ਉਪਦੇਸ਼ ਦੇ ਸਕਦੀ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਬ੍ਰਹਮ ਗਿਆਨ ਜਿਨ੍ਹਾਂ ਦੇ ਕੋਲੋਂ ਕਿਸੇ ਨੇ ਪ੍ਰਾਪਤ ਕੀਤਾ, ਕੋਈ ਨਿਯਮ ਨਹੀਂ, ਪਰ ਆਮ ਕਰਕੇ ਹਿੰਦੂ ਮਤ ਵਿੱਚ ਐਸਾ, ਸਾਡੇ ਸਿੱਖ ਮਤ ਦੇ ਵਿੱਚ ਦਸੇ ਗੁਰੂ ਸਾਹਿਬਾਨ ਹੋਏ, ਗੁਰੂ ਵਿਅਕਤੀ ਕਿਸੇ ਵੀ ਪਰਿਵਾਰ ਦੇ ਮੈਂਬਰ ਬੜੇ ਬੜੇ ਸਤਿਕਾਰਯੋਗ, ਮਾਤਾ ਸੁਲੱਖਣੀ ਤੋਂ ਲੈ ਕੇ ਬੀਬੀ ਅਤੇ ਜੋ ਮਹਾਰਾਜ ਸਾਹਿਬ ਜੀ ਦੀ 5 ਸਾਲ ਵੱਡੀ ਭੈਣ ਹੈ ਨਾਨਕੀ, ਉਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿੰਨੀਆਂ ਸਤਿਕਾਰਯੋਗ ਬੀਬੀਆਂ ਹੋਈਆਂ। ਗੁਰਤਾਗਤੀ ਦੇ ਮਾਲਕ ਪੁਰਸ਼ ਜਾਤੀ ਦੇ 'ਚ ਹੁੰਦੇ ਰਹੇ, ਕੋਈ ਵਿਤਕਰਾ ਨਹੀਂ ਹੈ, ਇਹ ਰੱਬੀ ਨਿਯਮ ਗੁਰੂ ਜਾਨ। ਕਹਿਣਗੇ ਮੈਂ ਤੈਨੂੰ ਚੇਲਾ ਨਹੀਂ ਬਣਾਉਂਦੀ। ਹਾਂ ਇੱਕ ਗੱਲ ਹੈ, ਫਿਰ ਮੈਨੂੰ ਕੋਈ ਦੱਸ ਪਾ। ਕਹਿੰਦਾ ਕਾਸ਼ ਜੇ ਇਹੋ ਜਿਹਾ ਪੁਰਸ਼ ਹੋਣ ਤੋਂ ਤੇਰੇ ਵਰਗੀ ਔਰਤ ਦਾ ਜਾਮਾ ਮੇਰੇ ਕੋਲ ਹੁੰਦਾ, ਮੈਂ ਵੀ ਪਤੀ ਦੀ ਸੇਵਾ ਕਰਕੇ ਸ਼ਕਤੀਆਂ ਪ੍ਰਾਪਤ ਕਰ ਲੈਂਦਾ, ਮੇਰੇ ਮਨ ਨੂੰ ਸ਼ਾਂਤੀ ਨਹੀਂ, ਮੈਂ ਤਾਂ ਚਿੜੀਆਂ ਮਾਰ ਕੇ ਜਿਉਂਦੀਆਂ ਰੱਖਦਾ ਗਿਆ। ਉਹ ਕਹਿੰਦੀ ਹੌਕਾ ਕਿਉਂ ਲੈਣਾ, ਤੂੰ ਇਸ ਤਰ੍ਹਾਂ ਕਰ, ਜਿਹੜਾ ਗੁਰੂ ਹੁੰਦਾ ਉਹ ਵੀ ਪਤੀ ਦੀ ਨਿਆਈ ਹੁੰਦਾ, ਸ਼ੇਸ਼ਿਆ ਜਿਹੜਾ ਔਰਤ ਦੀ ਨਿਆਈ ਹੈ, ਤੂੰ ਜਾ ਮੁਰਸ਼ਦ ਧਾਰਨ ਕਰ, ਤੂੰ ਤਾਂ ਬੇਮੁਰਸ਼ਦਾ ਫਿਰਦਾ ਜੇ। ਮਾਂ ਨੇ ਉਪਦੇਸ਼ ਦਿੱਤਾ, ਤੂੰ ਤਪੱਸਿਆ ਕਰਨ ਲੱਗ ਗਿਆ। ਕਹਿੰਦਾ ਵੀ ਠੀਕ ਹੈ। ਫਿਰ ਸਾਧ ਸਿੰਘ ਜੀ ਇਹ ਚੱਲ ਪਿਆ, ਕਹਿਣ ਲੱਗਾ ਮੈਂ ਜਾਵਾਂ ਕਿੱਥੇ? ਕਹਿੰਦੀ ਇੱਕ ਰਾਜਾ ਹੈ, ਦੇਖਣ ਨੂੰ ਤਾਂ ਰਾਜਾ ਪਰ ਜਨਕ ਵਰਗਾ ਬ੍ਰਹਮ ਗਿਆਨੀ ਹੈ। ਕਹਿੰਦੀ ਉਹ ਇੱਧਰ ਹੈ, ਤੂੰ ਜਾ ਉਹਨੂੰ ਮਿਲ ਲੈ। ਉਹ ਜਦੋਂ ਪਤਾ ਕੀਤਾ ਦਰਿਆ ਤੋਂ ਪਾਰ ਸ਼ਿਕਾਰ ਖੇਡਣ ਆਇਆ ਹੋਇਆ, ਪਹਿਲਾਂ ਤਾਂ ਥੋੜੀ ਜਿਹੀ ਸ਼ੰਕਾ ਹੋ ਗਈ ਵੀ ਇਹ ਉਪਦੇਸ਼ ਦੇਊਗਾ, ਸ਼ਿਕਾਰ ਖੇਡਦਾ ਫਿਰਦਾ। ਦੂਸਰਾ ਤੁਲੇ 'ਚ ਬੈਠ ਕੇ ਜਦੋਂ ਜਾਣ ਲੱਗਿਆ, ਉਹ ਰਾਜਾ ਸੀ ਬਹੁਤ ਵੱਡਾ, ਪਰਮਾਤਮਾ ਨੂੰ ਪ੍ਰਾਪਤ ਹੋਇਆ ਵਾ ਸੀ, ਸ਼ਕਤੀਆਂ ਸੀ, ਉਹਨੇ ਇਹਦਾ ਬੇੜਾ ਰੋਕ ਦਿੱਤਾ। ਤੇ ਗਾਹਾਂ ਇਹ ਕਿਹੜਾ ਘੱਟ ਸੀ? ਕਹਿੰਦਾ ਜਿਹਨੇ ਮੇਰਾ ਬੇੜਾ ਰੋਕਿਆ ਉਹਦੇ ਸਿਰ 'ਤੇ ਸਿੰਘ ਹੋ ਜਾਣ, ਉਹਦੇ ਬੜੇ ਬੜੇ ਸਿੰਘ ਹੋ ਗਏ। ਉਹਨੇ ਕਿਹਾ ਵੀ ਉਹ ਤਾਂ ਬੜਾ ਕਰਾਮਾਤੀ ਫਕੀਰ ਹੈ ਜਿਹੜਾ ਬੇੜੇ 'ਚ। ਉਹ ਕਹਿੰਦਾ ਵੀ ਇਹ ਬੇੜਾ ਚੱਲ ਪਵੇ। ਉਹ ਕਹਿੰਦਾ ਵੀ ਜਿਹਨੇ ਮੇਰਾ ਬੇੜਾ ਰੋਕਿਆ ਸੀ ਹੁਣ ਚਲਾ ਦਿੱਤਾ। ਕਹਿੰਦਾ ਉਹਦੇ ਸਿਰ 'ਤੇ ਸਿੰਘ ਹਟ ਜਾਣ, ਉਹਦੇ ਸਿੰਘ ਹਟ ਗਏ। ਦੋਨੇ ਇਕੱਠੇ ਹੋਏ, ਉਹਨੇ ਉਹਨੂੰ ਨਮਸਕਾਰ ਕੀਤੀ, ਕਹਿੰਦਾ ਆਓ ਜੀ। ਕਹਿੰਦਾ ਮੈਂ ਗੁਰੂ ਧਾਰਨ ਕਹਿੰਦਾ। ਕਹਿੰਦਾ ਤੂੰ ਤਾਂ ਮੇਰੇ ਬਰਾਬਰ ਦੈ, ਆਪਾਂ ਤਾਂ ਦੋਨੇ ਹੀ। ਕਹਿੰਦਾ ਮੈਂ ਵੀ ਅਜੇ ਉੱਥੇ ਨਹੀਂ ਪਹੁੰਚਿਆ, ਤੂੰ ਵੀ ਨਹੀਂ ਉੱਥੇ ਪਹੁੰਚਿਆ, ਆਪਾਂ ਤਾਂ ਰਾਹ 'ਚ ਧੱਕੇ ਖਾਂਦੇ ਫਿਰਦੇ ਹਾਂ, ਤੂੰ ਕਰਾਮਾਤਾਂ ਦਿਖਾਉਣਾ, ਮੈਂ ਕਹਾਂ ਤੂੰ ਵੀ ਮਦਾਰੀ ਵਾਲਾ ਕੰਮ ਕਰਦਾ, ਮੈਂ ਵੀ ਕਰ ਰਿਹਾ, ਇਸ ਕਰਕੇ ਮੇਰੇ ਪੱਲੇ ਕੁਛ ਨਹੀਂ, ਸ਼ਕਤੀਆਂ ਹੋਏਗੀਆਂ। ਫਰੀਦ ਸਾਹਿਬ ਰਸਤੇ ਜਾਂਦੇ ਜਾਂਦੇ ਇੱਕ ਥਾਂ ਬੈਠੇ, ਦਰਿਆ ਚੜ੍ਹ ਕੇ ਆਇਆ, ਕਿਸ਼ਤੀ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਸੀ, ਕਿਸ਼ਤੀ ਡੁੱਬ ਗਈ, ਕਿਸ਼ਤੀ ਦੇ ਵਿੱਚ ਇੱਕ ਬੱਚਾ ਸੀ ਛੋਟਾ ਜਿਹਾ, ਇਕਲੌਤਾ ਬੇਟਾ ਬੀਬੀ ਦਾ, ਉਹ ਵੀ ਮਰ ਗਿਆ, ਉਹਦੀ ਲਾਸ਼ ਕਿਨਾਰੇ ਲੱਗੀ, ਲਾਸ਼ ਬੱਚੇ ਦੀ ਚੌਕੇ ਫਰੀਦ ਦੇ ਕੋਲ ਆ ਗਈ, ਕਹਿੰਦੀ ਮੇਰੇ ਪੁੱਤਰ ਨੂੰ ਜਿਉਂਦਾ ਕਰ, ਚਿੜੀਆਂ ਵੀ ਤਾਂ ਜਿਉਂਦਿਆਂ ਕਰੀਆਂ ਸੀ, ਤਾਂ ਘਰ ਇਹਨੂੰ ਜਿਉਂਦਾ। ਇਹਨੂੰ ਤਰਸ ਆਇਆ, ਕਹਿਣ ਲੱਗਿਆ ਵੀ ਚਿੜੀਆਂ ਤਾਂ ਮਰੀਆਂ ਵੀ ਮੇਰੀ ਜ਼ਬਾਨ ਨਾਲ ਸੀ ਜਿਉਂਦਿਆਂ ਕਰਤੀਆਂ, ਪਰ ਹੁਣ ਖੁਦਾ ਨੇ ਮਾਰਿਆ। ਉਹਨੇ ਖੁਦਾ ਨੂੰ ਦਰਖਾਸਤ ਕੀਤੀ, ਕਹਿੰਦੇ ਖੁਦਾ ਇਹ ਬੀਬੀ ਦਾ ਬੱਚਾ ਜਿਉਂਦਾ ਕਰ ਦੇ, ਇਹ ਬਿਲਕਦੀ ਹੈ। ਕਹਿੰਦੇ ਫਰੀਦਾ ਜਿਉਂਦਾ ਤਾਂ ਕਰ ਦਿਓ, ਤੇਰੀ ਤਪੱਸਿਆ ਜਿਹੜੀ ਪੂਰੀ ਹੋ ਗਈ, ਮੈਂ ਤੈਨੂੰ ਤੇਰਾ ਮੇਰੇ ਦਰਸ਼ਨ ਹੋਣ ਵਾਲੇ ਨਾ, ਦਰਸ਼ਨ ਨਹੀਂ ਹੋਣੇ ਫਿਰ ਦੂਰ ਹੋ ਜੂ ਕੰਮ। ਕਹਿੰਦਾ ਜੀ ਮੈਂ ਤਪੱਸਿਆ ਹੀ ਹੋਰ ਕਰ ਲੂੰਗਾ, ਪਰ ਬੀਬੀ ਦਾ ਬੱਚਾ ਜਿਉਂਦਾ ਕਰ ਦਿਓ। ਕਹਿੰਦੇ ਚੰਗਾ, ਬੱਚਾ ਜਿਉਂਦਾ ਹੋ ਗਿਆ। ਉਹ ਬੀਬੀ ਨੇ ਜਾ ਕੇ ਜਿਹੜੇ 6 ਹੋਰ ਮਰੇ ਸੀ ਕਿਸ਼ਤੀ ਚ, ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ। ਉਹ ਰੋਣ ਪਿੱਟਣ, ਕਹਿੰਦੀ ਕਾਹਨੂੰ ਰੋਣੇ, ਫਰੀਦ ਕੋਲ ਚਲੇ ਜਾਓ, ਭਗਤ ਬੈਠਾ, ਮੇਰਾ ਪੁੱਤ ਜਿਉਂਦਾ ਕਰਤਾ। ਉਹ ਲਿਆ ਲਿਆ ਕੇ 6 ਨੇ ਲਾਸ਼ਾਂ ਉੱਥੇ ਰੱਖ ਦੀਆਂ। ਕਹਿੰਦੇ ਕਰੋ ਜੀ ਜਿਉਂਦਾ, ਨਹੀਂ ਉਹ ਬੀਬੀ ਦਾ ਬੱਚਾ ਜਿਉਂਦਾ ਕੀਤਾ। ਉਹਨੇ ਕਹਿੰਦਾ ਖੁਦਾ ਵੀ ਇਹਨਾਂ ਨੂੰ ਵੀ ਜਿਉਂਦਾ ਕਰ ਦੇ। ਕਹਿੰਦਾ ਵੀ ਠੀਕ ਹੈ, ਤੇਰੀ ਤਪੱਸਿਆ ਦੇ ਨਾਲ ਹੀ ਕਰਨਾ, ਧਨ ਤੇਰਾ ਸੌਦਾ ਜਿਹੜਾ ਮਰਜ਼ੀ ਲੈ ਲੈ, ਚਾਹੇ ਦਰਸ਼ਨ ਦਾ ਸੌਦਾ ਲੈ ਲੈ, ਚਾਹੇ ਲੋਕਾਂ ਦੀ ਕਰਾਮਾਤ ਦਾ ਲੈ ਲੈ, ਪਰ ਹੁਣ ਦਰਸ਼ਨ ਨਹੀਂ ਹੋਣੇ ਛੇਤੀ। ਉਹ ਸਾਧ ਸਿੰਘ ਜੀ ਜਿਉਂਦੇ ਹੋ ਗਏ। ਇਹ ਫਿਰ ਵਿਚਾਰਾ ਉਸ ਥਾਂ ਤੇ ਸਾਧ ਸਿੰਘ ਫਿਰਦਾ ਫਿਰਾਉਂਦਾ, ਜਿਹੜਾ ਫਰੀਦ ਸਾਹਿਬ ਮੁਰਸ਼ਦ ਲੱਭਦਾ ਆਇਆ ਹੋਇਆ, ਇਹ ਪਾਕਪੱਟਣ ਸ਼ਹਿਰ ਦੇ ਵਿੱਚ ਗਿਆ। ਉੱਥੇ ਸਾਧ ਸਿੰਘ ਤਿੰਨ ਰਵਾਇਤਾਂ ਜੀ, ਅਖੇ ਪਾਕਪੱਟਣ ਸ਼ਹਿਰ ਦੇ ਹਮਜਾ ਗੌਸ ਪੀਰ ਸੀ ਇੱਕ ਤਾਂ ਐਂ ਕਹਿੰਦੇ ਹੈ, ਪਰ ਇੱਕ ਉੱਥੇ ਸਾਧ ਸਿੰਘ ਜੀ ਮਹਾਨ ਕੋਸ਼ ਵਾਲੇ ਨੇ ਤਾਂ ਜਿਹੜਾ ਲਿਖਿਆ ਹੈ ਉਹ ਇਹ ਲਿਖਿਆ ਵੀ ਉਹਦਾ ਨਾਮ ਜਿਹੜਾ ਸੀ ਇਹ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨਾਮੇ ਫਕੀਰ ਰਹਿੰਦਾ ਸੀ, ਇਹ ਮਹਾਨਕੋਸ਼ ਨੇ ਇਹ ਲਿਖਿਆ। ਤੇ ਮਹਾਂਪੁਰਖਾਂ ਨੇ ਕਥਾ 100 ਸਰਫ ਦੱਸਿਆ, ਹੋ ਸਕਦਾ ਇੱਕ ਦੇ ਤਿੰਨ ਨਾਮ ਹੋਣ, ਕੋਈ ਇਸ ਤਰ੍ਹਾਂ ਦੀ ਬਾਤ ਨਹੀਂ, ਪਰ ਆਪਾਂ ਨਾਮਾਂ ਪਿੱਛੇ ਨਹੀਂ ਜਾਣਾ। ਇਹ ਆਪਣੇ ਮੁਰਸ਼ਦ ਪਾਕਪੱਟਣ ਸ਼ਹਿਰ ਦੇ ਵਿੱਚ ਪਹੁੰਚਿਆ, 12 ਸਾਲ ਫਿਰ ਸੇਵਾ ਉਹਦੀ ਸਾਧ ਸਿੰਘ ਜੀ ਕੀਤੀ ਇਸ ਨੇ, ਤੇ ਉਹਨੂੰ ਜਿਸ ਵੇਲੇ ਮਿਲਾਪ ਹੋਇਆ ਉਸ ਵੇਲੇ ਦਾ ਸ਼ਬਦ ਹੈ ਇਹ। ਉਹਦੇ ਵਿੱਚ ਜਾ ਕੇ ਸਾਧ ਸਿੰਘ ਜੀ ਇਹ ਜਦੋਂ ਮਿਲਿਆ ਮਿਲਾਪ ਦੇ ਵੇਲੇ, ਫਿਰ ਇਹ ਉਹ ਜਿਹੜਾ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਨਾਲ ਸੰਵਾਦ ਹੋਇਆ, ਉਹਦੇ ਨਾਲ ਫਿਰ ਸ਼ਬਦ ਉਚਾਰਨ ਕੀਤਾ। ਸੁਣੋ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ਼ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਤਪ ਤਪ ਲੋਹੇ ਲੋਹੇ ਹਾਥ ਮਰੋਰ,
ਕਿਉਂ ਸਾਧ ਸਿੰਘ ਜੀ ਸੂਹੀ ਰਾਗਣੀ ਦੇ ਸ਼ੇਖ ਫਰੀਦ ਜੀ ਨੇ ਇਹ ਪਾਵਨ ਅੰਮ੍ਰਿਤ ਬਚਨ ਕਿਹਾ, ਜਿਹੜਾ ਮੰਗਲ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਇਹ ਸੂਚਨਾ ਵੀ ਉਹਨਾਂ ਨੇ ਦਿੱਤੀ ਹੈ ਵੀ ਰਾਗ ਸੂਹੀ ਹੈ ਸ਼ੇਖ ਫਰੀਦ ਦੀ ਬਾਣੀ ਹੈ। ਉੱਥੇ ਫਿਰ ਕਹਿੰਦੇ ਤਪ ਤਪ ਤਪੱਸਿਆ ਕਰ ਕਰਕੇ, ਤਪ ਤਪੱਸਿਆ ਦੁਆਰਾ ਸਰੀਰ ਨੂੰ ਤਪਾ ਤਪਾ ਕੇ, ਲੋਹ ਲੋਹ ਲੁੱਛ ਲੁੱਛ ਕੇ, ਸਰੀਰ ਨੂੰ ਭੁੱਖਾ ਪਿਆਸਾ ਰੱਖ ਕੇ, ਰੋਜੇ ਰੱਖਣ ਦੇ ਨਾਲ ਲੂਹਿਆ ਗਿਆ ਸੜ ਗਿਆ ਭਾਵ ਇਹ ਜਿਹੜਾ ਮੇਰਾ। ਤੇ ਅੱਗੇ ਬੋਲ ਦੋ ਜੀ, ਹੱਥ ਮਰੋ
ਹੱਥ ਮਰੋਰੋ,
ਸਾੜ ਸਾੜ ਕੇ ਚਤੁਸਤੇ ਅੰਤ ਕਰਨ ਦੁਆਰਾ ਅਤਿਅੰਤ ਵਿਆਕਲ ਹੋ ਕੇ, ਹੱਥ ਹੱਥਾਂ ਦਾ ਨਾਮ ਮਰੋਰੋ ਮਰੋੜਦੀ ਮਲਦੀ, ਅੱਛਾ ਪਸ਼ਚਾਤਾਪ ਕਰਦੀ ਹੈ ਮੇਰੀ ਜਿੰਦ, ਮੇਰੇ ਮਨ ਬੁੱਧ ਰੂਪੀ ਹੱਥ ਮੁਰਝਾ ਰਹੇ ਹਨ।
ਬਾਵਲ ਹੋਈ ਸੋ ਸਾਹ ਲੋਰੋ,
ਮੈਂ ਸੰਸਾਰ ਵੱਲੋਂ ਮੇਰੀ ਬਿਰਤੀ ਝੱਲੀ ਹੋ ਗਈ, ਮੇਰੀ ਬਿਰਤੀ ਝੱਲੀ ਹੋ ਕਰਕੇ ਸੌ ਪਤੀ ਪਰਮੇਸ਼ਵਰ ਨੂੰ ਲੋਰੋ ਚਾਹੁੰਦੀ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਉਸ ਵੇਲੇ ਫਿਰ ਜਿਹੜੀ ਪਿੱਛੇ ਸਾਖੀ ਸੁਣੀ ਹੈ ਉਹ ਫਰੀਦ ਸਾਹਿਬ ਦੇ ਗੱਲ ਯਾਦ ਆ ਗਈ ਕਿ ਖੁਦਾ ਦੇ ਦਰਸ਼ਨ ਮੈਨੂੰ ਕਿਉਂ ਨਾ ਹੋਏ। ਕਹਿੰਦੇ ਉਹ ਕਹਿੰਦੇ ਖੁਦਾ ਤੇਰਾ ਤਾਂ ਦੋਸ਼ ਨਹੀਂ ਹੈ ਇਹਦੇ ਚ, ਮੇਰਾ ਹੀ ਕਸੂਰ ਹੈ।
ਤੈ ਸਹਿ ਮਨ ਮਹਿ ਕੀਆ ਰੋਸ,
ਇਹ ਮੇਰੇ ਸਹਿ ਖਸਮ ਮਾਲਕ ਤੇਰਾ ਭਾਣਾ ਨਾ ਮੈਂ ਮੰਨਿਆ, ਤੇ ਤੇਰਾ ਭਾਣਾ ਨਾ ਮੰਨਣ ਕਰਕੇ ਤੈਂ ਤੂੰ ਆਪਣੇ ਮਨ ਹਿਰਦੇ ਵਿੱਚ ਰੋਸ ਕੀਤਾ, ਮੇਰੇ ਤੇ ਗੁੱਸਾ ਕਰ ਲਿਆ, ਇਸ ਕਰਕੇ ਤਾਂਹੀਓ ਤੂੰ ਅਜੇ ਤੱਕ ਮੈਨੂੰ ਦਰਸ਼ਨ ਨਹੀਂ ਦਿੱਤੇ। ਨਿਮਰਤਾ ਵਿੱਚ ਆ ਕੇ ਫਿਰ ਕਥਨ ਕਰਦੇ ਹਨ,
ਮੁਝ ਆਵਗਨ ਸਹਿ ਨਾਹੀ ਦੋਸ,
ਮੇਰੇ ਸਹਿ ਖੁਦਾ ਨੂੰ ਕੋਈ ਦੋਸ਼ ਨਹੀਂ, ਦੋਸ਼ ਦੇ ਅਗਾਂਹ ਕੌਣ ਦਾ ਅਗਿਆਨੀ ਹੈ ਜਿਹੜਾ ਦੋਸ਼ ਦੇਵੇ। ਮੁਝ ਅਵਗਨ, ਮੇਰੇ ਚ ਔਗਣ ਸੀ, ਖੁਦਾ ਤੈਂ ਦਾ ਕਿਹਾ ਸੀ ਵੀ ਤੇਰੀ ਤਪੱਸਿਆ ਜਿਹੜੀ ਪੂਰੀ ਹੋ ਚੱਲੀ ਦਰਸ਼ਨ ਦੇਊਂਗਾ। ਮੈਂ ਕਿਹਾ ਸੀ ਨਹੀਂ ਇਹ ਮੁਰਦੇ ਨੂੰ ਜਿਉਂਦਾ ਕਰ ਦੋ, ਇਸ ਕਰਕੇ ਤੇਰਾ ਨਹੀਂ, ਇਹ ਤਾਂ ਮੇਰੇ ਵਿੱਚ ਔਗਣ ਆ ਗਿਆ ਜਿਹੜਾ ਮੁਰਦੇ ਜਿਉਂਦੇ ਕਰਾ ਲਏ ਤੇਰੇ ਕੋਲੋਂ, ਤੇ ਮੈਂ ਤਰਸਦਾ ਦਰਸ਼ਨਾਂ ਨੂੰ, ਬੁਢਾਪੇ ਤੱਕ ਤਰਸਦਾ ਰਿਹਾ ਸੀ। ਤੇ ਇਸ ਕਰਕੇ ਸਾਧ ਸਿੰਘ ਜੀ ਕਹਿਣ ਲੱਗੇ, ਹੇ ਪਰਮੇਸ਼ਰ ਖੁਦਾ,
ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ।
ਇਹ ਸਾਹਿਬ ਮਾਲਕ ਪਰਮੇਸ਼ਰ, ਮੈਂ ਤੇਰੀ ਪ੍ਰਾਪਤੀ ਦੀ ਸਾਰ ਖਬਰ ਨਾ ਜਾਣੀ, ਜਾਣਨਾ ਨਾ ਕੀਤੀ ਕਿ ਤੂੰ ਕਿਵੇਂ, ਤੂੰ ਤਾਂ ਭਾਣਾ ਮੰਨਣ ਵਾਲਿਆਂ ਤੇ ਪ੍ਰਸੰਨ ਹੁੰਦਾ। ਇਸ ਕਰਕੇ ਫਿਰ ਹੁਣ ਮੈਨੂੰ ਇਹ ਬੜਾ ਪਛਤਾਵਾ ਹੈ,
ਜੋਬਨ ਖੋਏ ਪਾਛੈ ਪਛਤਾਨੀ।
ਮੈਂ ਆਪਣਾ ਜੋਬਨ ਜਵਾਨੀ ਦੀ ਅਵਸਥਾ ਪੱਤੇ ਖਾ ਖਾ ਕੇ ਭੁੱਖੇ ਰਹਿ ਰਹਿ ਕੇ ਗੁਆ ਲਈ, ਮੈਂ ਆਪਣੀ ਸ਼ੌਕ ਅਵਸਥਾ ਰੂਪੀ ਜਵਾਨੀ ਆਸਰੀ ਸੰਪਦਾ ਚ ਵਿਅਰਥ ਗੁਆ ਲਈ, ਹੁਣ ਪਾਛੇ ਪਿੱਛੋਂ ਮੈਨੂੰ ਪਛਤਾਤਾਪ ਹੋ ਰਿਹਾ ਹੈ, ਜਦੋਂ ਸਮਾਂ ਲੰਘਿਆ ਮੈਂ ਪਛਤਾ ਰਹੀ ਹੈ ਮੇਰੀ ਜਿੰਦ
ਰਹਾਉ
ਤੇ ਅਸਥਾਈ ਦੇ ਕੇ ਕਹਿੰਦੇ। ਇਸ ਪ੍ਰਕਾਰ ਭਗਤ ਜੀ ਬੈਰਾਗ ਦੇ ਬਚਨ ਕਰਦੇ ਹੋਏ ਜਦੋਂ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਕੋਲ ਪਹੁੰਚੇ, ਫਰੀਦ ਜੀ ਦੇ ਭੁੱਖੇ ਰਹਿਣ ਕਰਕੇ ਕਰੜੀ ਤਪੱਸਿਆ ਕਰਕੇ ਰੰਗ ਕਾਲਾ ਹੋਇਆ ਸੀ, ਬਹੁਤੀਆਂ ਧੁੱਪਾਂ ਚੱਲੀਆਂ, ਇਹਦੇ ਮੁਰਸ਼ਦ ਨੇ ਦੇਖ ਕੇ, ਜਿਹਨੂੰ ਮੁਰਸ਼ਦ ਧਾਰਨ ਕੀਤਾ ਹੈ, ਇਹਦੇ ਵੱਲ ਸੋਚ ਕੇ ਕਿਹਾ ਵੀ ਹੈ ਤਾਂ ਅੱਲਾ ਦੀ ਪ੍ਰਾਪਤੀ ਵਾਲਾ ਹੀ, ਤਪੱਸਿਆ ਤਾਂ ਬਹੁਤ ਕੀਤੀ ਹੈ, ਅਧਿਕਾਰੀ ਪੁਰਸ਼ ਹੈ, ਪਰ ਅਜੇ ਇਸ ਨੂੰ ਅੱਲਾ ਦੀ ਪ੍ਰਾਪਤੀ ਨਹੀਂ ਹੋਈ। ਤੇ ਉਸ ਵੇਲੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੇ ਇੱਕ ਅਲੰਕਾਰ ਵਰਤਿਆ, ਉਹਨੂੰ ਸਾਧ ਸਿੰਘ ਜੀ ਅਨੁਕਤੀ ਅਲੰਕਾਰ ਕਹਿੰਦੇ ਹੈ। ਅਨੁਕਤੀ ਅਲੰਕਾਰ ਦੁਆਰਾ ਯਾਨੀ ਕੋਲ ਦਾ ਬਹਾਨਾ ਬਣਾ ਲਿਆ, ਸੰਬੋਧਨ ਕਰਦੇ ਹੋ ਫਰੀਦ ਸਾਹਿਬ ਨੂੰ, ਸੁਣਾਇਆ ਫਰੀਦ ਨੂੰ, ਤੇ ਫਰੀਦ ਫਿਰ ਉਸ ਵਾਰਤਾ ਨੂੰ ਆਪਣੀ ਬਾਣੀ ਚ ਲਿਖਦੇ ਨੇ ਅੱਗੇ ਪੰਕਤੀ ਚ। ਅਨੁਕਤੀ ਅਲੰਕਾਰ ਕੀ ਹੁੰਦਾ? ਤੇ ਸਾਧ ਸਿੰਘ ਜੀ ਕਿਸੇ ਦੁਆਰਾ ਕਿਸੇ ਹੋਰ ਨੂੰ ਸੁਣਾਉਣਾ, ਜਿਵੇਂ ਆਮ ਸਾਡੇ ਮੁਹਾਵਰਾ ਹੈ ਵੀ ਧੀਏ ਸੁਣ ਨੂਹੇ ਕੰਨ ਕਰ, ਮਤਲਬ ਕਹਿਣਾ ਤਾਂ ਨੂੰਹ ਨੂੰ ਲੇਕਿਨ ਧੀ ਨੂੰ ਬਹਾਨਾ ਬਣਾ ਲੈਣਾ। ਜਾਂ ਫਿਰ ਜਿਵੇਂ ਸਾਡੇ ਆਮ ਇਹ ਪਿੰਡਾਂ ਦੇ ਵਿੱਚ ਸੀ, ਆਮ ਦੇਖਦੇ ਰਹੇ ਹਾਂ ਵੀ ਕਿਸੇ ਬੰਦੇ ਦੀ ਨਜ਼ਰ ਕਿਸੇ ਬੀਬੀ ਦੇ ਉੱਤੇ ਮਾੜੀ ਨਜ਼ਰ ਨਾਲ ਦੇਖਣ ਲੱਗ ਗਿਆ, ਉੱਥੇ ਕੋਲ ਕੁੱਤਾ ਖੜਾ ਹੈ, ਉਹ ਬੀਬੀ ਭੂਖਣਾ ਚੱਕ ਕੇ ਕਹਿੰਦੀ ਹੈ, ਕਹਿੰਦੀ ਗਟੋਲਿਆਂ ਨਾਲ ਕਹਿੰਦੇ ਐਡੇ ਐਡੀਆਂ ਅੱਖਾਂ ਕੱਢ ਕੇ ਦੇਖੀ ਜਾਂਦੇ ਕੁੱਤੇ ਨੂੰ, ਕਹਿੰਦੀ ਹੈ, ਕਹਿੰਦੀ ਭੂਗਨਾ ਮਾਰ ਕੇ ਲੱਤਾਂ ਤੋੜ ਦੂੰ ਜਲਗੇ ਦੀਆਂ। ਉਹ ਹੁਣ ਕੁੱਤੇ ਨੂੰ ਪਤਾ ਹੈ, ਉਹ ਤਾਂ ਕਿਹਾ ਉਹਨੂੰ ਹੈ, ਜਿਹਨੂੰ ਕਿਹਾ ਉਹ ਵੀ ਸਮਝ ਗਿਆ ਵੀ ਮੇਰੇ ਦੇਖਣ ਤੇ ਇਤਰਾਜ਼ ਕੀਤਾ। ਇਹ ਬੀਬੀਆਂ ਨੂੰ ਪਤਾ ਨਹੀਂ ਵੀ ਕੀ ਹੈ, ਇਹ ਅਨੁਕਤੀ ਅਲੰਕਾਰ ਹੈ, ਜਾਣੀ ਕਿਸੇ ਦੁਆਰਾ ਕਿਸੇ ਨੂੰ ਕਹਿਣਾ। ਹੁਣ ਇੱਥੇ ਸਾਸੀ ਕੋਲ ਦੁਆਰਾ ਫਰੀਦ ਨੂੰ ਕਹਿਣ ਲੱਗਿਆ, ਉਹ ਫਰੀਦ ਨੇ ਆਪਣੀ ਬਾਣੀ ਵਿੱਚ ਲਿਖ ਦਿੱਤਾ ਹੈ, ਕਾਲੀ ਕੋਇਲ,
ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
ਕੋਲ ਬੈਠੀ ਸੀ ਇੱਕ, ਉਹ ਕੋਲ ਕਰੀ ਮੂੰਹ ਕਰਕੇ ਕਹਿੰਦਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਹੇ ਕੋਲ ਤੂੰ ਕਾਲੀ ਕਿਉਂ ਹੋ ਗਈ, ਕੀ ਹੋ ਗਿਆ ਤੈਨੂੰ, ਤੇਰਾ ਰੰਗ ਕਾਲਾ ਕਿਉਂ ਹੋ ਗਿਆ। ਤੇ ਭਾਵ ਕਿ ਕਾਲੇ ਰੰਗ ਦੇ ਪੁਰਸ਼ਾਬ, ਉਹ ਤਾਂ ਪੁੱਛਦਾ ਫਰੀਦ ਨੂੰ ਰਹੇ ਨੇ ਵੀ ਤੇਰੇ ਕਿਹੜੇ ਗੁਣਾਂ ਕਰਕੇ ਕਾਲਾ ਹੋ ਗਿਆ ਤੂੰ, ਮਤਲਬ ਇਹ ਸੀ ਜਾਂ ਸਿੱਧੇ ਇਹਨੂੰ ਪੁੱਛ ਲਿਆ, ਕੀ ਪਤਾ ਫਕੀਰ ਕ੍ਰੋਧੀ ਨਾ ਹੋਵੇ, ਤੈਂ ਕੀ ਲੈਣਾ ਇਹਨੂੰ, ਕਾਹਨੂੰ ਛੇੜਨਾ, ਹਾਲੇ ਸੁਭਾਅ ਨਹੀਂ ਦੇਖਿਆ ਕਿਹਾ ਜਾ। ਤਾਂ ਫਰੀਦ ਸਾਹਿਬ ਨੇ ਸਮਝ ਲਿਆ ਵੀ ਕੋਇਲ ਨੂੰ ਕੀ ਕਹਿਣਾ ਵੀ ਕਹਿ ਤਾਂ ਮੈਨੂੰ ਰਿਹਾ ਹੈ, ਜਿਵੇਂ ਉਹ ਬੰਦਾ ਸਮਝ ਲੈਂਦਾ ਵੀ ਭੂਗਣਾ ਮੇਰੇ ਵਾਸਤੇ ਚੱਕਿਆ ਹੈ। ਫਰੀਦ ਸਾਹਿਬ ਜੀ ਕਹਿਣ ਲੱਗੇ, ਫਕੀਰ ਸਾਈਂ ਇਹ ਤੈਨੂੰ ਵੀ ਪਤਾ ਵੀ ਕੋਲ ਜੰਮਦੀ ਉਕਾਲੀ ਹੁੰਦੀ ਹੈ, ਇਹ ਮੈਨੂੰ ਵੀ ਪਤਾ ਹੈ, ਤੂੰ ਕੋਲ ਦੁਆਰਾ ਕਾਹਨੂੰ, ਕੋਲ ਨੂੰ ਕਾਹਨੂੰ ਬਹਾਨਾ ਬਣਾਇਆ ਮੇਰੇ ਨਾਲ ਸਿੱਧੀ ਗੱਲ ਕਰ ਰਿਹਾ, ਤੂੰ ਮੈਨੂੰ ਕਹਿ ਰਿਹਾ। ਕਹਿੰਦਾ ਹਾਂ ਵੀ ਗੱਲ ਤਾਂ ਤੇਰੀ ਹੋਈ ਹੈ। ਕਹਿੰਦੇ ਲਿਆ ਫਿਰ ਉੱਤਰ ਕੋਲ ਨੇ ਥੋੜੀ ਦੇਣਾ, ਮੈਂ ਦਿੰਦਾ ਇਹਦਾ ਉੱਤਰ। ਅਖੇ ਕੀ ਉੱਤਰ ਹੈ, ਅੱਗੇ ਉੱਤਰ ਦਿੰਦੇ ਨੇ,
ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ।
ਹੇ ਸਖੀ, ਕਹਿੰਦੇ ਆਪਣੇ ਪ੍ਰੀਤਮ ਪਿਆਰੇ ਅੱਲਾ ਦੇ ਵਿਛੋੜੇ ਦੇ ਵਿੱਚ, ਮੇਰਾ ਪ੍ਰੇਮ ਦੇ ਵਿੱਚ, ਪ੍ਰੇਮ ਨੇ ਲੂਹ ਦਿੱਤਾ ਮੈਨੂੰ, ਜਾਲੀ ਸਾੜ ਦਿੱਤਾ ਵਿਛੋੜੇ ਨੇ, ਦਰਸ਼ਨਾਂ ਦੀ ਇੱਛਾ ਕਰਕੇ ਵਿਛੜਨੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਮੈਂ ਤਪੱਸਿਆ ਕਰਦਾ ਰਿਹਾ ਲੰਮਾ ਸਮਾਂ।
ਪਿਰਹ ਬਿਹੂਨ ਕਤਹ ਸੁਖ ਪਾਏ।
ਪਤੀ ਤੋਂ ਬਿਹੂਨ ਬਿਨਾਂ ਕੋਈ ਜੀਵ ਰੂਪੀ ਇਸਤਰੀ ਕਤਹ ਕਿੱਥੋਂ, ਕਿਸ ਤਰ੍ਹਾਂ ਸੁਖ ਉਹਨੂੰ ਪਾ ਸਕਦੀ ਹੈ, ਭਾਵ ਨਹੀਂ ਪਾ ਸਕਦੀ। ਇਸੇ ਤਰ੍ਹਾਂ ਹੇ ਫਕੀਰ, ਮੈਂ ਤੜਫਦਾ ਹੋਇਆ ਤੇਰੇ ਦੁਆਰੇ ਤੇ ਆਇਆ ਹਾਂ, ਆਪ ਮੇਰੇ ਤੇ ਕਿਰਪਾ ਕਰੋ।
ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਤੇ ਜਾਂ ਜਦੋਂ ਮੁਰਸ਼ਦ ਮੇਰੇ ਉੱਪਰ ਕਿਰਪਾਲੂ ਹੋਏ ਹੋਵੇ ਤਾਂ ਤਦੋਂ ਉਹ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਸਕਦਾ। ਫਿਰ 12 ਸਾਲ ਇਹਨੇ ਆਪਣੇ ਮੁਰਸ਼ਦ ਦੀ ਸੇਵਾ ਕੀਤੀ। ਉਹ ਬਿਰਧ ਹੋਇਆ ਸੀ। ਇੱਕ ਦਿਨ ਜਿਵੇਂ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਮਾਂ ਐਸਾ ਆਇਆ ਜਦੋਂ ਕਰੜੀ ਪ੍ਰੀਖਿਆ ਹੋਈ, ਫਰੀਦ ਦੀ ਵੀ ਆਈ ਸੀ। ਇੱਕ ਦਿਨ ਝੱਖੜ ਝੁੱਲਿਆ ਅਤੇ ਬਹੁਤ ਸਾਰੀ ਬਾਰਿਸ਼ ਹੋਈ ਅਤੇ ਡੇਰੇ ਦੇ ਵਿੱਚ ਆਸ਼ਰਮ ਦੇ ਵਿੱਚ ਉਹਦੇ ਅੱਗ ਬੁੱਝ ਗਈ ਜਿਹੜਾ ਉਹਦਾ ਟਿਕਾਣਾ ਸੀ। ਉਹਨੇ ਕਿਹਾ ਉਹ ਅੰਮ੍ਰਿਤ ਵੇਲੇ ਗਰਮ ਪਾਣੀ ਕਰਕੇ ਇਸ਼ਨਾਨ ਕਰਾਉਂਦਾ ਸੀ ਮੁਰਸ਼ਦ ਦਾ, ਅੱਗ ਰਹੀ ਨਾ। ਕਹਿੰਦੇ ਫਰੀਦਾ ਵੀ ਅੱਗ ਪਾਈ, ਮੰਗ ਲਿਆ ਕਿਸੇ ਦੇ ਕੋਲ। ਉਹ ਅੱਗ ਮੰਗਣ ਗਿਆ ਬੇਸਵਾ ਦੇ ਘਰ ਦੀ ਵਜਗੇ, ਹੋਰ ਤਾਂ ਕਿਸੇ ਦੇ ਹੈ ਨਹੀਂ। ਉਹ ਕਿਹਾ ਅੱਗ ਇੱਥੇ ਹੈ। ਉਹਨੇ ਦਰਵਾਜ਼ਾ ਖੜਕਾਇਆ, ਬੇਸਵਾ ਨੇ ਦੇਖਿਆ ਵੀ ਹੈ ਤਾਂ ਫਕੀਰ ਏ, ਕਿਵੇਂ ਆ ਗਿਆ। ਕਹਿੰਦੇ ਚਲੋ ਫਕੀਰਾਂ ਦਾ ਮਨ ਵੀ ਵਿਚਲਿਤ ਹੋ ਸਕਦਾ। ਕਹਿੰਦੀ ਫਕੀਰਾ ਤੂੰ, ਕਹਿੰਦਾ ਬੀਬੀ ਅੱਗ ਚਾਹੀਦੀ ਹੈ। ਉਹ ਖਿੱਚ ਗਈ, ਉਹਨੂੰ ਵਿਸ਼ੇ ਬਿਰਤੀ ਸੀ, ਪੈਸੇ ਚਾਹੀਦੇ ਸੀ ਅਤੇ ਜਾਂ ਫਿਰ ਉਹਨੂੰ ਸਾਸ ਜੀ ਵਿਸ਼ਾ ਭੋਗਣ ਵਾਲੀ ਕਿਰਿਆ ਚਾਹੀਦੀ ਸੀ। ਉਹ ਜਦੋਂ ਉਹਨੇ ਕਿਹਾ ਮੈਨੂੰ ਅੱਗ ਹੀ ਚਾਹੀਦੀ ਹੈ। ਕਹਿੰਦੀ ਫਿਰ ਅੱਗ ਮਹਿੰਗੀ ਬਹੁਤ ਹੈ। ਕਹਿੰਦਾ ਬੀਬੀ ਮਹਿੰਗੀ ਸਸਤੀ ਕੀ ਆ, ਤੂੰ ਮੈਨੂੰ ਦੇ ਜਿਹੜਾ ਕੁਛ ਮੇਰੇ ਕੋਲ ਆ ਮੈਂ ਦੇ ਦੂੰ। ਕਹਿੰਦੀ ਦੇਂਗਾ? ਕਹਿੰਦੇ ਹਾਂ। ਕਹਿੰਦੀ ਤੇਰੀ ਇੱਕ ਅੱਖ ਦਾ ਜਿਹੜਾ ਅੰਨ ਹੈ ਨਾ, ਅੱਖ ਦਾ ਡਿੱਲ ਹੈ ਜਿਹੜਾ, ਇਹ ਕੱਢ ਕੇ ਦੇ ਦੇ, ਉਨੀ ਕੁ ਤੈਨੂੰ ਅੱਗ ਦੇ ਦੇਣੀ। ਉਹਨੇ ਸਾਸ ਨਹੀਂ, ਕਹਿੰਦਾ ਲਿਆ ਤਾਂ ਸਸਤਾ ਹੀ ਹੈ ਸੌਦਾ। ਉਹ ਚਾਕੂ ਦੇ ਨਾਲ ਬੇਕਿਰਕ ਹੋ ਕੇ ਆਪਣਾ ਅੱਖ ਦਾ ਆਨਾ ਕੱਢ ਕੇ, ਉਹ ਫਿਰ ਬੇਸਵਾ ਦਾ ਮਨ ਵੀ ਦਰਬ ਗਿਆ, ਅੱਖ ਦੇ ਉੱਤੇ ਪੱਟੀ ਬੰਨ ਲਈ। ਪੱਟੀ ਬੰਨ ਕੇ ਸਾਸ ਜੀ ਉਹ ਅੱਗ ਲਿਆ ਕੇ, ਇੱਕ ਅੱਖ ਹੈ ਦੂਜੀ ਪੀੜਾ ਵੀ ਹੋ ਰਹੀ ਹੈ, ਮੁਰਸ਼ ਦਾ ਇਸ਼ਨਾਨ ਕਰਾਇਆ ਅਤੇ ਬੰਦਗੀ 'ਚ ਬੈਠੇ। ਖੁਦਾ ਵੱਲੋਂ ਉਹਨੂੰ ਵੀ ਹੁਕਮ ਹੋ ਗਿਆ, ਪੂਰਨ ਸੀ ਫਕੀਰ। ਕਹਿੰਦੇ ਬੁਲਾਓ ਫਰੀਦ ਨੂੰ, ਜਿਵੇਂ ਗੁਰੂ ਅਮਰਦਾਸ ਨੂੰ ਬੁਲਾਇਆ, 12 ਵਾਰ ਦਿੱਤੇ ਸੀ ਗੁਰੂ ਅੰਗਦ ਦੇਵ ਜੀ ਨੇ। ਆ ਗਿਆ, ਕਹਿੰਦੇ ਫਰੀਦਾ। ਹਾਂ ਮਹਾਰਾਜ। ਕਹਿੰਦੇ ਅੱਖ 'ਤੇ ਪੱਟੀ ਬੰਨੀ ਹੈ? ਜੇ ਹੁੰਦਾ ਅੱਜ ਕੱਲ੍ਹ ਵਰਗਾ ਕਹਿੰਦਾ ਪੱਟੀ ਬੰਨੀ ਹੈ, ਤੇਰੇ ਵਾਸਤੇ ਅੱਗ ਲਿਆਇਆ ਸੀ ਤਾਂ ਪੱਟੀ ਬੰਨੀ ਆ, ਅੱਖ ਦੇਣੀ ਪਈ ਮੈਨੂੰ, ਹੰਕਾਰ ਤਾਂ ਹੈ ਨਹੀਂ ਸੀ। ਕਹਿੰਦੇ ਆਪਣੇ ਪੀਰ ਜੀ ਅੱਖ ਆਈ ਹੋਈ ਹੈ। ਆਈ ਦਾ ਮਤਲਬ ਹੈ ਬਈ ਊਂ ਤਾਂ ਕਈ ਜਗ੍ਹਾ ਤੇ ਆਈ ਜਿਹੜੀ ਹੈ ਇਸਤਰੀ ਨੂੰ ਵੀ ਕਹਿੰਦੇ, ਬੀਬੀ ਨੂੰ ਵੀ ਕਹਿੰਦੇ ਹੈ, ਆਈ ਮਾਈ ਨੂੰ ਵੀ ਕਹਿੰਦੇ ਹੈ, ਪਰ ਇਸੇ ਸਾਸ ਜੀ ਆਈ ਤੋਂ ਭਾਵ ਆਉਣਾ ਵੀ ਅੱਖ ਦੁਹਣੀ ਆਈ ਹੋਈ ਹੈ। ਕਹਿੰਦੇ ਅੱਖ ਆਈ ਹੋਈ ਹੈ। ਬਸ ਵੀ ਫਕੀਰ ਨੇ ਕਹਿੰਦਾ ਫਿਰ ਖੋਲ ਦੇ ਪੱਟੀ, ਜੇ ਆਈ ਹੋਈ ਹੈ ਆ ਗਈ ਫਿਰ ਅੱਖ। ਪੱਟੀ ਖੋਲੀ, ਕਹਿੰਦੇ ਫਰਕ ਇੰਨਾ ਹੀ ਹੈ, ਜਿਹੜੀ ਖੁਦਾ ਨੇ ਦਿੱਤੀ ਸੀ ਮੈਂ ਖੁਦਾ ਦੀ ਬਰਾਬਰੀ ਨਹੀਂ ਕਰਦਾ, ਉਹਦੇ ਨਾਲ ਥੋੜ੍ਹੀ ਜੀ ਛੋਟੀ ਦਿੱਤੀ ਹੈ। ਫਰੀਦ ਸਾਹਿਬ ਦੀ ਇੱਕ ਅੱਖ ਛੋਟੀ ਸੀ, ਇੱਕ ਵੱਡੀ ਸੀ। ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਇਹ ਬਖਸ਼ਿਆ। ਕਹਿੰਦੇ ਜਾ ਹੋਏ ਕਿਰਪਾ ਤਾਂ ਪ੍ਰਭੂ ਮੇਰਾ ਇਹ ਰੱਬ ਦੇ ਮਿਲਣ ਦੀ ਯੁਗਤੀ ਦੱਸੀ। ਫਿਰ ਕਿਤੇ ਜਾ ਕੇ ਸਾਧ ਸਿੰਘ ਜੀ ਬੁਢਾਪੇ ਦੇ ਵਿੱਚ ਫਰੀਦ ਦਾ ਹਾਲ ਕਿਹਾ ਜਿਹਾ ਹੋਇਆ ਰਿਹਾ। ਕਹਿੰਦਾ ਫਰੀਦਾ ਤਨ ਸੁੱਕਾ ਪਿੰਜਰ ਸੀ ਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ। ਫਿਰ ਉਸ ਵੇਲੇ ਸਾਧ ਸਿੰਘ ਜੀ ਆਇਆ ਤਾਂ ਕਿਤੇ ਖੁਦਾਏ ਸੀ ਇਮਤਿਹਾਨ ਲੈਣ। ਉਹ ਤਲੀਆਂ ਖੁੰਡੀਆਂ ਛਾਤੀ 'ਤੇ ਬੈਠਿਆ, ਲੰਮੇ ਪ੍ਰਸੰਗ ਨੇ ਇਹ, ਜਦ ਅੱਖਾਂ 'ਤੇ ਬੈਠਿਆ ਕਹਿੰਦਾ ਕਾਵਾਂ ਕਾਗਾ ਚੂੰਟਣਾ ਪਿੰਜਰਾ, ਵੈਸੇ ਤਾਂ ਉੱਡਰ ਜਾਹੇ ਜਿਸ ਪਿੰਜਰੇ ਮੇਰਾ ਸੌ ਵਸੈ ਮਾਸ ਨਾ ਤਿੱਦੂ ਖਾਏ। ਜਦੋਂ ਛਾਤੀ 'ਤੇ ਬੈਠਿਆ ਉਦੋਂ ਇਹ ਕਿਹਾ, ਜਦੋਂ ਤਲੀਆਂ ਕਹਿੰਦਾ ਤਲੀਆਂ ਦਾ ਮਾਸ ਖਾ ਲਿਆ ਅਤੇ ਜਿਸ ਵੇਲੇ ਅੱਖ 'ਤੇ ਬੈਠ ਗਿਆ ਨਾ, ਜਿਹੜੀ ਮੱਥੇ 'ਤੇ ਅੱਖਾਂ ਕਰੀ ਲੱਗਿਆ ਦੇਖਣ, ਫਰੀਦ ਕਿਹਾ ਉਹ ਹੋ ਤਾਂ ਭੰਨੂਗਾ ਮੇਰੀਆਂ ਅੱਖਾਂ ਹੁਣ। ਕਹਿੰਦਾ ਕਾਗਾ ਤੂੰ ਮੇਰਾ ਮਾਸ ਸਾਰਾ ਖਾ ਲਿਆ, ਕਾਗਾ ਕਰਨ ਢੋਲਿਆ, ਹੈ ਤਾਂ ਹੱਡੀਆਂ ਹੀ ਸੀ, ਕਾਗਾ ਕਰਨ ਢੋਲਿਆ ਸਗਲਾ ਖਾਇਆ ਮਾਸ, ਏ ਦੋਏ ਨੈਨਾ ਮਤ ਸੁਹੋ ਫਿਰ ਦੇਖਣ ਕੀ ਆਸ। ਉਹ ਦੇਖੀ ਕਿਤੇ ਮੇਰੀਆਂ ਅੱਖਾਂ ਨਾ ਉਹ ਭੰਨਦੀ, ਅਜੇ ਮੇਰਾ ਖੁਦਾ ਨਹੀਂ ਮਿਲਿਆ, ਮੇਰੇ ਤੋਂ ਗਲਤੀ ਹੋ ਗਈ ਸੀ, ਖਬਰ ਹੈ ਮਰਨ ਵੇਲੇ ਤੱਕ ਮਿਲੇ ਜਾਏ। ਕਹਿੰਦਾ ਸੀ ਮਿਲੂੰਗਾ, ਕਾਂ ਉੱਡ ਗਿਆ, ਜਾ ਕੇ ਬਹਿ ਗਿਆ ਉੱਪਰ ਕਿੱਕਰ ਤੇ, ਸਾਹਮਣੇ ਦਰਖਤ ਸੀ। ਓਹੋ, ਕਹਿੰਦਾ ਵੀ ਫੇਲ ਹੋ ਗਿਆ ਮੈਂ ਤਾਂ। ਫਿਰ ਕਹਿੰਦਾ ਆ ਜਾ ਕਾਗਾ, ਆ ਜਾ ਕਾਗਾ, ਆ ਜਾ, ਇਹ ਦੋਏ ਨੈਣਾ ਲੈ ਜਾ, ਉਹ ਲੈ ਜਾ ਪੀਆ ਕੇ ਪਾਸ, ਮੇਰੀਆਂ ਅੱਖਾਂ ਹੀ ਲੈ ਜਾ ਖੁਦਾ ਦੇ ਕੋਲ, ਉੱਥੇ ਹੀ ਦੇਖ ਲੂੰਗਾ ਮੈਂ ਖੁਦਾ ਨੂੰ। ਪਹਿਲਾਂ ਦਰਸ਼ ਦਿਖਾਏ ਕੇ ਫੇਰ ਖਾ ਲੈਣਾ ਮਾਸ। ਉਸ ਵੇਲੇ ਖੁਦਾ ਪ੍ਰਗਟ ਹੋ ਗਿਆ। ਕਹਿੰਦਾ ਕਾਂ ਕੂੰ ਕੋਈ ਨਹੀਂ ਸੀ, ਮੈਂ ਹੀ ਆਇਆ ਸੀ। ਕਹਿੰਦਾ ਫਿਰ ਮੈਨੂੰ ਵੀ ਪਤਾ ਲੱਗ ਗਿਆ ਸੀ ਵੀ ਇਹ ਖੁਦਾ ਦੇ ਚੋਜ ਹੈ, ਐ ਮਿਲਿਆ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾ। ਫਿਰ ਮਿਲਿਆ ਸੀ
ਵਿਦਣ ਖੂਹੀ ਮੁੰਦ ਅਕੇਲੀ,
ਸੰਸਾਰ ਰੂਪੀ ਵਿਦਣ ਦੁਖਦਾਇਕ ਖੂਹੀ ਹੈ, ਅਗਿਆਤ ਜੋਬਨ ਵਾਲੀ ਮੁੰਦ ਇਸਤਰੀ ਇਕੱਲੀ ਮੈਂ ਇਕੱਲੀ ਹਾਂ,
ਨਾ ਕੋ ਸਾਥੀ ਨਾ ਕੋ ਬੇਲੀ,
ਤੇ ਇਹਨਾਂ ਹੀ ਵੀ ਕੋਈ ਇਹਨਾਂ ਦੇ ਵਿੱਚੋਂ ਇੱਥੇ ਨਾ ਕੋਈ ਮੇਰਾ ਸਾਥੀ ਮਿੱਤਰ ਹੈ, ਨਾ ਕੋਈ ਪਰਲੋਕ ਚ ਮੇਰਾ ਮੇਲੀ ਸੱਜਣ ਹੈ। ਤੇ ਅੱਗੇ ਫਿਰ ਉੱਤਰ ਦਿੱਤਾ ਹੈ ਅੱਗੇ ਇਹਦੇ ਮੁਰਸ਼ਦ ਨੇ,
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
ਤੇ ਫਿਰ ਕਹਿੰਦੇ ਨਾ ਕੋ ਸਾਥੀ ਨਾ ਕੋ ਬੇਲੀ, ਵੀ ਨਾ ਕੋਈ ਮੇਰਾ ਸਾਥੀ ਮਿੱਤਰ ਹੈ, ਨਾ ਕੋਈ ਪਰਲੋਕ ਦਾ ਬੇਲੀ ਸੱਜਣ ਹੈ। ਅੱਗੇ ਫਿਰ ਉੱਤਰ ਦੇ ਵਿੱਚ ਫਰੀਦ ਸਾਹਿਬ ਜੀ ਉਹ ਉੱਤਰ ਨੂੰ ਲਿਖਦੇ ਜਿਹੜਾ ਉਹਦੇ ਮੁਰਸ਼ ਨੇ, ਤਾਂ ਕਹਿੰਦੇ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਹੇ ਸੇਖ ਫਰੀਦ, ਜਦੋਂ ਖੁਦਾ ਕਿਰਪਾ ਕਰਦਾ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੀ ਬਿਰਤੀ ਸਾਧ ਸੰਗ ਸ੍ਰੇਸ਼ਟ ਮਹਾਤਮਾ ਦੀ ਸੰਗਤ ਦੇ ਨਾਲ ਮੈਨੂੰ ਮੇਲ ਦਿੱਤਾ, ਇਹ ਖੁਦਾ ਦੀ ਕਿਰਪਾ ਮੈਂ ਸਮਝਦਾ ਜਿਹੜਾ ਮੈਨੂੰ ਮੁਰਸ਼ਦ ਮਿਲ ਗਿਆ ਹੈ।
ਜਾ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ।
ਜਦੋਂ ਸੰਸਾਰ ਵੱਲੋਂ ਉਲਟ ਕੇ ਦੇਖਣਾ ਕੀਤਾ ਮੇਰਾ ਅੱਲਾਹ, ਇਹਨੂੰ ਅੱਲਾਹ ਨਹੀਂ ਕਹਿਣਾ, ਅੱਲਾਹ ਅੱਲਾਹ ਪਵਿੱਤਰ ਰੂਪ ਪਾਕ ਰੂਪ ਪ੍ਰਭੂ, ਉਹ ਲੋਕ ਪਰਲੋਕ ਮੇਰਾ ਬੇਲੀ ਮਿੱਤਰ ਸਹਾਇਕ ਦਿਸਿਆ, ਉਹ ਮੈਨੂੰ ਦਿਸਣ ਲੱਗ ਪਿਆ ਹੈ।
ਵਾਟ ਹਵਾਰੀ ਖਰੀ ਉਡੀਣੀ,
ਸਾਡੀ ਫਕੀਰੀ ਦੀ ਘਾਲਣਾ ਜੋਦੜੀਆਂ ਕਰਨ ਵਾਲੀ ਬਾਟ ਪਕੜਨ ਦੀ ਖਰੀ ਬਹੁਤੀ ਹੀ ਉਡੀਣੀ, ਉਡੀਣੀ ਉਡੀਣੀ ਆਉਂਦਾ ਨਾ ਪਿੱਛੇ ਕਥਾ ਸੁਣਿਆ ਸੀ, ਉਦਾਸਤਾਈ ਦਾ ਮਤਲਬ ਹੈ, ਉਡੀਣੀ ਉਡੀਕਣ ਦਾ ਮਤਲਬ ਹੈ, ਉਦਾਸੀਨਤਾ ਵਾਲੀ ਭਾਵ ਦੁਖਦਾਇਕ ਮੇਰੀ ਅਵਸਥਾ ਹੋ ਰਹੀ ਹੈ, ਮੈਂ ਉਡੀਕ ਰਹੀ ਹਾਂ, ਮੈਂ ਉਦਾਸ ਹਾਂ।
ਖੰਨਿਓ ਤਿੱਖੀ ਬਹੁਤ ਪੀਣੀ,
ਖੰਨਿਓ ਤਿੱਖੀ ਇਹ ਜ਼ਿਆਦਾ ਔਖਾ ਪਾਠ ਹੈ ਭਾਈ, ਪੱਪੇ ਦੀ ਸਾਰੀ ਵੀ ਬੋਲਣੀ ਹੈ, ਈੜੀ ਦੀ ਬਿਹਾਰੀ ਵੀ ਬੋਲਣੀ ਹੈ, ਪੈਣੀ ਖੰਨਿਓ ਖੰਡੇ ਨਾਲੋਂ ਵੀ ਤਿੱਖੀ ਹੈ, ਬਹੁਤ ਹੀ ਬਰੀਕ ਹੈ, ਪੈਣੀ ਦਾ ਮਤਲਬ ਬਰੀਕ ਹੁੰਦਾ, ਬਹੁਤ ਹੀ ਬਰੀਕ ਹੈ।
ਉਸ ਉੱਪਰ ਹੈ ਮਾਰਗ ਮੇਰਾ,
ਉਹਦੇ ਉੱਤੇ ਮੇਰਾ ਸਾਡਾ ਮਾਰਗ ਰਸਤਾ, ਐਸੇ ਰਸਤੇ ਉੱਪਰ ਅਸਾਂ ਲੰਘਣਾ ਕੀਤਾ ਹੈ, ਫਕੀਰੀ ਦਾ ਐਸਾ ਰਸਤਾ ਹੈ।
ਸੇਖ ਫਰੀਦਾ ਪੰਥ ਸੰਭਾਰ ਸਵੇਰਾ,
ਸੇਖ ਫਰੀਦ ਜੀ ਕਹਿੰਦੇ ਨੇ ਤੈਨੂੰ ਵੀ ਮਨੁੱਖਾ ਜਨਮ ਦਾ ਸਵੇਰਾ ਚੰਗਾ ਸਮਾਂ ਪ੍ਰਾਪਤ ਹੋਇਆ, ਇਸ ਲਈ ਐਸੇ ਪੰਥ ਰਸਤੇ ਨੂੰ ਸੰਭਾਲਣਾ ਕਰ, ਜਾਂ ਪਰਮੇਸ਼ਰ ਦੀ ਭਗਤੀ ਸਹਿਤ ਗਿਆਨ ਦਾ ਮਾਰਗ ਸੰਭਾਲਣਾ ਕਰ, ਸਵੇਰਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਮੁਕਤੀ ਦੇ ਰਸਤੇ ਪਰਮੇਸ਼ਰ ਦੇ ਸਿਮਰਨ ਭਜਨ ਨੂੰ ਸੰਭਾਲਣਾ ਕਰ, ਅੰਮ੍ਰਿਤ ਵੇਲੇ ਨੂੰ ਸੰਭਾਲ, ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ। ਤੇ ਇਸ ਤਰ੍ਹਾਂ ਉਪਰਲੀ ਜਿਹੜੀ ਚਾਰ ਪੰਕਤੀਆਂ ਅਨੁਸਾਰ ਸਿੰਘ ਜੀ, ਇਹਦੇ ਵਿੱਚ ਕੁਝ ਹੋਰ ਪਦਾਰਥ ਵੀ ਰੱਖਿਆ, ਸੁਣਨਾ ਕਰੋ ਜੀ। ਵਾਟ ਹਮਾਰੀ,
ਵਾਟ ਹਮਾਰੀ ਖਰੀ ਉਡੀਣੀ,
ਤੇ ਪ੍ਰਸ਼ਨ ਹੈ ਮਹਾਰਾਜ ਮੈਂ ਕਿਸ ਪ੍ਰਕਾਰ ਸੰਭਾਲਣਾ ਕਰਾਂ, ਇਹ ਸੰਭਾਲਾਂ ਕਿਸ ਤਰ੍ਹਾਂ ਜਿਹੜਾ ਪੰਥ ਸੰਭਾਰ ਸਵੇਰਾ ਮੁਰਸ਼ਦ ਨੇ ਕਿਹਾ ਸੀ। ਉੱਤਰ, ਬਾਟ ਹਮਾਰੀ ਖਰੀ ਉਡੀ, ਸਾਡੀ ਭਾਉ ਭਗਤੀ ਦੀ ਇਹ ਜਿਹੜੀ ਪ੍ਰੇਮਾ ਭਗਤੀ ਵਾਲੀ ਬਾਟ ਦੁਨੀਆਂ ਤੋਂ ਅਤਿਅੰਤ ਹੀ ਉਦਾਸੀਨ ਰੱਖਣ ਵਾਲੀ ਹੈ, ਪਰਮੇਸ਼ਰ ਦੀ ਉਡੀਣੀ ਉਡੀਕ ਲਾਉਣ ਵਾਲੀ ਹੈ, ਇਹਦੀ ਉਡੀਕ ਹੈ। ਆਸ਼ਕਾਰਾ ਨਮ ਨਿਸਾਨੀ ਐ ਬਿਸਰ ਆਹ ਸਰ ਦੋ ਰੰਗ ਜ਼ਰ ਦੋ ਚਸ਼ਮ ਤਾਰ ਕਮ ਗੁਫਤਨੋ ਕਮ ਖੁਵਰਦਨੋ ਖੁਆਬ ਸਹਾਮ ਇੰਤਜ਼ਾਰੀ ਬੇਕਰਾਰੀ। ਇੱਕ ਮੁਸਲਮਾਨ ਫਕੀਰ ਨੇ ਆਪਣੇ ਆਪਣੇ ਸਾਸ ਜੀ ਸ਼ਿਸ਼ ਨੂੰ ਕਿਹਾ ਸੀ ਕਿ ਖੁਦਾ ਦੇ ਸੱਚੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਇਸ ਪ੍ਰਕਾਰ ਉਹ ਫਰੀਦ ਦੇ ਵਿੱਚ ਪਾਈਆਂ ਜਾਂਦੀਆਂ ਹਨ। ਤੇ ਇਉਂ ਸਹੀ ਬਾਟ ਹਮਾਰੀ ਖਰੀ ਉਡੀਣੀ, ਇਉਂ ਉਡੀਕ ਵਾਲੀ ਸਾਡੀ ਰਸਤਾ ਇਹ ਹੈ ਖੁਦਾ ਦੇ ਮਿਲਣ ਦਾ।
ਖੰਨਿਓ ਤਿੱਖੀ ਬਹੁਤ ਪੀਣੀ,
ਇਹ ਪ੍ਰੇਮਾ ਭਗਤੀ ਦੀ ਬਾਟ ਖੰਡੇ ਨਾਲੋਂ ਵੀ ਤਿੱਖੀ ਹੈ, ਮਾਣ ਮੋਹ ਮੇਰ ਤੇਰ ਤੋਂ ਇਹਦਾ ਤਿਆਗਣਾ ਪੈਂਦਾ, ਸਾਰੇ ਕਾਸ ਨੂੰ ਮੇਰ ਤੇਰ ਤਿਆਗਣੀ ਪੈਂਦੀ ਹੈ, ਬਹੁਤ ਬਰੀਕ ਹੈ, ਦੇਹ ਅਭਿਮਾਨ ਵੱਲੋਂ ਰਹਿਤ ਹੋ ਕਰਕੇ ਸੂਖਮ ਬਿਰਤੀ ਬ੍ਰਹਮਾਕਾਰ ਇਹ ਕਰਨੀ ਪੈਂਦੀ ਹੈ।
ਉਸ ਉੱਪਰ ਹੈ ਮਾਰਗ ਮੇਰਾ,
ਉਹ ਸੰਸਾਰ ਤੋਂ ਉੱਪਰ ਹੋ ਕੇ ਉਪਰਾਮ ਹੋ ਕੇ ਸਾਡਾ ਭਗਤੀ ਦੇ ਸਹਿਤ ਗਿਆਨ ਦਾ ਰਸਤਾ ਹੈ।
ਸੇਖ ਫਰੀਦਾ ਪੰਥ ਸੰਭਾਰ ਸਵੇਰਾ,
ਸੇਖ ਫਰੀਦ ਜੀ ਤੂੰ ਵੀ ਇਹ ਭਗਤੀ ਸਹਿਤ ਗਿਆਨ ਦੇ ਪੰਥ ਰਸਤੇ ਨੂੰ ਸਵੇਰਾ ਸੀਘਰ ਹੀ ਸੰਭਾਲਣਾ ਕਰ, ਇਹਦੇ ਮੁਰਸ਼ਦ ਨੇ ਕਿਹਾ ਸੀ, ਉਹ ਵੀ ਗੱਲ ਵਿੱਚ ਲਿਖ ਦਿੱਤੀ। ਇਸ ਰਸਤੇ ਨੂੰ ਸੰਭਾਲ ਕੇ ਚੱਲ ਤੇ ਆਪਣੇ ਜੀਵਨ ਨੂੰ ਸਵਾਰ ਲੈਣਾ ਕਰ।
ਸੂਹੀ ਲਲਿਤ,
ਤੇ ਇਹ ਸਾਧ ਸਿੰਘ ਜੀ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਾਕਪਟਨ ਸ਼ਹਿਰ ਦੇ ਵਿੱਚ ਗਏ ਹੈ, ਸ਼ੇਖ ਬ੍ਰਹਮ ਸੀਬ ਇਹਦਾ ਪੋਤਰਾ ਚੇਲਾ ਸੀ ਸ਼ੇਖ ਫਰੀਦ ਦਾ, ਉਹਨੇ ਆਹ ਸ਼ਬਦ ਸੁਣਾਇਆ ਸੀ। ਤੇ ਉਸ ਵੇਲੇ ਜਿਹੜਾ ਹੁਣ ਸ਼ਬਦ ਗਿਆ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਦਾ ਉੱਤਰ ਦਿੱਤਾ ਸੀ, ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਕਹਿੰਦੇ ਐਂ ਕਿਹਾ ਜੀ ਸਾਡੇ ਫਰੀਦ ਸਾਹਿਬ ਨੇ, ਤਾਂ ਗੁਰੂ ਸਾਹਿਬ ਨੇ ਕਿਹਾ
ਜਪ ਤਪ ਕਾਬੰਦ ਬੇਉੜਲਾ ਜਿਤ ਲੰਘੇ ਵਿਹਲਾ,
ਤੇ ਇਹ ਉੱਤਰ ਦਿੱਤਾ ਸੀ ਮਹਾਰਾਜ ਨੇ ਕਿ ਫਰੀਦ ਸਾਹਿਬ ਦਾ ਜੋ ਉਚਾਰਨ ਕੀਤਾ ਸੁਣੋ, ਬੇੜਾ
ਬੰਦ ਨਾ ਸਕਿਓ।
ਇਹ ਸੂਹੀ ਰਾਗਣੀ ਦੇ ਨਾਲ ਲਲਿਤ ਮਲਾਪ ਕੇ ਸਾਧ ਸਿੰਘ ਜੀ ਸ਼ਬਦ ਹੈ, ਹੇ ਜੀਵ ਤੋਂ ਜਪ ਤਪ ਗਿਆਨ ਜਾਂ ਸਰੀਰ ਨੂੰ ਵਿਕਾਰਾਂ ਵੱਲੋਂ ਰੋਕਣ ਰੂਪ ਬੇੜਾ ਬੰਨਣਾ ਸੀ, ਉਹ ਤੋਂ ਬੰਨਿਆ ਨਹੀਂ ਹੈ, ਬੰਨ ਨਹੀਂ ਸਕਿਆ ਹੈ, ਤੇ ਇਹ ਮਨੁੱਖਾ ਜਨਮ ਹੀ ਬੇੜੇ ਨੂੰ ਬੰਨਣ ਦਾ ਸਮਾਂ ਸੀ, ਤੇਰੇ ਕੋਲ ਘੜੀ ਸੀ,
ਬੰਧਨ ਕੀ ਵੇਲਾ,
ਤੇ ਤੂੰ ਕਾਮ ਕ੍ਰੋਧ ਆਦਿ ਨੂੰ ਉਹਨਾਂ ਵੱਲੋਂ ਬੰਨ ਲਾਉਣਾ ਸੀ ਆਪਣੇ ਆਪ ਨੂੰ, ਇਹ ਸਮਾਂ ਸੀ ਮਨੁੱਖਾ ਸਰੀਰ, ਪਰ ਤੂੰ ਬੰਨਿਆ ਨਹੀਂ ਹੈ, ਉਹਨਾਂ ਨੂੰ ਖੁੱਲੀ ਛੱਡ ਰੱਖਿਆ ਕਾਮ ਕ੍ਰੋਧ ਆਦਿ ਨੂੰ, ਤੇ ਜਪ ਤਪ ਦਾ ਬੇੜਾ ਬੰਨਣਾ ਸੀ, ਤੂੰ ਇਹ ਬੰਨਿਆ ਨਹੀਂ ਹੈ।
ਭਾਰ ਸਰਵਰ ਜਬ ਉਛਲੈ,
ਜਦੋਂ ਇਹ ਜਵਾਨੀ ਰੂਪੀ ਸਰੋਵਰ ਹੈ, ਸਰਵਰ ਨਾਮ ਸਰੋਵਰ ਦਾ, ਸਰੋਵਰ ਚ ਪਾਣੀ ਭਰਿਆ ਹੁੰਦਾ, ਜਵਾਨੀ ਚ ਵਿਸ਼ੇ ਵਿਕਾਰਾਂ ਦੇ ਸੰਕਲਪ ਭਰੇ ਹੁੰਦੇ ਨੇ, ਵਿਕਾਰਾਂ ਰੂਪੀ ਜਲ ਭਰ ਭਰ ਕੇ ਬਿਰਧ ਅਵਸਥਾ ਵਿਚ ਰੋਗਾਂ ਰੂਪ ਉਛਲੈ, ਫਿਰ ਉਛਾਲਾ ਮਾਰਦਾ, ਭਾਵ ਕੀ ਹੈ, ਤੇ ਜਦੋਂ ਇਹ ਸਮਾਂ ਆ ਗਿਆ ਬਿਰਧ ਅਵਸਥਾ ਦਾ, ਤਬ
ਤਬ ਤਰਨ ਦੁਹੇਲਾ,
ਉਦੋਂ ਸੰਸਾਰ ਸਮੁੰਦੋਂ ਤਰਨਾ ਦੁਹੇਲਾ ਕਠਿਨ ਹੋ ਜਾਵੇਗਾ। ਇਹ ਸਰੀਰ ਰੂਪੀ ਸਰੋਵਰ ਹੈ, ਸਰੀਰ ਰੂਪੀ ਸਰੋਵਰ ਜੋ ਬਾਲਕ ਤੇ ਕਿਸ਼ੋਰ ਅਵਸਥਾ ਅਨੇਕਾਂ ਪਦਾਰਥਾਂ ਨੂੰ ਖਾ ਕੇ ਬਲ ਭਰਿਆ ਹੁੰਦਾ, ਇਹ ਸਰੋਵਰ ਭਰਿਆ ਸਮਝ ਲੈ, ਜਿਸ ਅਵਸਥਾ ਵਿਚ ਕਾਮ ਆਦਿਕ ਵਿਕਾਰ ਸੁੱਤੇ ਪਏ ਹੁੰਦੇ ਨੇ, ਪਰ ਜਵਾਨੀ ਦੀ ਅਵਸਥਾ ਵਿਚ ਇਹ ਉਛਾਲਾ ਮਾਰਦੇ ਆ, ਫਿਰ ਬਾਲਪਨ ਦੇ ਵਿਚ ਸੁੱਤੇ ਪਏ ਹੁੰਦੇ ਨੇ, ਜਿਵੇਂ ਬੰਦਾ ਸੁੱਤਾ ਪਿਆ ਹੁੰਦਾ, ਕਾਮ ਕ੍ਰੋਧ ਹੁੰਦੇ ਵਿਚ ਹੀ ਨਾ, ਬੱਚੇ ਨੂੰ ਤੰਗ ਨਹੀਂ ਕਰਦੇ ਉਹਨਾਂ, ਜਵਾਨੀ ਦੇ ਵਿਚ ਉਛਾਲਾ ਮਾਰਦੇ ਆ, ਫਿਰ ਉਸ ਵੇਲੇ ਇਹਨਾਂ ਵਿਕਾਰਾਂ ਜਿਹੜੇ ਨੇ ਉਹਨਾਂ ਦੇ ਬਲ ਕਾਰਨ ਸੰਸਾਰ ਸਮੁੰਦਰ ਤਰਨਾ ਫਿਰ ਤੈਨੂੰ ਦੱਸਦੇ ਹਨ ਵੀ ਤਬ ਤਰਨ, ਬੋਲ ਦੋ ਜੀ,
ਤਬ ਤਰਨ ਦੁਹੇਲਾ,
ਫਿਰ ਤੈਨੂੰ ਤਰਨਾ ਬਹੁਤ ਔਖਾ ਹੋ ਜਾਏਗਾ, ਜਦੋਂ ਬੁਢੇਪਾ ਰੂਪੀ ਸਰੋਵਰ ਜੜਤਾ ਰੂਪੀ ਬੁੱਧੀ ਰੂਪ ਪਾਣੀ ਦੇ ਵਿਚ, ਬੁਢੇਪਾ ਰੂਪੀ ਦਾ ਹੋ ਗਿਆ ਸਰੋਵਰ, ਜੜਤਾ ਬਿਰਤੀ ਬੁੱਧੀ ਹੈ ਜਿਹੜੀ, ਉਹ ਸਮਝ ਲਓ ਪਾਣੀ ਭਰ ਗਿਆ ਇਹਦੇ ਵਿਚ, ਦੁੱਖ ਸਰੂਪੀ ਲਹਿਰਾਂ ਉੱਠ ਖੜੀਆਂ ਇਹਦੇ ਚ, ਦੁੱਖ ਤੇ ਸੁੱਖ ਦੀਆਂ ਲਹਿਰਾਂ ਰੂਪ ਇਹ ਉਹਦੀਆਂ ਉਛਾਲੇ ਮਾਰਨ ਲੱਗ ਪਿਆ, ਜਦੋਂ ਸੰਸਾਰ ਰੂਪੀ ਸਰੋਵਰ ਚ ਤੇਰੀ ਬਿਰਤੀ ਬਾਸ਼ਨਾ ਰੂਪੀ ਜਲ ਨਾਲ ਭਰ ਗਈ, ਤਾਂ ਫਿਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਦੀਆਂ ਲਹਿਰਾਂ ਇਹਦੇ ਵਿੱਚ ਉਛਾਲੇ ਮਾਰਨ ਲੱਗ ਜਾਂਦੀਆਂ ਹਨ, ਤਾਂ ਫਿਰ ਸੰਸਾਰ ਤੇ ਬਹਿ ਤਰਨੀ ਨਦੀ ਨੂੰ ਤਰਨਾ ਬੜਾ ਕਠਿਨ ਹੋ ਜਾਵੇਗਾ।
ਹੱਥ ਨਾ ਲਾਏ ਕੁਸੁੰਬੜ,
ਤੇ ਫਰੀਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੱਥ ਨਾ ਲਾਏ ਕੁਸੁੰਬੜ, ਇਹ ਵਿਸ਼ਿਆਂ ਵਿਕਾਰਾਂ ਰੂਪ ਕੁਸੁੰਬੜ ਹੈ, ਇਹ ਲਹਿੰਦੇ ਦੀ ਬੋਲੀ ਦੇ ਵਿਚ ਉਹ ਅੱਗ ਨੂੰ ਕੁਸੁੰਬੜਾ ਕਹਿੰਦੇ ਹੈ, ਆਪਾਂ ਅੱਗ ਕਹਿੰਦੇ ਉਹ ਕੁਸੁੰਬੜਾ ਕਹਿੰਦੇ ਹੈ, ਇਹਦੇ ਦੋ ਅਰਥ ਨੇ, ਕੁਸੁੰਬਾ ਇੱਕ ਬੂਟੀ ਵੀ ਹੁੰਦੀ ਹੈ, ਉਹ ਬਾਅਦ ਚ ਆਏਗੀ ਗੱਲ, ਤੇ ਅੱਗ ਨੂੰ ਜੇ ਬੱਚਾ ਅੱਗ ਦੇ ਨੇੜੇ ਲੱਗੇ ਉਹਨੂੰ ਕਹਿੰਦੇ ਬੱਚਿਆਂ ਹੱਥ ਨਾ ਲਾਈ ਤੇਰਾ ਹੱਥ ਸੜ ਜੂਗਾ, ਕਹਿੰਦੇ ਹੱਥ ਨਾ ਲਾਏ ਉਸ ਕੁਸੁੰਬੜਾ ਜਲ ਜਾਸੀ ਢੋਲਾ, ਬੋਲੋ ਜੀ ਸਾਰੀ ਪੂਰੀ,
ਜਲ ਜਾਸੀ ਢੋਲਾ
ਢੋਲਾ, ਹੇ ਪਿਆਰੇ ਇਹਨਾਂ ਵਿਸ਼ੇ ਵਿਕਾਰਾਂ ਰੂਪੀ ਕੁਸੁੰਬੜੇ ਅੱਗ ਨੂੰ ਹੱਥ ਨਾ ਲਾਏ, ਨਾ ਲਾਵੀ ਨਹੀਂ ਤਾਂ ਸੜ ਜਾਸੀ ਸੜ ਜਾਵੇਂਗਾ, ਮਨ ਦਾ ਸੰਕਲਪ ਰੂਪੀ ਹੱਥ ਨਾ ਲਾਵੀ, ਨਹੀਂ ਤਾਂ ਗਰਭ ਦੇ ਅੰਦਰ ਜਠਨਾ ਅਗਨੀ ਦੇ ਸੜਦਾ ਰਹੇਗਾ, ਬਾਰ ਬਾਰ ਜੂਨਾਂ ਵਿੱਚ ਆਉਂਦਾ ਜਾਂਦਾ ਰਹੇਗਾ, ਇਸ ਕਰਕੇ ਇਹ ਸਾਰਾ ਸਭ ਕੁਛ ਇਹ ਸਿਲਸਿਲਾ ਝੂਠਾ ਹੈ, ਹੱਥ ਨਾ ਲਾਏ ਕੁਸੁੰਬੜੇ ਜਲ ਜਾਸੀ ਢੋਲਾ, ਤੇ ਜੋ ਕੁਸੁੰਬੇ ਦਾ ਇੱਕ ਪੌਦਾ ਹੁੰਦਾ ਹੈ, ਤੇ ਇਹਨੂੰ ਸਾਧ ਸਿੰਘ ਜੀ ਪਹਿਲਾਂ ਝੂਠੀਆਂ ਕਲੀਆਂ ਲੱਗਦੀਆਂ ਹਨ, ਜੇਕਰ ਉਹ ਕਲੀਆਂ ਨੂੰ ਪਹਿਲਾਂ ਹੱਥ ਦੇ ਨਾਲ ਤੋੜਿਆ ਨਾ ਜਾਵੇ, ਤਾਂ ਫਿਰ ਉਹ ਸਾਧ ਸਿੰਘ ਜੀ ਫਿਰ ਜੇ ਉਹਨਾਂ ਨੂੰ ਤੋੜ ਦਈਏ ਤੇ ਬਹੁਤ ਸੋਹਣਾ ਫੁੱਲ ਖਿੜਦਾ, ਫਿਰ ਜੇ ਨਾ ਕੱਢੀਏ ਤੇ ਰੰਗਦਾਰ ਕਲੀਆਂ ਦੇ ਵਿੱਚ ਹੀ ਸੜ ਜਾਂਦੀਆਂ ਨੇ ਉਹ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਕਿਹਾ ਹੈ ਇਹ ਜ਼ਿਆਦੇ। ਇੱਧਰ ਸਾਧ ਸਿੰਘ ਜੀ ਮੁਲਤਾਨ ਵਾਲੇ ਪਾਸੇ, ਇਹ ਇਧਰਲੇ ਪਾਸੇ ਇਹ ਜ਼ਿਆਦੇ ਬੂਟਾ ਹੁੰਦਾ ਹੈ, ਕੁਸੁੰਬੜੀ ਤਾਂ ਇੱਥੇ ਬਥੇਰੀ ਹੁੰਦੀ ਰਹੀ ਹੈ, ਕੁਸੁੰਬੜੀ ਇਹਦਾ ਹੀ ਸਾਧ ਸਿੰਘ ਜੀ ਛੋਟਾ ਪੌਦਾ ਹੁੰਦਾ ਹੈ, ਕੱਚਾ ਰੰਗ ਨਿਕਲਦਾ ਇਹਨਾਂ ਚੋਂ। ਇਸੇ ਪ੍ਰਕਾਰ ਅੰਤਹਿਕਰਨ ਹੈ, ਕੁਸੁੰਬੇ ਦੇ ਪੌਦੇ ਦੀ ਨਿਆਈ ਹੈ, ਜਿਸ ਨੂੰ ਪਹਿਲਾਂ ਕਾਮ ਆਦਿਕ ਵਿਸ਼ਿਆਂ ਦੀਆਂ ਝੂਠੀਆਂ ਕਲੀਆਂ ਲੱਗਦੀਆਂ, ਇਹ ਲੱਗੀਆਂ ਹੋਈਆਂ ਨੇ, ਜੇ ਇਹਨਾਂ ਕਾਮ ਆਦਿਕ ਕਲੀਆਂ ਨੂੰ ਮਨ ਬੁੱਧੀ ਰੂਪੀ ਹੱਥਾਂ ਦੇ ਨਾਲ ਨਾ ਕੱਢਿਆ ਤਾਂ ਸ਼ੁਭ ਗੁਣਾਂ ਰੂਪੀ ਜਿਹੜੀਆਂ ਸੁੱਚੀਆਂ ਕਲੀਆਂ ਨੇ ਉਹ ਪੈਦਾ ਹੀ ਨਹੀਂ ਹੋਣੀਆਂ, ਸੜ ਜਾਣਗੇ ਵਿੱਚ ਜਲ ਜਾਸੀ ਢੋਲਾ, ਤੇ ਇਸ ਕਰਕੇ ਫਿਰ ਉਹ ਮਨ ਬੁੱਧ ਰੂਪੀ ਹੱਥਾਂ ਦੇ ਨਾਲ ਕੱਢਣਾ ਪੈਣਾ, ਸ਼ੁਭ ਗੁਣਾਂ ਰੂਪੀ ਕਲੀਆਂ ਵਿੱਚ ਸੜ ਜਾਣਗੀਆਂ, ਨਹੀਂ ਤਾਂ ਜੇ ਝੂਠੀਆਂ ਕਲੀਆਂ ਆਸਰੀ ਸੰਪਦਾ ਨੂੰ ਨਿਵਿਰਤ ਕਰਨ ਰੂਪ ਕੱਢ ਦਿੱਤਾ ਤਾਂ ਸ਼ੁਭ ਗੁਣਾਂ ਰੂਪੀ ਸੋਹਣੀਆਂ ਕਲੀਆਂ ਨਿਕਲ ਆਉਣਗੀਆਂ। तो इस करके जिहड़ा कुसुंबे दा साज संजी दूसरा भाव है इहदा कच्चा रंग हुंदा है झूठा रंग है हथ ना लाए कसुंबड़े जल जासी ढोला पढ़ दो जी एक बार फिर
हथ ना लाए कसुंबड़े जल जासी ढोला
कसुंबे दा रंग कच्चा हुंदा है इहनू झूठा जान के हथ ना लाउणा करन नहीं हथ लाउणा चाहीदा क्योंकि जदों जल जल ना मैं पानी दा पानी पै जावे रंग उदों खत्म हो जाता डब खड़बा हो जाता है इसे प्रकार मैकी पदार्थ आनंद कसुंबे रंग की न्याई कच्चे न इन्हों अपने मन संकल्प रूपी हथ ना लाई नहीं तो जल जासी पढ़ दो जी
जल जासी ढोला
अपने मन का संकल्प भी हथ ना लाई जदों तू इन्हों हथ ला फिर रोग रूपी पानी पै गया इन्हों च एदा आनंद चलिया जाएगा सड़ जाएगा हिरदा सड़दा रहेगा काम करो आदि विच
रहाओ
अगे साई दे के फरमान करदे हन
एक आपी नै पातली
ते इउं साध सिंह अगे पाठ दा भेद भी है इहदे विच ऐसा है साध सिंह जी कहिंदे जिहड़े विषय विकार है जिहदे जिहदे विच पिछे कहा हथ ना लाए कसुंबड़े जल जासी ढोला इहदे विच साध सिंह जी जिवें जिथे अग हुंदी है उत्थे धुआं हुंदा है इसे तरह जेड़ा चेहरा सुंदर दिसदा है ये समझ भी अग मच रही है प्राय शरीर जेड़ा दिसदे ना भी चेहरा दगदा करदा सोहना लगदा अंदर बाशना फुरदी है ते उहदे सास जी में जिथे अग हुंदी है धुआं हुंदा जेड़े काले केस नूं उपर जवान उम्र है यह समझो भी उस अग का धुआं निकलदा उपर जदों स्पर्श करेगा चाहे स्त्री है चाहे मर्द है जल जासी सड़ जाएगा फिर दगद हो जाएगा विषय विकार साड़ देंदे ने ते इना तो जेड़े बचे हन हां जी फिर बोलो एक
आपी नै पातली
पात ते ली पाठ भाई वखरा है पोथियां वाले ने समझ लेना है दूसरा पाठ पतली भी करदे है पर सास जी एक तो पा तली ना बन जाए बे पपा गेत्र ना हो जाए पात ली ते अर्थ दोनों का पतली का भी बनूगा पर यह मुख पाठ यही समझना एक गुरमुख जन जिन्होंने आपी ने अपनी बिरती सूखम ब्रह्माकार करके पत इज्जत ली लै ली है क्योंकि उन्होंने गुरां दे कोलों
कीरे बोला
गुरां दे कीरे गुरां दे बोला बचना नूं सह सहारना कीता जां सह पति परमेश्वर दे प्यारे प्यार वाले बचना नूं कमाउणा कीता ते इहनूं जिहड़ा सास जी बोला करना है जे इहनूं पोला बाल बोल दिता ਤਾਂ ਫਿਰ ਬੋਲਾ ਬੋਲੇ ਨੂੰ ਕਹਿੰਦੇ ਨੇ ਜਿਹਨੂੰ ਸੁਣੇ ਨਾ ਬੋਲੇ ਦਾ ਅਰਥ ਨਹੀਂ ਇੱਥੇ ਬੋਲਾ ਜਿਵੇਂ ਖਾਲਸੇ ਦੇ ਬੋਲ ਬਾਲੇ ਬੋਲਾ ਖਾਲਸੇ ਦਾ ਆਖੇ ਬੋਲਾ ਹੈ ਬੋਲਾ ਬੋਲਣ ਨੂੰ ਕਹਿੰਦੇ ਸਹਿ ਕੇਰੇ ਬੋਲਾ ਇਹ ਸਹਿਪਤੀ ਪਰਮੇਸ਼ਰ ਦੇ ਪਿਆਰ ਵਾਲੇ ਬੋਲਾ ਬਚਨਾਂ ਨੂੰ ਕਮਾਉਣਾ ਕੀਤਾ ਅੱਗੇ ਦਸ਼ਤਾਂ ਦੇ ਕੇ ਸਮਝਾਉਂਦੇ ਨੇ
ਦੁੱਧਾ ਥਣੀ ਨਾ ਆਵਈ
ਤੇ ਜਿਵੇਂ ਗਊ ਜਾਂ ਮੱਝ ਆਦਿ ਜਿਹੜੇ ਪਸ਼ੂ ਹੈ ਚਾਰ ਪਾਇਆਂ ਦੇ ਵਿੱਚ ਹੀ ਮਰਿਆਦਾ ਹੈ ਮਨੁੱਖ ਦੇ ਵਿੱਚ ਹੈ ਉਹਨਾਂ ਦੇ ਥਣੀ ਅਸਥਨਾਂ ਦੇ ਵਿੱਚੋਂ ਦੁੱਧ ਇੱਕ ਵਾਰੀ ਕੱਢਿਆ ਜਾਵੇ ਦੁੱਧਾਂ ਥਣੀ ਨਾ ਆਵੇ ਉਹ ਦੁੱਧ ਮੁੜ ਕੇ ਥਣਾਂ ਦੇ ਵਿੱਚ ਨਹੀਂ ਆਉਂਦਾ ਜੇ ਕੋਈ ਕਹੇ ਵੀ ਹੁਣ ਇਹਨਾਂ ਸਰਾਕਾਂ ਦੀ ਵੀ ਲਿਓਟੀ ਦੇ ਵਿੱਚ ਫੇਰ ਮੋੜਦੇ ਆ ਨਾ ਦੁੱਧ ਨੂੰ ਉਹ ਦੁੱਧ ਵਾਪਸ ਨਹੀਂ ਹੁੰਦਾ ਦੁੱਧਾਂ ਥਣੀ ਨਾ ਆਵੇ ਅਸਥਨਾਂ ਵਿੱਚ ਉਹਨਾਂ ਛੇਕਾਂ ਰਾਹੀਂ ਵਾਪਸ ਨਹੀਂ ਆਉਂਦਾ ਹੈ ਇਸੇ ਪ੍ਰਕਾਰ ਤੇ ਜੋ ਸਰੀਰ ਰੂਪੀ ਅਸਥਨਾਂ ਦੇ ਵਿੱਚੋਂ ਸਵਾਸਾਂ ਰੂਪੀ ਦੁੱਧ ਨਿਕਲ ਰਿਹਾ ਹੈ ਇਹ ਜਿਹੜੇ ਸਵਾਸ ਇੱਕ ਵਾਰੀ ਨਿਕਲ ਗਏ ਨਾ ਜਿਵੇਂ ਦੁੱਧ ਛੇਕਾਂ ਚ ਨਹੀਂ ਆਉਂਦਾ ਇਹ ਸਵਾਸ ਵੀ ਤੇਰਾ ਮੁੜ ਕੇ ਨਹੀਂ ਆਉਣਾ ਫਿਰ ਅੱਗੇ ਕਥਨ ਕਰ ਦੇਣ ਫਿਰ
ਹੋਏ ਨਾ ਮੇਲਾ
ਤੇ ਫਿਰ ਭਾਈ ਮਿਲਾਪ ਤਾਂ ਨਹੀਂ ਹੋਏਗਾ ਖੁਦਾ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਣਾ ਜਿਵੇਂ ਪੁੱਤਰ ਜਾਂ ਪੁੱਤਰੀ ਬੱਚੇ ਦੇ ਪੈਦਾ ਹੋਣ ਤੋਂ ਬਿਨਾਂ ਇਸਤਰੀ ਦੇ ਅਸਥਨਾਂ ਦੇ ਵਿੱਚ ਦੁੱਧ ਦੇ ਜਿਹੜੇ ਚਸ਼ਮੇ ਹੈ ਉਹਨਾਂ ਦੇ ਵਿੱਚ ਸਾਸ ਜੀ ਦੁੱਧ ਨਹੀਂ ਆਉਂਦਾ ਬੱਚਾ ਪੈਦਾ ਹੋਏ ਤਾਂ ਦੁੱਧ ਆ ਜਾਂਦਾ ਹੈ ਦੇਖੋ ਪ੍ਰਕਿਰਤੀ ਦਾ ਨਿਯਮ ਹੈ ਇਹ ਵਾਹਿਗੁਰੂ ਦੀ ਨੇਤ ਹੈ ਇਹ ਦ੍ਰਿਸ਼ਟਾਂਤ ਹੈ ਇਸੇ ਤਰ੍ਹਾਂ ਗਿਆਨ ਰੂਪੀ ਪੁੱਤਰ ਭਗਤੀ ਰੂਪੀ ਪੁੱਤਰੀ ਇਹਦੇ ਪੈਦਾ ਹੋਣ ਤੋਂ ਬਗੈਰ ਜਿਗਿਆਸੂ ਰੂਪ ਇਸਤਰੀ ਦੇ ਸਾਧਨਾ ਰੂਪੀ ਆਸਣਾਂ ਦੇ ਵਿੱਚੋਂ ਸ਼ੁੱਧ ਨਿਸ਼ਕਾਮ ਕਰਮਾਂ ਰੂਪੀ ਦੁੱਧ ਨਹੀਂ ਨਿਕਲਦਾ ਇਹ ਹੈ ਭਾਵੇਂ ਦਾ ਫਿਰ ਦੁਬਾਰਾ ਇਹ ਮਨੁੱਖਾ ਜਨਮ ਦਾ ਮਿਲਾਪ ਨਹੀਂ ਹੁੰਦਾ ਹੈ
ਕਹਿ ਫਰੀਦ ਸਹੇਲੀ ਹੋ
ਤੇ ਹੁਣ ਫਰੀਦ ਸਾਹਿਬ ਜੀ ਸਮਾਪਤੀ ਦੇ ਵਚਨ ਕਰਦੇ ਹੈ ਸ਼ਬਦ ਦੀ ਸਮਾਪਤੀ ਹੋਣ ਲੱਗੀ ਹੈ ਫਰੀਦ ਸਾਹਿਬ ਜੀ ਕਥਨ ਕਰਦੇ ਨੇ ਕਹਿ ਕਹਿ ਰਹੇ ਨੇ ਉਚਾਰਨ ਕਰਦੇ ਨੇ ਸਹੇਲੀ ਹੋ संत रूप सखी हो फकीर हो, आपा खुदा अपना मालक है, खुदा अपना पति है, हे मेरी सहेली सखियो सुनना करो।
सह अलाए सी,
ते जदों सह पति परमेश्वर संसार तो कूच करन दे लई अलाए सी सदा भेजेगा।
हंस चल सी डुमना,
उस वेले हंस जीवात्मा डुमना नाम है, एक तो दुचती नू भी डुमना कहिंदे है, एक डुमना नाम दुखी नू कहिंदे है, दुखी होके हंस चल सी डुमना, दुखी होके हंस जिहड़ा परलोक नू जीव आत्मा रूपी हंस चल सी चलिया जाएगा, ते फिर शरीर दा की बनेगा दस देन।
एह तन ढेरी थीसी,
आ जिहड़ा तन शरीर है ते ए सास नी, एह ए नेत्रां दा बिशा तन शरीर खाक दी ढेरी थीसी हो जाएगा, जिहड़ी मिट्टी जिहड़ी है माटी माटी हुई एक ए रल जाएगी, ए दी हालत हो जाएगी। इस करके साध सिंह जी हुण इत्थे महाराज साहब की कृपा का सदका जिहड़े गुरु ग्रंथ साहब जी की बाणी है कत्ती रागां च वंडी होई है, इहदे च श्री राग माझ गौड़ी आसा गुजरी गंधारी बिहागड़ा बढ़ंस सोट धनासरी जैसरी टूडी बैराड़ी तिलंग सूही, सूही कैवां राग सी, इह पंद्रवां राग सी। अज इत्थे पंद्रवां राग जिहड़ा सूही रागणी है ਇਹ ਸੰਪੂਰਨ ਹੋ ਗਿਆ ਅੱਜ ਦੀ ਕਥਾ ਦੇ ਵਿੱਚ। ਹੁਣ ਸੋਲਵਾਂ ਰਾਗ ਤੇ ਕੱਲ ਨੂੰ ਮਹਾਰਾਜ ਕਿਰਪਾ ਕਰਨਗੇ ਤੇ ਅਰਦਾਸ ਦੇ ਵਿੱਚ ਵੀ ਭਾਈ ਜਿਵੇਂ ਪਿੱਛੇ ਅਰਦਾਸ ਹੁੰਦੀ ਰਹੀ ਹੈ ਉਹਦੇ ਕੁਝ ਅੱਖਰਾਂ ਦਾ ਵਾਧਾ ਕਰ ਲੈਣਾ। ਅਰਦਾਸ ਦੇ ਵਿੱਚ ਬੇਨਤੀ ਕਰਨੀ ਹੈ, ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਜਿਵੇਂ ਇਕੱਤੀ ਰਾਗਾਂ ਦੇ ਵਿੱਚੋਂ ਪੰਦਰਾਂ ਰਾਗ ਜਿਹੜੇ ਇਹ ਮਹਾਰਾਜ ਸੰਪੂਰਨ ਕਰਵਾ ਲਏ ਹੈ ਤੇ ਹੁਣ ਸੋਲਵਾਂ ਰਾਗ ਇਹ ਕਹਿਣਾ ਵੀ ਜਿਹੜਾ ਅਗਲਾ ਰਾਗ ਹੈ ਮਹਾਰਾਜ ਉਹ ਕੱਲ ਨੂੰ ਕਰਨ ਦੀ ਮਹਾਰਾਜ ਬਖਸ਼ਿਸ਼ ਕਰ ਦੇਣੀ। ਜੇ ਆਪਾਂ ਕਹੀਦੇ ਵੀ ਉਹ ਸੋਲਵਾਂ ਰਾਗ ਆਰੰਭ ਕਰਨ ਦੀ ਆ ਗਿਆ ਤੇ ਫਿਰ ਤਾਂ ਹੁਣੇ ਆਰੰਭ ਕਰਨਾ ਪਊ, ਥੋੜੇ ਜਿਹੇ ਅੱਖਰ ਇਸ ਤਰੀਕੇ ਦੇ ਨਾਲ ਇਹ ਬੇਨਤੀ ਕਰ ਲੈਣੀ ਮਹਾਰਾਜ ਨੂੰ। ਤੇ ਮਹਾਰਾਜ ਸਾਹਿਬ ਦੀ ਬੜੀ ਮਹਾਨ ਕਿਰਪਾ ਹੋਈ ਹੈ ਕਿ ਅੱਜ ਪੰਦਰਵਾਂ ਰਾਗ ਸਮਾਪਤ ਹੁੰਦਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ। ਇਹ ਸੱਤਵੀਂ ਕਥਾ ਦਾ ਅੱਜ ਪੰਦਰਵਾਂ ਰਾਗ ਸੰਪੂਰਨ ਹੋਇਆ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਇੱਥੇ ਹੀ ਸਮਾਪਤੀ ਹੈ ਜੀ।
ਕਹਿ ਫਰੀਦ ਸਹੇਲੀ ਹੋ ਸਹੁ ਅਲਾਏ ਸੀ, ਹੰਸ ਚੱਲ ਸੀ ਡੁੰਮਣਾ ਐ ਤਾਂ ਢੇਰੀ ਥੀ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਵਾਰ, ਹੇ ਸਮਰੱਥ ਅਗਮ ਪੂਰਨ ਹੇ ਮਾਇਆ ਪਾਰ, ਅੰਧ ਕੂਪ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਦ ਨਾਨਕ ਹੋਤ ਨਹਿ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ।